ਟੂ ਬਾਏ ਫੋਰ ਸ਼ੋਰ।
ਬਹੁਤ ਸ਼ੁਕਰੀਆ ਜੀ। ਔਰ ਕੋਈ ਹੋਰ ਪ੍ਰੋਜੈਕਟਸ ਬਾਰੇ ਜਾਂ ਹੋਰ ਕੋਈ ਵੀ ਜਾਣਕਾਰੀ ਤੁਸੀਂ ਦੇਣਾ ਚਾਹੋ ਕਮਲ ਚੌਹਾਨ ਸਾਹਿਬ ਤਾਂ ਉਹ ਵੀ ਜ਼ਰੂਰ ਸ਼ੇਅਰ ਕਰੋ, ਔਰ ਫੋਨ ਨੰਬਰ ਇੱਕ ਵਾਰ ਫਿਰ ਦੇ ਦਿਓ ਦੁਬਾਰਾ ਤੋਂ।
ਸ਼ੋਰ ਜੀ, ਮੈਂ ਆਈ ਨੋ ਅੱਜ ਕੱਲ੍ਹ ਬੜੇ ਹੋਰ ਕਮਿਊਨਿਟੀ ਦੇ ਵਿੱਚ ਥੋੜੇ ਜਿਹੇ ਸੈਡ ਅਕਰੰਸਿਸ ਹੋਈਆਂ ਕੱਲ੍ਹ, ਤੇ ਉਹ ਵੀ ਤੁਸੀਂ ਟੱਚ ਕਰ ਰਹੇ, ਸੋ ਮੈਂ ਜ਼ਿਆਦਾ ਟਾਈਮ ਨਹੀਂ ਲਾਊਂਗਾ। ਤੇ ਪ੍ਰੋਜੈਕਟ ਦੀ ਕੋਈ ਜਾਣਕਾਰੀ ਲੈਣੀ ਹੈ, ਡੂ ਗਿਵ ਮੀ ਅ ਕਾਲ, ਸਾਡੀ ਵੈਬਸਾਈਟ ਤੇ ਜਾਓ, ਕੈਂਬਰਿਜ, ਬਰੈਂਪਟਨ, ਮਿਸਿਸਾਗਾ ਦੇ ਵਿੱਚ ਪ੍ਰੋਜੈਕਟ ਹੈਗਾ, ਤੇ ਮਿਸਿਸਾਗਾ ਆਪਾਂ ਇੱਕ ਹੋਰ ਲਾਂਚ ਕਰ ਰਹੇ ਹਾਂ, ਐਂਡ ਏਜੈਕਸ ਵਿਲ ਬੀ ਲਾਂਚਿੰਗ ਨੈਕਸਟ ਈਅਰ, ਸੋ ਲੋਟਸ ਆਫ ਪ੍ਰੋਜੈਕਟਸ ਵੀ ਆਰ ਵਰਕਿੰਗ ਔਨ, ਐਂਡ ਕੈਸਟਰ ਲਾਂਚ ਕਰ ਰਹੇ ਹਾਂ। ਸੋ ਐਨੀ ਪ੍ਰੋਜੈਕਟਸ ਜੇ ਕੋਈ ਜਾਣਕਾਰੀ ਲੈਣੀ ਹੈ, ਕਾਲ ਕਰੋ 416-870-9914-1 ਜਾਂ ਵਿਜ਼ਿਟ ਆਰ ਵੈਬਸਾਈਟ citibrokers.ca. ਥੈਂਕ ਯੂ ਯੁਜ਼ਵੀਰ ਜੀ।
ਥੈਂਕ ਯੂ ਜੀ, ਥੈਂਕ ਯੂ, ਬਹੁਤ ਬਹੁਤ ਸ਼ੁਕਰੀਆ ਜੀ, ਥੈਂਕ ਯੂ ਸੋ ਮਚ। ਔਰ ਕਾਲਸ ਜਿਹੜੀਆਂ ਤੁਹਾਡੀਆਂ ਆ ਰਹੀਆਂ ਨੇ, ਬਹੁਤ ਸ਼ੁਕਰੀਆ ਕਮਲ ਚੌਹਾਨ ਸਾਹਿਬ, ਕਾਲਸ ਤੁਹਾਡੀਆਂ ਆ ਰਹੀਆਂ ਨੇ ਉਹ ਅਸੀਂ ਔਨ ਦੇਅਰ ਕਰ ਰਹੇ ਹਾਂ। ਹਾਂਜੀ ਕੁਲਦੀਪ ਗਰੇਵਾਲ ਸਾਹਿਬ ਕਿਚਨਰ ਤੋਂ ਤੁਸੀਂ ਆਉਂਦੇ ਰਹੋ, ਫਿਰ ਸੁਰਿੰਦਰ ਜੀ ਵਾਰੀ ਵਾਰੀ ਸਾਰੀਆਂ ਕਾਲਸ ਅਸੀਂ ਇਸੇ ਤਰ੍ਹਾਂ ਔਨ ਦੇਅਰ ਕਰ ਰਹੇ ਹਾਂ ਜੀ। ਕੁਲਦੀਪ ਗਰੇਵਾਲ ਸਾਹਿਬ ਸਰ, ਫੋਨ ਤੁਸੀਂ ਅਨਮਿਊਟ ਕਰ ਲਓ। ਕੁਲਦੀਪ ਗਰੇਵਾਲ ਜੀ, ਤੁਸੀਂ ਜਾਂ ਤਾਂ ਫੋਨ ਅਨਮਿਊਟ ਕਰ ਰਹੇ ਹੋ, ਮੈਂ ਅਗਲੀ ਕਾਲ ਲੈ ਲਵਾਂ ਕੁਇਕਲੀ। ਸੁਰਿੰਦਰ ਜੀ ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਯੁੱਧਵੀਰ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ।
ਯੁੱਧਵੀਰ ਜੀ, ਪਿਛਲੇ 24 ਘੰਟੇ ਤੋਂ ਜਿਹੜੀ ਮੇਨ ਸਟ੍ਰੀਮ ਮੀਡੀਆ ਤੇ ਨਿਊਜ਼ ਚੱਲ ਰਹੀ ਹੈ, ਜਾਂ ਤਾਂ ਮੈਂ ਤੁਹਾਡਾ ਲੇਟ ਆਨ ਕੀਤਾ ਜੀ ਰੇਡੀਓ ਤੇ, ਜਾਂ ਤੁਸੀਂ ਮਿਸ ਕਰ ਗਏ ਜਾਂ ਮੈਂ ਮਿਸ ਕਰ ਗਿਆ ਜੀ ਹਰਿੰਦਰ ਸੋਹੀ ਕੌਰ ਬਾਰੇ, ਤੇ ਮੈਨੂੰ ਇਹਦੇ
ਬਾਰੇ ਕੱਲ ਦੀ ਚੱਲਦੀ ਹੈ।
ਹਾਂਜੀ ਹਾਂਜੀ, ਠੀਕ ਹੈ ਜੀ, ਸੋਰੀ ਯਾਨੀ ਮੈਂ ਯਾਨੀ ਅੱਜ ਮਾਰਨਿੰਗ ਦੀ ਮੈਂ ਖਬਰਾਂ ਦੇ ਵਿੱਚ
ਬਹੁਤ ਸਾਰੀਆਂ ਖਬਰਾਂ ਬਹੁਤ ਲੇਟ ਆਉਂਦੀਆਂ। ਆ ਜਿਹੜੀ ਖਬਰ ਤੁਸੀਂ ਦੱਸੀ ਹੈ, ਤੁਸੀਂ ਸਹੀ ਹੋ ਆਪਣੀ ਜਗ੍ਹਾ, ਤੁਸੀਂ ਇਸ ਲਈ ਸਹੀ ਹੋ ਆਪਣੀ ਜਗ੍ਹਾ ਕਿਉਂਕਿ ਤੁਸੀਂ ਮੇਨ ਸਟ੍ਰੀਮ ਮੀਡੀਆ ਜਿੱਦਾਂ ਤੁਸੀਂ ਦੱਸਿਆ ਵੀ ਉਹ ਖਬਰ ਚੱਲਦੀ ਹੈ, ਉਹ ਖਬਰ ਲੇਟ ਆਈ ਹੈ ਮੇਨ ਸਟ੍ਰੀਮ ਮੀਡੀਆ ਚ, ਅਸੀਂ ਤਾਂ ਕੱਲ ਖਬਰ ਕਰ ਦਿੱਤੀ ਸੀ, ਖਬਰ ਹੋ ਗਈ ਔਰ ਬ੍ਰੇਕਿੰਗ ਨਿਊਜ਼ ਤੇ ਕੱਲ ਦੀ ਚੱਲਦੀ ਹੈ। ਮੈਂ ਤੇ ਅੱਜ ਸਵੇਰੇ ਉਹਨਾਂ ਨੂੰ ਮੈਸੇਜ ਦੇ ਰਿਹਾ ਸੀ ਕਿ ਇਹ ਖਬਰ ਕੱਲ ਦੀ, ਹੁਣ ਇਹਨੂੰ ਹਟਾ ਦਿਓ। ਬਹੁਤ ਮੈਂ ਦੁਬਾਰਾ ਕਹਿ ਰਿਹਾ, ਬੜੇ ਅਦਬ ਸਤਿਕਾਰ ਨਾਲ ਗੱਲ ਕਰ ਰਿਹਾ ਕਿ ਮੇਨ ਸਟ੍ਰੀਮ ਮੀਡੀਆ ਦੇ ਵਿੱਚ ਤੇ ਕਈ ਖਬਰਾਂ ਬਹੁਤ ਲੇਟ ਹੁੰਦੀ ਹੈ। ਔਰ ਮੈਂ ਤੁਹਾਨੂੰ ਇਹਦਾ ਇੱਕ ਬਹੁਤ ਇੰਪੋਰਟੈਂਟ ਐਗਜ਼ਾਮਪਲ ਫਿਰ ਹੱਥ ਜੋੜ ਕੇ ਬੜੇ ਅਦਬ ਸਤਿਕਾਰ ਨਾਲ ਇੱਕ ਬੜਾ ਇੰਟਰਸਟਿੰਗ ਔਰ ਇੰਪੋਰਟੈਂਟ ਐਗਜ਼ਾਮਪਲ, ਕਾਲਰ ਬੜੇ ਨੇ ਔਰ ਇਧਰੋਂ ਮੈਨੂੰ ਇਸ਼ਾਰਾ ਹੈ ਕਿ ਥੈਂਕ ਯੂ ਟਾਈਮ ਵੀ ਹੈ ਔਰ ਬ੍ਰੇਕ ਵੀ ਲੈਣੀ ਹੈ। ਸੋ ਇਨ ਦਾ ਇੰਟਰਸਟ ਆਫ ਟਾਈਮ ਮੈਂ ਬਰੀਫ ਜਿੰਨਾ ਤੁਹਾਨੂੰ ਦੱਸ ਦਿੰਦਾ ਹੈ ਕਿ ਅੱਜ ਕੱਲ੍ਹ ਤੁਹਾਨੂੰ ਪਤਾ US ਇਲੈਕਸ਼ਨ ਦੇ ਵਿੱਚ ਇੱਕ ਬਹੁਤ ਬੜੀ ਡਿਬੇਟ ਛਿੜੀ ਹੋਈ ਆ, ਬਹੁਤ ਬੜੀ ਡਿਬੇਟ US ਇਲੈਕਸ਼ਨ ਚ। ਉਹ ਡਿਬੇਟ ਕੀ ਹੈ? ਡਿਬੇਟ ਇਹ ਹੈ ਕਿ ਅਮਰੀਕਾ ਦੇ ਦੇਖੋ ਦੋ ਅਖਬਾਰ ਸਭ ਤੋਂ ਪੁਰਾਣੇ, ਨਿਊਯਾਰਕ ਟਾਈਮਸ ਤੇ ਵਾਸ਼ਿੰਗਟਨ ਪੋਸਟ, ਠੀਕ ਹੈ। ਹੁਣ ਹੁੰਦਾ ਕੀ ਹੈ ਕਿ ਜਦੋਂ ਵੀ ਇਲੈਕਸ਼ਨ ਹੁੰਦੀਆਂ ਨੇ ਕੈਨੇਡਾ ਚ, US ਚ, ਇੰਗਲੈਂਡ ਦੇ ਵਿੱਚ, ਇੱਥੇ ਇੱਕ ਰਿਵਾਜ ਹੈ ਕਿ ਜਿਹੜੇ ਮੀਡੀਆ ਅਦਾਰੇ ਉਹ ਕਿਸੇ ਨਾ ਕਿਸੇ ਕੈਂਡੀਡੇਟ ਨੂੰ ਇੰਡੋਰਸ ਕਰ ਲੈਂਦੇ ਨੇ। ਅਸੀਂ 24 ਸਾਲ ਦੇ ਕਦੇ ਵੀ ਨਹੀਂ ਕੀਤਾ, 24 ਸਾਲ ਹੋ ਗਏ ਨੇ, ਕਦੇ ਕਿਸੇ ਕੈਂਡੀਡੇਟ ਨੂੰ ਅਸੀਂ ਇੰਡੋਰਸ ਨਹੀਂ ਕਰਦੇ, ਨੈਵਰ। ਮੈਂ ਬੜਾ ਹੈਰਾਨ ਹੋਇਆ ਕਿ ਜਦ ਮੈਂ ਕੈਨੇਡਾ ਆਇਆ 24 ਸਾਲ ਪਹਿਲਾਂ, ਤਾਂ ਮੈਂ ਦੇਖਦਾ ਸੀ ਇੱਥੇ ਇਹ ਇੰਡੋਰਸ ਕਰ ਲੈਂਦੇ ਸੀ ਜੀ ਕਿ ਲਿਬਰਲ ਪਾਰਟੀ ਵਧੀਆ ਸਾਡੇ ਲਈ, ਔਰ ਉੱਤੇ ਆਰਟੀਕਲ ਲਿਖ ਛੱਡਣੇ, ਬੜਾ ਕੁਝ ਕਰ ਦੇਣਾ ਇਹਨਾਂ ਨੇ, ਠੀਕ ਹੈ ਨਹੀਂ, ਕਿ ਬੜੇ ਬੜੇ ਅਖਬਾਰ ਸਾਡੇ ਇੱਥੇ ਦੇ, ਟੋਰਾਂਟੋ ਸਟਾਰ, ਗਲੋਬ ਐਂਡ ਮੇਲ, ਨੈਸ਼ਨਲ ਪੋਸਟ, ਇਹ ਅਖਬਾਰਾਂ ਨੇ ਕਿਸੇ ਨਾ ਕਿਸੇ ਪਾਰਟੀ ਨੂੰ ਇੰਡੋਰਸ ਕਰ ਲੈਣਾ। ਫੈਡਰਲ ਲੈਵਲ ਤੇ ਤਾਂ ਕਰਦੇ ਹੀ ਸੀਗੇ, ਪ੍ਰੋਵਿੰਸ਼ੀਅਲ ਲੈਵਲ ਤੇ ਵੀ, ਈਵਨ ਮਿਊਨਿਸਪਲ ਲੈਵਲ ਦੇ ਉੱਤੇ ਮੇਅਰ ਦੀ ਇਲੈਕਸ਼ਨ ਹੋਵੇ ਤਾਂ ਵੀ ਕਹਿ ਦਿੰਦੇ ਸੀ ਜੀ ਆਹ ਮੇਅਰ ਨੂੰ ਅਸੀਂ ਇੰਡੋਰਸ ਕਰ ਲਿਆ, ਇਹ ਬੜਾ ਵਧੀਆ। ਅੱਛਾ, ਮੈਂ ਫਿਰ ਦੇਖਿਆ ਕਿ ਕੈਨੇਡਾ ਚ, ਮੈਂ ਕਿਹਾ ਬੜਾ ਅਜੀਬ ਜਿਹਾ ਟ੍ਰੈਂਡ ਹੈ, ਮੈਂ ਕਿਹਾ ਅਸੀਂ ਤਾਂ ਇਹਨੂੰ ਨਹੀਂ ਫੋਲੋ ਕਰਾਂਗੇ ਬਿਲਕੁਲ। ਮੀਡੀਆ ਦਾ ਕੰਮ ਹੀ ਇਹੀ ਹੈ, ਮੀਡੀਆ ਜਿਹੜਾ ਹੈ ਉਹ ਕਦੇ ਜੇ ਤੁਸੀਂ ਓਪਨਲੀ ਇੰਡੋਰਸ। ਅੱਛਾ, ਇੱਥੇ ਇਹਨਾਂ ਦਾ ਤਰਕ ਇਹ ਹੁੰਦਾ ਸੀ ਕਿ ਜੀ ਉਹ ਜਿਹੜੇ ਪਬਲਿਸ਼ਰ ਹੈ ਜਾਂ ਉੱਪਰਲਾ ਜਿਹੜਾ ਡਿਪਾਰਟਮੈਂਟ ਹੈ ਉਹ ਇੰਡੋਰਸ ਕਰ ਲੈਂਦਾ, ਨਿਊਜ਼ ਰਿਪੋਰਟਿੰਗ ਅਲੱਗ ਹੈ, ਨਿਊਜ਼ ਵਾਲੇ ਜਿਹੜੇ ਰਿਪੋਰਟ ਕਰਦੇ ਉਹ ਨਹੀਂ। ਬਈ ਜਦੋਂ ਤੁਹਾਡੇ ਮਾਲਕ ਨੇ ਇੰਡੋਰਸ ਕਰ ਲਿਆ, ਠੀਕ ਨਹੀਂ, ਜਦੋਂ ਉੱਪਰ ਆਰਟੀਕਲ ਲਿਖ ਦਿੱਤੇ, ਐਡੀਟੋਰੀਅਲ ਓਪੀਨੀਅਨ ਛਪ ਗਏ, ਤਾਂ ਫਿਰ ਥੱਲੇ ਵਿਚਾਰਾ ਨਿਊਜ਼ ਰਿਪੋਰਟਰ ਕਿੰਨਾ ਕੁ ਇੰਡੀਪੈਂਡੈਂਟ ਰਹਿਣ ਦਿਓਗੇ ਤੁਸੀਂ? ਹੋ ਸਕਦਾ ਇੰਡੀਪੈਂਡੈਂਟ ਹੋਣ। ਅੱਛਾ, ਇਹ ਕੈਨੇਡਾ ਚ ਮੇਰਾ ਬੜਾ ਸਵਾਲ ਸੀਗਾ, ਲੇਕਿਨ ਜਦੋਂ ਮੈਂ ਇਹਦੇ ਬਾਰੇ ਹੋਰ ਰਿਸਰਚ ਕੀਤੀ ਤੇ ਮੈਂ ਦੇਖਿਆ ਕਿ ਇਹ ਤੇ ਕਲਚਰ ਹੈ, ਇੰਗਲੈਂਡ ਦੇ ਵਿੱਚ ਵੀ ਇੱਦਾਂ ਹੁੰਦਾ, ਅਮਰੀਕਾ ਚ ਵੀ ਇੱਦਾਂ ਹੁੰਦਾ। ਹੁਣ ਇਸ ਵਾਰ ਕੀ ਹੋਇਆ ਕਿ ਅਮਰੀਕਾ ਦੇ ਵਿੱਚ ਹੁਣ ਜਿਹੜੇ ਬੜੇ ਅਖਬਾਰ ਨੇ, ਵਾਸ਼ਿੰਗਟਨ ਪੋਸਟ, ਨਿਊਯਾਰਕ ਟਾਈਮਸ, LA ਟਾਈਮਸ, ਇਹ ਬੜੇ ਬੜੇ ਅਖਬਾਰ ਨੇ, ਠੀਕ ਹੈ, ਹੁਣ 100-150 ਸਾਲ ਪੁਰਾਣੇ ਅਖਬਾਰ ਨੇ, ਕੱਲ ਤੇ ਆਏ ਨੀ ਅਖਬਾਰ ਇਹ, ਵਾਲ ਸਟਰੀਟ, ਠੀਕ ਹੈ। ਹੁਣ ਹੋਇਆ ਕੀ ਕਿ ਜਿਆਦਾ ਡਿਟੇਲ ਚ ਗੱਲ ਨਾ ਕਰਦੇ ਆ, ਬਰੀਫ ਚ ਕਰਦੇ ਆ, ਫਿਰ ਬਾਅਦ ਚ ਐਕਸਪਲੇਨ ਕਰਾਂਗਾ।
ਮੈਨੂੰ ਇੱਕ ਅੱਧਾ ਮਿੰਟ ਸਰ ਜਰੂਰ ਦਿਓ ਬਾਅਦ ਚ ਦੇ ਵਿੱਚ।
ਹਾਂ ਮੈਂ ਦਿੰਦਾ ਤੁਹਾਨੂੰ। ਵਾਸ਼ਿੰਗਟਨ ਪੋਸਟ ਨੇ ਇਲੈਕਸ਼ਨ ਤੋਂ ਲਗਭਗ 10-12 ਦਿਨ ਪਹਿਲਾਂ ਇਹ ਫੈਸਲਾ ਕੀਤਾ ਕਿ ਅਸੀਂ ਕਿਸੇ ਨੂੰ ਵੀ ਐਂਡੋਰਸ ਨਹੀਂ ਕਰਨਾ ਇਸ ਵਾਰ। ਬੜੀ ਇੰਟਰਸਟਿੰਗ ਗੱਲ ਹੋਈ। ਮਤਲਬ ਅਸੀਂ ਤੇ ਬੜੇ ਸਾਲਾਂ ਦੇ ਇਹੀ ਗੱਲ ਕਰਦੇ ਆ ਰਹੇ ਹਾਂ, ਅਸੀਂ 24 ਸਾਲਾਂ ਦੇ ਜਿਹੜੀ ਗੱਲ ਕਰਦੇ ਹਾਂ, ਕਿਉਂਕਿ ਅੱਜ ਨਾ ਤੁਸੀਂ ਗੱਲ ਛੇੜ ਦਿੱਤੀ ਕਿ ਮੇਨ ਸਟ੍ਰੀਮ ਮੀਡੀਆ, ਅਸੀਂ ਨਾ ਮੇਨ ਸਟ੍ਰੀਮ ਮੀਡੀਆ ਨੂੰ ਇੰਨਾ ਜ਼ਿਆਦਾ ਹੋਊਗਾ ਬਣਾ ਕੇ ਰੱਖਿਆ ਹੋਇਆ। ਬਹੁਤ ਵਧੀਆ ਕੰਮ ਕਰਦੇ ਨੇ, ਹਜ਼ਾਰਾਂ ਉਹਨਾਂ ਕੋਲ ਪੱਤਰਕਾਰ ਨੇ, ਹਜ਼ਾਰਾਂ ਹੀ ਬੰਦੇ ਕੰਮ ਕਰਦੇ ਨੇ, ਲੱਖਾਂ ਹੀ ਬੰਦੇ ਕੰਮ ਕਰਦੇ ਨੇ, ਠੀਕ ਹੈ। ਲੇਕਿਨ ਬਹੁਤ ਪ੍ਰਮਾਤਮਾ ਦਾ ਸ਼ੁਕਰ ਹੈ ਕਿ ਜਿਹੜੀ ਗੱਲ ਅਸੀਂ ਇੰਨੇ ਸਾਲਾਂ ਦੇ 24 ਸਾਲਾਂ ਦੇ ਕਹਿ ਰਹੇ ਸੀ, ਹੁਣ ਵਾਸ਼ਿੰਗਟਨ ਪੋਸਟ ਨੇ, ਵਾਸ਼ਿੰਗਟਨ ਪੋਸਟ ਨੇ, ਐਲਏ ਟਾਈਮਸ ਨੇ ਔਰ ਹੋਰ ਕਈ ਅਖਬਾਰਾਂ ਨੇ ਇਹ ਪਹਿਲੀ ਵਾਰੀ ਇਹ ਫੈਸਲਾ ਲਿਆ। ਉਹਨਾਂ ਨੇ ਕਿਹਾ ਕਿ ਅਸੀਂ ਕਿਸੇ ਨੂੰ ਵੀ ਐਂਡੋਰਸ ਨਹੀਂ ਕਰਨਾ, ਨਾ ਅਸੀਂ ਡੋਨਲਡ ਟਰੰਪ ਨੂੰ ਤੇ ਨਾ ਅਸੀਂ ਕਮਲਾ ਹੈਰਿਸ ਨੂੰ। ਚਲੋ ਛੱਡੋ, ਬਾਕੀ ਬਹੁਤ ਸਾਰੀਆਂ ਅਖਬਾਰਾਂ ਦੀ ਗੱਲ ਛੱਡੋ, ਦੋ ਬੜੀਆਂ ਅਖਬਾਰਾਂ ਦੀ ਗੱਲ ਹੀ ਕਰ ਲੈਂਦੇ ਹਾਂ, ਵਾਸ਼ਿੰਗਟਨ ਪੋਸਟ ਤੇ ਐਲਏ ਟਾਈਮਸ, ਠੀਕ ਹੈ। ਤੁਹਾਨੂੰ ਪਤਾ ਹੈ ਕਿ ਦੋਨੋਂ ਬਹੁਤ ਬੜੀਆਂ ਅਖਬਾਰਾਂ ਨੇ। ਵਾਸ਼ਿੰਗਟਨ ਪੋਸਟ ਵੈਸੇ ਹੀ 100-150 ਸਾਲ ਪੁਰਾਣੀਆਂ ਅਖਬਾਰਾਂ ਦੇ ਵਿੱਚ ਨਾਮ ਸ਼ੁਮਾਰ ਹੈ ਇਹਦਾ, ਠੀਕ ਹੈ। ਹਜ਼ਾਰਾਂ ਪੱਤਰਕਾਰ ਨੇ ਦੁਨੀਆਂ ਭਰ ਦੇ ਵਿੱਚ, ਬਿਊਰੋਜ਼ ਨੇ, ਔਰ ਐਲਏ ਟਾਈਮਸ ਜਿਹੜੀ ਹੈ, ਵੈਸੇ ਤੁਹਾਨੂੰ ਪਤਾ ਹੈ ਕਿ ਕੈਲੀਫੋਰਨੀਆ ਵਨ ਆਫ ਦ ਬਿਗੈਸਟ ਸਟੇਟ ਇਨ ਟਰਮਸ ਆਫ ਪਾਪੂਲੇਸ਼ਨ, ਸੋ ਐਲਏ ਟਾਈਮਸ ਵਿੱਚ ਬੜਾ ਮੈਟਰ ਕਰਦਾ, ਉੱਥੇ ਇੰਨੀ ਪਾਪੂਲੇਸ਼ਨ ਹੈ। ਲੇਕਿਨ ਉਹਨਾਂ ਨੇ ਵੀ ਕਿਸੇ ਨੂੰ ਇੰਡੋਰਸ ਇਸ ਵਾਰ ਨਹੀਂ ਕੀਤਾ। ਸੋ ਰੀਜ਼ਨ ਉਹਨਾਂ ਨੇ ਕੀ ਦਿੱਤਾ, ਸ਼ੁਰੂਆਤ ਕਰਦੇ ਹਾਂ ਅਸੀਂ ਵਾਸ਼ਿੰਗਟਨ ਪੋਸਟ। ਹੁਣ ਵਾਸ਼ਿੰਗਟਨ ਪੋਸਟ ਦੇ ਓਨਰ ਕੌਣ ਨੇ, ਮਾਲਿਕ ਕੌਣ ਨੇ ਵਾਸ਼ਿੰਗਟਨ ਪੋਸਟ ਦੇ, ਉਹ ਹੈਗੇ ਨੇ ਜੈਫ ਬੀਜ਼ੋਜ਼। ਜੈਫ ਬੀਜ਼ੋਜ਼ ਜਿਨ੍ਹਾਂ ਦੇ ਕੋਲ ਕੇ ਐਮਾਜ਼ੋਨ ਵੀ ਹੈ, ਜਿੰਨਾ ਐਮਾਜ਼ੋਨ ਤੁਸੀਂ ਦੇਖਦੇ ਹੋ, ਐਮਾਜ਼ੋਨ ਪ੍ਰਾਈਮ ਵੀਡੀਓ ਉਹ ਵੀ ਆਉਂਦਾ ਨੈਟਫਲਿਕਸ ਦੇ ਮੁਕਾਬਲੇ, ਐਮਾਜ਼ੋਨ ਏਡੀ ਵੱਡੀ ਕੰਪਨੀ, ਉਹਦੇ ਮਾਲਿਕ ਨੇ ਜੈਫ ਬੀਜ਼ੋਜ਼। ਨੰਬਰ 2 ਤੇ ਉਹਨਾਂ ਕੋਲ ਇੱਕ ਸਪੇਸ ਕੰਪਨੀ ਵੀ ਹੈ, ਠੀਕ ਹੈ। ਹੁਣ ਸਾਰੇ ਜਾਣਦੇ ਕਿ ਉਧਰੋਂ ਇਲੋਨ ਮਸਕ ਜਿਹੜੇ ਹੈਗੇ ਨੇ, ਇਲੋਨ ਮਸਕ ਨੇ ਤੇ ਸਾਫ਼ ਹੀ ਉਹਨਾਂ ਨੇ ਡੋਨਲਡ ਟਰੰਪ ਸਾਹਿਬ ਦਾ ਸਾਥ ਪਕੜ ਲਿਆ ਤੇ ਟਵਿੱਟਰ ਦੇ ਵੀ ਉਹ ਮਾਲਿਕ ਨੇ, ਠੀਕ ਹੈ ਨੀ। ਸਭ ਤੋਂ ਬੜਾ ਜਿਹੜਾ ਸੋਸ਼ਲ ਮੀਡੀਆ ਪਲੇਟਫਾਰਮ ਹੈ ਉਹ ਟਵਿੱਟਰ ਦੇ ਵੀ ਮਾਲਿਕ ਨੇ ਤੇ ਵੈਸੇ ਵੀ ਉਹ ਸਪੇਸ ਕੰਪਨੀ ਦੇ ਮਾਲਿਕ ਨੇ। ਉਹਨਾਂ ਨੇ ਤਾਂ ਸਿੱਧਾ ਸਿੱਧਾ ਡੋਨਲਡ ਟਰੰਪ ਸਾਹਿਬ ਨੂੰ ਨਾ ਸਿਰਫ ਸਪੋਰਟ ਕਰ ਦਿੱਤੀ ਹੈ ਖੁੱਲ ਕੇ, ਬਲਕਿ ਇੱਦਾਂ ਵੀ ਲੱਗ ਰਿਹਾ ਕਿ ਡੋਨਲਡ ਟਰੰਪ ਸਾਹਿਬ ਦੇ ਵਿੱਚ ਉਹਨਾਂ ਨੂੰ ਕੋਈ ਨਾ ਕੋਈ ਕੈਬਨਿਟ ਦੀ ਪੋਜੀਸ਼ਨ ਮਿਲ ਜਾਏਗੀ, ਕੋਈ ਨਾ ਕੋਈ ਮੰਤਰੀ ਬਣਾ ਦਿੱਤਾ ਜਾਏਗਾ, ਹੋ ਸਕਦਾ ਹੈ ਸਰ, ਜੇ ਡੋਨਲਡ ਟਰੰਪ ਸਾਹਿਬ ਪਾਵਰ ਚ ਆਏ, ਠੀਕ ਹੈ। ਹੁਣ ਇਸ ਦਰਮਿਆਨ ਜੈਫ ਬੀਜ਼ੋਜ਼ ਦੇ ਜਿਹੜੇ ਬਿਜ਼ਨਸ ਨੇ ਉਹਦੇ ਵਿੱਚ ਐਮਾਜ਼ੋਨ ਉਹਨਾਂ ਦਾ ਸਭ ਤੋਂ ਬੜਾ ਬਿਜ਼ਨਸ ਹੈ, ਫਿਰ ਉਹਨਾਂ ਦੀ ਸਪੇਸ ਏਅਰ ਕੰਪਨੀ ਹੈ, ਫਿਰ ਉਹਨਾਂ ਦੀ ਆਹ ਮੀਡੀਆ ਦਾ ਕਾਰੋਬਾਰ ਵੀ ਹੈਗਾ ਉਹਨਾਂ ਦਾ, ਜੈਫ ਬੀਜ਼ੋਜ਼ ਦਾ, ਵਾਸ਼ਿੰਗਟਨ ਪੋਸਟ ਔਰ ਹੋਰ ਕਈ ਮੀਡੀਆ ਅਦਾਰੇ ਓਨ ਕਰਦੇ ਨੇ। ਉਹਨਾਂ ਨੇ ਕੀ ਕੀਤਾ ਕਿ ਇਹ ਜਿਹੜੀ ਜਦੋਂ ਵਾਸ਼ਿੰਗਟਨ ਪੋਸਟ, ਉਹਨਾਂ ਨੇ ਹੁਣ ਇਹ ਕਹਿ ਦਿੱਤਾ ਕਿ ਅਸੀਂ ਇਹ ਸੋਚਦੇ ਹਾਂ ਕਿ ਕਿਸੇ ਨੂੰ ਇੰਡੋਰਸ ਨਹੀਂ ਕਰਨਾ ਚਾਹੀਦਾ ਮੀਡੀਆ ਦੇ ਵਿੱਚ। ਅੱਜ ਮੈਂ ਬਹੁਤ ਇੰਪੋਰਟੈਂਟ ਸਵਾਲ ਖੜਾ ਕਰ ਰਿਹਾ ਕਿ 24 ਸਾਲ ਤੋਂ ਜੋ ਵਾਈ ਮੀਡੀਆ ਦੀ ਪਾਲਿਸੀ ਹੈ, 24 ਸਾਲਾਂ ਤੋਂ ਜੋ ਵਾਈ ਮੀਡੀਆ ਦੀ ਪਾਲਿਸੀ ਹੈ, ਕੈਨੇਡਾ ਦੇ ਬੜੇ ਅਖਬਾਰ, ਅਮਰੀਕਾ ਦੇ ਬੜੇ ਅਖਬਾਰ, ਇੰਗਲੈਂਡ ਦੇ ਬੜੇ ਅਖਬਾਰ ਇੰਡੋਰਸ ਕਰਦੇ ਨੇ ਕੈਂਡੀਡੇਟਸ ਨੂੰ। ਜੋ 24 ਸਾਲ ਤੋਂ ਅਸੀਂ ਪਾਲਿਸੀ ਇੱਥੇ ਲਾਗੂ ਕੀਤੀ ਹੈ, ਅੱਜ ਅਮਰੀਕਾ ਦੇ ਬੜੇ ਅਖਬਾਰ ਐਲਏ ਟਾਈਮਸ ਤੋਂ ਲੈ ਕੇ ਵਾਸ਼ਿੰਗਟਨ ਪੋਸਟ ਕਹਿ ਰਿਹਾ ਕਿ ਜੋ ਅਸੀਂ ਗੱਲ ਕਹਿ ਰਹੇ ਸੀ 24 ਸਾਲ ਤੋਂ ਸਹੀ ਹੈ। ਇਹੀ ਹੁਣ ਗੱਲ ਕਹਿ ਰਹੇ ਨੇ ਨਾ, ਇਹੀ ਗੱਲ ਕਹਿ ਰਹੇ ਨੇ ਤੇ ਆ ਗਿਆ ਮੇਨ ਸਟ੍ਰੀਮ ਮੀਡੀਆ ਉੱਥੇ 24 ਸਾਲਾਂ ਬਾਅਦ ਜਿੱਥੇ ਅਸੀਂ 24 ਸਾਲ ਪਹਿਲਾਂ ਗੱਲ ਕਰਦੇ ਸੀਗੇ, ਠੀਕ ਹੈ। ਸੋ ਇਹਦੇ ਤੇ ਜੇ ਕੋਈ ਡਿਸਕਸ਼ਨ ਕਰਨਾ ਚਾਹੁੰਦਾ, ਕੋਈ ਕਾਲ ਕਰਨਾ ਚਾਹੁੰਦਾ, ਕੋਈ ਪੈਨਲ ਤੇ ਆ ਕੇ ਡਿਸਕਸ਼ਨ ਕਰਨਾ ਚਾਹੁੰਦਾ ਤੇ ਅਸੀਂ ਅੱਜ ਵੀ ਵੈਲਕਮ ਹੈ, ਕੱਲ ਵੀ ਔਰ ਬਾਅਦ ਚ ਵੀ ਗੱਲ ਕਰਾਂਗੇ ਬੜੀ ਡਿਟੇਲ ਦੇ ਵਿੱਚ ਇਹਦੇ ਨਾਲ। ਪਰ ਅਸੀਂ ਇਹ ਗੱਲ ਚਾਹੁੰਦੇ ਹਾਂ ਕਿ ਕਈ ਵਾਰ ਕੀ ਹੁੰਦਾ ਮੇਨ ਸਟ੍ਰੀਮ ਮੀਡੀਆ ਚ ਇੱਦਾਂ ਆ ਗਿਆ, ਮੇਨ ਸਟ੍ਰੀਮ ਮੀਡੀਆ ਜਿੱਦਾਂ ਹੁਣ ਜਿਹੜੀ ਖਬਰ ਤੁਸੀਂ ਇੱਥੇ ਦੱਸ ਰਹੇ ਸੀਗੇ ਕਿ ਜੀ ਬਿਲਕੁਲ ਤੁਹਾਡੀ ਗੱਲ ਆਪਣੀ ਜਗ੍ਹਾ ਸਹੀ ਹੈ ਕਿ ਮੇਨ ਸਟ੍ਰੀਮ ਮੀਡੀਆ ਚ, ਪਰ ਇਹ ਮੇਨ ਸਟ੍ਰੀਮ ਮੀਡੀਆ ਚ ਕੱਲ ਇਹ ਖਬਰ ਲੇਟ ਆਈ ਹੈ, ਅਸੀਂ ਇਸ ਤੋਂ ਬੜੀ ਪਹਿਲਾਂ ਦੇ ਦਿੱਤੀ ਸੀ, ਠੀਕ ਹੈ ਜੀ। ਹਾਂਜੀ, ਹੁਣ ਤੁਸੀਂ ਆਪਣੀ ਗੱਲ ਜ਼ਰੂਰ ਰੱਖੋ।
ਸਭ ਤੋਂ ਪਹਿਲਾਂ ਮੈਂ ਮਾਫੀ ਚਾਹੁੰਦਾ ਕਿ ਤੁਸੀਂ, ਮੈਂ ਅਪਡੇਟਡ ਨਹੀਂ ਸੀਗਾ, ਮੈਂ ਮਤਲਬ ਮੈਂ ਜਦੋਂ ਮੇਨ ਸਟ੍ਰੀਮ ਮੀਡੀਆ ਦੇਖੀ ਤੇ ਫਿਰ ਮੈਂ ਇਹ ਐਕਸਪੈਕਟ ਕਰ ਬੈਠਾ ਕਿ ਟੀਵੀ ਦੇ ਮੂਹਰੇ ਬਹਿ ਕੇ ਵੀ ਤੁਸੀਂ ਵੀ ਦਿਓਗੇ, ਹੈ ਨਾ। ਫਿਰ ਜਦੋਂ ਨਹੀਂ ਆਈ, ਪਰ ਮੈਨੂੰ ਇਹ ਨਹੀਂ ਪਤਾ ਸੀ ਕਿ ਤੁਸੀਂ ਕੱਲ ਦੇ ਚੁੱਕੇ ਹੈ ਨਾ, ਤੇ ਸੋਰੀ ਜੀ ਉਹਦੇ ਲਈ। ਸਾਰੀ ਦੁਨੀਆ ਤੇ ਮੈਂ ਕਿਹਾ ਚੱਲ ਰਹੀ ਸੀ ਨਾ, ਆਸਟ੍ਰੇਲੀਆ, ਇੰਡੀਆ, ਪਾਕਿਸਤਾਨ, ਅਮੈਰੀਕਾ ਦੇ ਵਿੱਚ ਵੀ, ਆਪਣੇ ਇੱਥੇ ਵੀ ਮੇਨ ਸਟ੍ਰੀਮ ਮੀਡੀਆ ਤੇ ਅੱਜ ਮੈਂ ਦੇਖੀ ਹੈ ਨਾ, ਤਾਂ ਕਰਕੇ ਮੇਰੇ ਦਿਮਾਗ ਚ ਆ ਗਿਆ ਜੀ। ਤੇ ਕੁਸ਼ਚਨ ਇਹ ਹੈ ਜੀ ਕਿ ਅਗਰ ਇਹੋ ਜਿਹੇ ਲੋਕ, ਮਤਲਬ ਜਿਹੜੇ ਪੀਰ ਪੁਲਿਸ ਨੇ ਉਹਨਾਂ ਨੂੰ ਸਸਪੈਂਡ ਤਾਂ ਕਰਤਾ, ਪਰ ਉਹ ਅਟੈਕ ਦੇ ਵਿੱਚ ਉਹ ਅਰੈਸਟ ਨਹੀਂ ਹੋਣੇ ਚਾਹੀਦੇ ਜੀ? ਉਹ ਅਰੈਸਟ ਵੀ ਤਾਂ ਹੋਣੇ ਚਾਹੀਦੇ, ਜਿਹੜੇ 3 ਕੀਤੇ ਉਹਨਾਂ ਵਿੱਚ ਚੌਥਾ ਉਹ ਵੀ ਹੋਣਾ ਚਾਹੀਦਾ ਗਾ। ਤੇ ਯੁੱਧਵੀਰ ਜੀ, ਅਗਰ ਇਹੋ ਜਿਹਾ ਬੰਦਾ ਪੁਲਿਸ ਦੇ ਵਿੱਚ ਇਹੋ ਜਿਹੀ ਮਤਲਬ ਸੈਂਸਿਟਿਵ ਜੋਬ ਦੇ ਉੱਤੇ ਹੋਇਆ, ਅਗਰ ਇਹੋ ਜਿਹਾ ਬੰਦਾ ਏਅਰਪੋਰਟ ਦੇ ਉੱਤੇ ਕੰਮ ਕਰ ਰਿਹਾ ਹੋਵੇ ਤੇ ਫਿਊਚਰ ਦੇ ਵਿੱਚ ਫਿਰ ਤਾਂ ਕੁਛ ਵੀ ਵਾਪਰ ਸਕਦਾ, ਕਨਿਸ਼ ਕਾਂਡ ਵਰਗੇ ਵੀ ਹੋ ਸਕਦੇ, ਕੁਛ ਵੀ ਹੋ ਸਕਦਾ ਜੀ। ਇਸ ਲਈ ਇਹਨਾਂ ਨੂੰ ਸੋਰਟ ਆਊਟ ਕਰਨਾ ਚਾਹੀਦਾ, ਇਹਨਾਂ ਨੂੰ ਲੱਭਣੇ ਚਾਹੀਦੇ ਇਹੋ ਜਿਹੇ ਲੋਕ ਵੀ ਇਹਨਾਂ ਨੂੰ ਨਜ਼ਰ ਰੱਖਣੀ ਚਾਹੀਦੀ ਹੈ ਤੇ ਪੀਰ ਪੁਲਿਸ ਨੂੰ ਕੁਐਸਚਨ ਕਰਨੇ ਚਾਹੀਦੇ ਤੁਹਾਨੂੰ ਵੀ ਕਿ ਉਹਦਾ ਕੀ ਹੈ, ਕੀ ਐਕਸ਼ਨ ਲਿਆ ਉਹਦੇ ਉੱਤੇ, ਖਾਲੀ ਸਸਪੈਂਸ਼ਨ ਦੇ ਨਾਲ ਉਹਨੂੰ ਫਾਇਰ ਕਰਨਾ ਚਾਹੀਦਾ, ਸਸਪੈਂਡ ਨਾਲ ਮਤਲਬ ਫੇਰ ਆਜੂਗਾ, ਫਿਰ ਉਹਦਾ ਮੈਂਟੈਲਿਟੀ ਉਹਦੀ ਚੇਂਜ ਹੋਜੂਗੀ ਉਹ ਬੰਦੇ ਦੀ, ਫਿਰ ਕੁਛ ਵੀ ਕਰ ਸਕਦਾ, ਕਿਸੇ ਵੀ ਸੈਂਸਿਟਿਵ ਜਗ੍ਹਾ ਦੇ ਉੱਤੇ ਉਹਦੀ ਡਿਊਟੀ ਲੱਗ ਜਾਂਦੀ ਹੈ, ਕੱਲ ਨੂੰ ਕੋਈ ਪ੍ਰਾਈਮ ਮਿਨਿਸਟਰ ਦਾ ਲੱਗ ਜਾਂਦੀ ਹੈ
ਜਿਹੜਾ ਆ ਗਿਆ ਤੁਹਾਡਾ ਪੁਆਇੰਟ। ਦੇਖੋ ਦੇਖੋ ਮੈਂ ਸਰ ਇੰਨੀ ਗੱਲ ਕਹਾਂਗਾ, ਠੀਕ ਹੈ ਜੀ, ਪਹਿਲੇ ਵੀ ਕਿਹਾ ਕਿ ਪੁਲਿਸ ਨੂੰ ਆਪਣਾ ਕੰਮ ਕਰਨ ਦਈਏ ਅਸੀਂ, ਸੋ ਉਹਨਾਂ ਨੂੰ ਹੁਣ ਇਨਵੈਸਟੀਗੇਟ ਕਰਨ ਦਿਓ। ਸੋ ਔਰ ਮੈਂ ਇੱਥੇ ਫੇਰ ਤੁਹਾਨੂੰ ਸਾਰਿਆਂ ਨੂੰ ਇਹ ਭਰੋਸਾ ਦਵਾਉਣਾ ਚਾਹੁੰਦਾ ਹਾਂ ਕਿ ਜਿਹੜੀ ਪੀਲ ਪੁਲਿਸ ਆ ਇੱਕ ਬਹੁਤ ਹੀ ਜ਼ਿੰਮੇਵਾਰ ਫੋਰਸ ਹੈ। ਹਾਂ, ਚੈਲੰਜਸ ਹਰੇਕ ਜਗ੍ਹਾ ਇੱਕਾ ਦੁੱਕਾ ਕੋਈ ਨਾ ਕੋਈ ਚੈਲੰਜਸ ਆ ਜਾਂਦੇ ਆ, ਬਟ ਬਾਏ ਐਂਡ ਲਾਰਜ ਪੀਲ ਪੁਲਿਸ ਇੱਕ ਬਹੁਤ ਜ਼ਿੰਮੇਵਾਰ ਫੋਰਸ ਹੈ। ਬੜੀ ਮਿਹਨਤ ਨਾਲ ਉਹ ਆਪਣਾ ਕੰਮ ਕਰ ਰਹੇ ਨੇ, ਸਾਡਾ ਫਰਜ਼ ਬਣਦਾ ਹੈ ਕਿ ਅਸੀਂ ਉਹਨਾਂ ਤੇ ਟਰੱਸਟ ਕਰੀਏ, ਸਹਿਯੋਗ ਕਰੀਏ ਉਹਨਾਂ ਨੂੰ ਕਿ ਇੱਥੇ ਕਿਸੇ ਵੀ ਤਰ੍ਹਾਂ ਦੀ ਜਿਹੜੀ ਵਾਇਲੈਂਸ ਹੈ, ਕਿਸੇ ਤਰ੍ਹਾਂ ਦੀ ਕੋਈ ਅਨਲੋਫੁਲ ਐਕਟੀਵਿਟੀ ਨਾ ਕਰੀਏ, ਸੋ ਸਹਿਯੋਗ ਕਰੀਏ ਇਸ ਮਾਮਲੇ ਚ ਵੀ। ਲੈਟ ਦੈਮ ਇਨਵੈਸਟੀਗੇਟ ਦੇ ਆਰ, ਮੈਂ ਤੁਹਾਨੂੰ ਇਹ ਭਰੋਸਾ ਦਵਾਉਣਾ ਹੈ ਕਿ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਇਸ ਮਾਮਲੇ ਨੂੰ ਪੂਰੀ ਤਹਿ ਤੱਕ ਜਿਹੜਾ ਉਹ ਇਨਵੈਸਟੀਗੇਟ ਕਰਨ, ਠੀਕ ਹੈ ਜੀ। ਔਰ ਅਗਲੀ ਕਾਲਰ ਵੱਧਦੇ ਹਾਂ ਜੀ, ਜਸਵਿੰਦਰ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ। ਜਸਵਿੰਦਰ ਮਿਨਹਾਸ ਜੀ, ਗੋ ਅਹੈਡ। ਹਾਂਜੀ ਜਸਵਿੰਦਰ ਮਿਨਹਾਸ ਸਾਹਿਬ, ਤੁਸੀਂ ਆਉਂਦੇ ਰਹੋ ਜੀ, ਗੋ ਅਹੈਡ।
ਸੋਰੀ, ਮੇਰਾ ਕੁਐਸਚਨ ਨਹੀਂ, ਮੈਂ ਤਾਂ ਰੇਡੀਓ ਸੁਣਨਾ ਹੀ ਸੀ।
ਅੱਛਾ, ਤੁਸੀਂ ਰੇਡੀਓ ਸੁਣਨਾ ਚਾਹ ਰਹੇ ਹੋ, ਤੇ ਸਰ ਉਹਦੇ ਲਈ ਇਹ ਵਾਲਾ ਫੋਨ ਨੰਬਰ ਨਹੀਂ ਹੈ, ਮੈਂ ਤੁਹਾਨੂੰ ਤੁਸੀਂ ਐਪ ਡਾਊਨਲੋਡ ਕਰਕੇ ਸੁਣਨਾ ਚਾਹੋਗੇ ਕਿ ਤੁਸੀਂ ਫੋਨ ਨੰਬਰ ਹੀ ਦਈਏ ਤੁਹਾਨੂੰ?
ਫੋਨ ਨੰਬਰ ਦੇ ਦਿਓ, ਫੋਨ ਤੇ ਸੁਣ ਲੈਣਾ।
ਫੋਨ ਤੇ ਸੁਣ ਲੈਣਾ, ਠੀਕ ਹੈ ਸਰ। ਫੋਨ ਲਿਖ ਲਓ 647
ਹਾਂਜੀ
ਹਾਂਜੀ 9109 10
ਓਕੇ
5000
ਓਕੇ, ਥੈਂਕ ਯੂ।
ਵੈਲਕਮ ਸਰ, ਵੈਲਕਮ, ਨੋ ਪ੍ਰੋਬਲਮ। ਹਾਂਜੀ ਮਨਸੂਰ ਚੀਮਾ ਵੀਰ ਜੀ, ਪੈਰੀ ਪਹਿਨਾ ਜੀ, ਕੀ ਹਾਲ ਹੈ ਜੀ? ਠੀਕ ਹੈ ਜੀ,
ਠੀਕ ਠਾਕ। ਸਤਿ ਸ੍ਰੀ ਅਕਾਲ ਜਗਦੀਪ ਜੀ, ਕੀ ਹਾਲ ਚਾਲ ਹੈ ਤੁਹਾਡਾ? ਠੀਕ ਠਾਕ ਹੋ
ਸਰ? ਬਹੁਤ ਵਧੀਆ, ਮੇਹਰ ਹੈ ਪਰਮਾਤਮਾ ਦੀ ਔਰ ਤੁਹਾਡੇ ਸਾਰੇ ਭਰਾਵਾਂ ਭੈਣਾਂ ਦਾ ਪਿਆਰ ਹੈ, ਬੜਿਆਂ ਭਰਾਵਾਂ ਦਾ ਆਸ਼ੀਰਵਾਦ ਹੈ, ਬਾਕੀ ਸਾਰਿਆਂ ਛੋਟੇ ਭੈਣਾਂ ਭਰਾਵਾਂ ਦਾ ਪਿਆਰ ਹੈ, ਸੋ ਬਹੁਤ ਅਸੀਂ ਧੰਨਵਾਦ ਕਰਦੇ ਹਾਂ। ਥੈਂਕ ਯੂ ਮਨਸੂਰ ਜੀ, ਮਾਮੀ ਜੀ, ਪਲੀਜ਼ ਗੋ ਅਹੈਡ।
ਹਾਂਜੀ, ਆਪਣਾ ਜਦਵੀਰ ਜੀ, ਇਹ ਪਾਰਕਿੰਗ ਟਰੱਕ ਟ੍ਰੇਲਰ ਦੀ ਪਾਰਕਿੰਗ ਪ੍ਰੋਬਲਮ ਐਂਡ ਡਰੂ ਤੇ ਟਰੱਕ ਟ੍ਰੇਲਰ ਦੀ ਪਾਰਕਿੰਗ ਅਵੇਲੇਬਲ ਹੈ, ਕਿਸੇ ਨੂੰ ਚਾਹੀਦੀ ਹੈ ਜਾਂ ਬਾਬਡੇਲ ਦੀ ਚਾਹੀਦੀ ਹੈ ਜਾਂ ਕਿਸੇ ਨੇੜੇ ਟ੍ਰੇਲਰ ਦੀ ਚਾਹੀਦੀ ਹੈ ਤੇ ਤਦ ਵੀ ਅਵੇਲੇਬਲ ਹੈ। ਮੇਰਾ ਫੋਨ ਨੰਬਰ ਜੇ 647 8 7 1 4 4 2 647 8 7 14 43 ਦੂਜਾ ਪ੍ਰਾਪਰਟੀ ਜੇ ਉਹ ਕਵੇਲ ਨਾਲ 860 ਪ੍ਰਾਗਰਸ ਕੋਰਟ ਤੇ ਪ੍ਰਾਪਰਟੀ ਜੇ 3.25 ਏਕੜ ਦੇ ਨੇੜੇ ਪ੍ਰਾਪਰਟੀ ਜੇ 20,000 ਸਕੇਅਰ ਫੁੱਟ ਦਾ 36 ਜੇ ਆਫਿਸ ਵੱਖਰੇ ਉੱਤੇ ਬਣੇ ਨੇ, ਆਪਣਾ ਵੇਅਰ ਹਾਊਸ ਬਣੇ ਆ, ਯਾਰਡ ਬਣਿਆ, ਯਾਰਡ ਨੂੰ ਫੈਂਸ ਲੱਗੀ ਹੈ, ਕਿਸੇ ਨੂੰ ਇਹ ਲੀਜ਼ ਤੇ ਚਾਹੀਦੀ ਹੈ ਜਾਂ ਕਿਸੇ ਨੂੰ ਇਹ ਖਰੀਦਣੀ ਹੈ, ਕਿਸੇ ਤਦ ਵੀ ਅਵੇਲੇਬਲ ਹੈ ਤੇ ਮੇਰਾ ਫੋਨ ਨੰਬਰ ਇਹ ਜੇ 647 8 7 1 4 4 2 647 8 7 1 4 4 2 ਜਦ ਵੀ ਜੀ, ਬਹੁਤ ਬਹੁਤ ਥੈਂਕ ਯੂ ਜੀ,
ਬਹੁਤ ਮਿਹਰਬਾਨੀ ਮਨਸੂਰ ਚੀਮਾ ਸਾਹਿਬ, ਬਹੁਤ ਬਹੁਤ ਮਿਹਰਬਾਨੀ, ਥੈਂਕ ਯੂ, ਥੈਂਕ ਯੂ, ਥੈਂਕ ਯੂ ਸੋ ਮਚ, ਥੈਂਕ ਯੂ। ਔਰ ਗੱਲਬਾਤ ਤੁਹਾਡੇ ਸਾਰਿਆਂ ਨਾਲ ਇਸੇ ਤਰ੍ਹਾਂ ਜਾਰੀ ਹੈ ਜੀ। ਅਗਲੀ ਕਾਲ ਜੀ, ਹਾਂਜੀ ਅਨਿਲ ਜੀ, ਤੁਸੀਂ ਆਉਂਦੇ ਰਹੋ, ਅਨਿਲ ਜੀ ਪਲੀਜ਼ ਗੋ ਅਹੈਡ ਜੀ।
ਹਾਂ ਜਦਵੀ ਜੀ, ਜੈ ਸ਼੍ਰੀ ਰਾਮ ਜੀ, ਮੈਂ ਸਮਾਨ ਪਾ ਕੇ ਮੰਗਲ ਦੀ ਕਾਮਨਾ ਕਰਤਾ ਹੂੰ ਜੀ, ਸਪੋਰਟ ਜੀ।
ਜੈ ਸ਼੍ਰੀ ਰਾਮ ਜੀ, ਐਸ ਵੀ ਸਪੋਰਟ ਸਰ, ਵੈਲਕਮ ਸਰ।
ਜਦਵੀਰ ਜੀ, ਹਮ ਗਾਗਰ ਮੇ ਹਮ ਸਾਗਰ ਕੋ ਗਾਗਰ ਮੇ ਭਰੇਂਗੇ, ਆਜ ਮੈਂ ਦੋ ਤਿੰਨ ਪ੍ਰਸ਼ਨ ਹੈ, ਛੋਟੀ ਛੋਟੀ ਟਿੱਪਣੀਆਂ ਚਾਹੀਏ ਮੁਝੇ ਆਪਸੇ, ਵਿਸ਼ਲੇਸ਼ਣ ਮੇ ਨਹੀਂ ਜਾਣਾ ਕਿਉਂਕਿ ਸਮਾਂ ਅਨਮੋਲ ਹੋਤਾ ਹੈ
ਜੀ।
ਮੇਰਾ ਪਹਿਲਾ ਪ੍ਰਸ਼ਨ ਆਪਸੇ ਯੇ ਹੈ ਕਿ ਜੋ ਹਮਾਰੇ ਪਾ ਹਮ ਯਹਾਂ ਪੇ ਜੋ ਕੁਛ ਬਿਮਾਰੀ ਹੋਤੀ ਹੈ, ਉਸ ਬਿਮਾਰੀ ਕੋ ਜੜ ਸੇ ਖਤਮ ਕੀਆ ਜਾਤਾ ਹੈ ਯਾ ਉਪਰ ਲੇਪਾ ਪੁੱਤੀ ਕੀ ਜਾਤੀ ਹੈ?
ਡਿਪੈਂਡ ਕਰਤਾ ਹੈ ਕਿ ਸਿਚੁਏਸ਼ਨ ਕਿਆ ਹੈ। ਅਗਰ ਇੱਕ ਆਦਮੀ ਜੋ ਹੈ ਵੋ ਜੋ ਤੋ ਇਮੀਡੀਏਟ ਚੀਜ਼ ਹੈ, ਪਹਿਲੇ ਤੋ ਇਮੀਡੀਏਟ ਚੀਜ਼ ਕੋ ਐਡਰੈਸ ਕੀਆ ਜਾਤਾ ਹੈ, ਫਿਰ ਬਾਅਦ ਮੇ ਡਾਇਗਨੋਸ ਕਰਕੇ ਫਿਰ ਇਨਵੈਸਟੀਗੇਸ਼ਨ ਹੋਤੀ ਹੈ, ਉਸਕੇ ਬਾਅਦ ਫਿਰ ਚੈਲੇਂਜ ਕਿਆ ਹੈ, ਫਿਰ ਉਸਕੋ ਵੀ ਹੱਲ ਕੀਆ ਜਾਏਗਾ।
ਯੇ ਜੋ ਸਮੱਸਿਆ ਹੋਈ ਹੈ ਇਸਕਾ ਇਸਕਾ ਜੋ ਦਿਮਾਗ ਹੈ ਪਿੱਛੇ ਜਿਸਨੇ ਕੀਆ ਹੈ, ਸੰਗਠਨ ਯਾ ਵਿਅਕਤੀ, ਉਸੇ ਕਬ ਪਕੜਾ ਜਾਏਗਾ?
ਪੁਲਿਸ, ਮੈਂ ਅਭੀ ਦੋ ਮਿੰਟ ਪਹਿਲੇ ਕਹਿ ਕੇ ਹਟਾਊ ਕਿ ਪੁਲਿਸ ਕੋ ਇਨਵੈਸਟੀਗੇਟ ਕਰਨੇ ਮੇ ਸਹਿਯੋਗ ਦੇ ਐਂਡ ਲੈਟ ਦਾ ਲਾਅ ਟੇਕ ਇਟਸ ਓਨ ਕੋਰਸ। ਸਾਡੀ ਬਾਰ ਬਾਰ ਮੈਂ ਹੁਣੇ 6 ਪੁਆਇੰਟ ਸੋਲੂਸ਼ਨ ਦਿਆਂਗਾ, ਔਰ ਜੇ ਹੁਣ ਤੁਸੀਂ ਇਹ ਮੈਨੂੰ ਸਿਰਫ ਮੈਨੂੰ ਜੇ 3 ਮਿੰਟ ਦੇ ਦਿਓ ਘੜੀ ਦੇ ਹਿਸਾਬ ਦੇ ਨਾਲ ਤੁਸੀਂ 3 ਮਿੰਟ ਦੇ ਦਿਓ ਮੈਂ ਤੁਹਾਨੂੰ 6 ਪੁਆਇੰਟ ਦਾ ਸੋਲੂਸ਼ਨ ਕੱਲ ਟੀਵੀ ਤੇ ਵੀ ਦੱਸਿਆ ਸੀ ਮੈਂ ਅਨਾਊਂਸ ਵੀ ਕੀਤਾ ਸੀ ਅੱਜ ਮੈਂ ਰੇਡੀਓ ਤੇ ਵੀ ਦੱਸਾਂਗਾ ਸੋ ਹੱਥ ਜੋੜ ਕੇ ਸਾਰਿਆਂ ਨੂੰ ਬੇਨਤੀ ਹੈ 3 ਮਿੰਟ ਪਲੀਜ਼ ਇਹ ਸੋਲੂਸ਼ਨ ਆਪਾਂ ਡਿਸਕਸ ਕਰ ਲੈਂਦੇ ਹਾਂ ਜੇ ਤੁਹਾਨੂੰ ਪਸੰਦ ਆਏ ਤੇ ਮੰਨ ਲੈਣਾ ਨਹੀਂ ਪਸੰਦ ਆਏ ਤੈਨੂੰ ਛੱਡ ਦੇਣਾ ਨੰਬਰ 1 ਕੋਈ ਵੀ ਜਿਹੜੇ ਆ ਪ੍ਰੋਟੈਸਟ ਆ ਰੈਲੀਜ ਨੇ ਠੀਕ ਹੈ ਕਿ ਨਹੀਂ ਇਹ ਜੇ ਪੋਸੀਬਲ ਆ ਬਾਕੀ ਤੁਹਾਡੀ ਆਪਣੀ ਮਰਜ਼ੀ ਹੈ ਕਿ ਜੇ ਪ੍ਰੋਟੈਸਟ ਆ ਰੈਲੀਜ ਆ ਕਿਉਂਕਿ ਉਹਦੇ ਚ ਹੋ ਕੀ ਰਿਹਾ ਹੈ ਕਿ ਜਦੋਂ ਜ਼ਿਆਦਾ ਬੰਦੇ ਇਕੱਠੇ ਹੁੰਦੇ ਆ ਉਹਨਾਂ ਨੂੰ ਕੰਟਰੋਲ ਨਹੀਂ ਕੀਤਾ ਜਾ ਸਕਦਾ ਉਹਦੇ ਵਿੱਚੋਂ ਜੇ 100 ਬੰਦਾ ਇਕੱਠਾ ਹੋਇਆ 100 ਦੇ ਵਿੱਚੋਂ ਕੋਈ 2-4 ਬੰਦੇ ਸ਼ਰਾਰਤੀ ਹੁੰਦੇ ਨੇ ਉਹਨਾਂ ਨੇ 100 ਬੰਦੇ ਜਿਹੜਾ ਪੀਸਫੁਲੀ ਕੋਈ ਪ੍ਰੋਟੈਸਟ ਕਰ ਰਿਹਾ ਕੋਈ ਰੈਲੀ ਕਰ ਰਿਹਾ ਉਹਨਾਂ ਦਾ ਵੀ ਉਹਨਾਂ ਨੇ ਨੁਕਸਾਨ ਕਰਾ ਦੇਣਾ ਸੋ ਬੈਟਰ ਹੈ ਕਿ ਇਹਨੂੰ ਥੋੜਾ ਜਿਹਾ ਅਵੋਇਡ ਕਰ ਲਓ ਦੇਖੋ ਫੈਡਰਲ ਸਰਕਾਰ ਤੱਕ ਨੇ ਨੋਟਿਸ ਲੈ ਲਿਆ ਹੈ ਉਹਨਾਂ ਨੇ ਆਪਣੇ ਬਿਆਨ ਦੇ ਦਿੱਤੇ ਨੇ ਕੈਬਨਿਟ ਮੰਤਰੀਆਂ ਨੇ ਬਿਆਨ ਦੇ ਦਿੱਤੇ ਨੇ ਪ੍ਰੋਵਿੰਸ਼ੀਅਲ ਸਰਕਾਰ ਵੀ ਆਪਣਾ ਬਿਆਨ ਦੇ ਚੁੱਕੀ ਹੈ ਸਾਡੀ ਮਿਊਨਿਸਪਲ ਗਵਰਨਮੈਂਟ ਵੀ ਔਰ ਸਾਡੀ ਪੁਲਿਸ ਫੋਰਸਿਸ ਜਿਹੜੀਆਂ ਆਪਣਾ ਕੰਮ ਕਰ ਰਹੀਆਂ ਨੇ ਸੋ ਪਹਿਲਾ ਕੰਮ ਇਹ ਹੈ ਕਿ ਥੋੜਾ ਜਿਹਾ ਇਸ ਤੋਂ ਹੁਣ ਬਚੀਏ ਥੋੜਾ ਜਿਹਾ ਆਪਾਂ ਹੁਣ ਫੋਕਸ ਕਰੀਏ ਜਿਹੜੇ ਸਾਡੇ ਕੈਨੇਡਾ ਦੇ ਮੇਨ ਇਸ਼ੂਜ਼ ਨੇ ਰਾਦਰ ਦੈਨ ਕਿ ਅਸੀਂ ਆਹ ਰੈਲੀ ਕੱਢ ਦਿੱਤੀ ਆਹ ਪ੍ਰੋਟੈਸਟ ਕਰ ਦਿੱਤਾ ਇਹ ਥੋੜਾ ਜਿਹਾ ਚਿਹਰੇ ਨੂੰ ਰੋਕ ਲਓ ਠੀਕ ਹੈ ਨੰਬਰ 1 ਇਹਨੂੰ ਪਲੀਜ਼ ਰੋਕਿਆ ਜਾਵੇ ਨੰਬਰ 2 ਜਿਹੜਾ ਬੜਾ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਲਾਅ ਇਨਫੋਰਸਮੈਂਟ ਏਜੰਸੀ ਦੇ ਜ਼ਰੀਏ ਅਸੀਂ ਗੱਲਬਾਤ ਕਰੀਏ ਕੋਈ ਫਾਲਤੂ ਭੜਕਾਊ ਬਿਆਨ ਬਿਲਕੁਲ ਨਾ ਦਿੱਤਾ ਜਾਵੇ ਬਿਲਕੁਲ ਕੋਈ ਬਿਆਨ ਨਾ ਦਿੱਤਾ ਜਾਵੇ ਕੋਈ ਵੀ ਬੰਦਾ ਕਿਸੇ ਵੀ ਮੁੱਦੇ ਦੇ ਉੱਤੇ ਹੁਣ ਬਿਆਨ ਦੇਣ ਦੀ ਜ਼ਰੂਰਤ ਨਹੀਂ ਹੈ ਜਿਹੜਾ ਵੀ ਬੰਦਾ ਇਹ ਸੋਚਦਾ ਜੀ ਮੈਂ ਆਪਣੀ ਕਮਿਊਨਿਟੀ ਦਾ ਕੋਈ ਬੜਾ ਲੀਡਰ ਉਹ ਆਪਣੀ ਲੀਡਰਸ਼ਿਪ ਚਮਕਾਉਣ ਦੇ ਪਿੱਛੇ ਚੌਧਰੀ ਬਣਨ ਦੇ ਪਿੱਛੇ ਕੋਈ ਫਾਲਤੂ ਦਾ ਬਿਆਨ ਨਾ ਦੇਵੇ ਠੀਕ ਹੈ ਬੈਟਰ ਹੈ ਕਿ ਆਰਾਮ ਦੇ ਨਾਲ ਕਾਨੂੰਨ ਨੂੰ ਆਪਣਾ ਕੰਮ ਕਰਨ ਦਿਓ ਰਾਦਰ ਦੈਨ ਕਿ ਤੁਸੀਂ ਸੋਸ਼ਲ ਮੀਡੀਆ ਤੇ ਜਾਂ ਕਿਤੇ ਵੀ ਆਪਣਾ ਜਿਹੜਾ ਭੜਕਾਊ ਬਿਆਨ ਦਿਓ ਠੀਕ ਹੈ ਇਹ ਨੰਬਰ 2 ਨੰਬਰ 3 ਜਿਹੜਾ ਬੜਾ ਇੰਪੋਰਟੈਂਟ ਚੀਜ਼ ਹੈ ਸਾਨੂੰ ਸਾਰਿਆਂ ਨੂੰ ਕੈਨੇਡਾ ਫਸਟ ਕੈਨੇਡਾ ਵੱਲ ਫੋਕਸ ਕਰਨਾ ਚਾਹੀਦਾ ਕੈਨੇਡਾ ਦੇ ਸਾਹਮਣੇ ਬਹੁਤ ਸਾਰੇ ਚੈਲੰਜਸ ਨੇ ਇਸ ਸਮੇਂ ਉਹਦੀ ਗੱਲ ਹਰ ਪਲੇਟਫਾਰਮ ਤੇ ਕੀਤੀ ਜਾਵੇ ਜਿਹੜੇ ਸਾਡੇ ਇਕਨੋਮਿਕ ਚੈਲੰਜਸ ਨੇ ਸਾਨੂੰ ਇਨਫਲੇਸ਼ਨ ਹਾਊਸਿੰਗ ਇਨਫਰਾਸਟ੍ਰਕਚਰ ਕਿੱਦਾਂ ਬਣਾਉਣਾ ਹੈ ਸਾਨੂੰ ਇੱਥੇ ਯੂਨੀਵਰਸਿਟੀਜ਼ ਚਾਹੀਦੀਆਂ ਹਸਪੀਟਲ ਚਾਹੀਦੇ ਆ ਸਟੇਡੀਅਮ ਚਾਹੀਦਾ ਵਧੀਆ ਟ੍ਰਾਂਜ਼ਿਟ ਸਿਸਟਮ ਚਾਹੀਦਾ ਇਹਦੇ ਬਾਰੇ ਵੱਧ ਤੋਂ ਵੱਧ ਗੱਲਬਾਤ ਕੀਤੀ ਜਾਵੇ ਠੀਕ ਹੈ ਜੀ ਅਗਲਾ ਪੁਆਇੰਟ ਇਸ ਤੋਂ ਇਲਾਵਾ ਸਾਡੇ ਸੋਸ਼ਲ ਕਾਜ਼ਿਜ਼ ਬੜੇ ਪੈਂਡਿੰਗ ਹੈ ਚੌਥਾ ਪੁਆਇੰਟ ਬਹੁਤ ਇੰਪੋਰਟੈਂਟ ਸੋਸ਼ਲ ਕਾਜ਼ਿਜ਼ ਬਹੁਤ ਪੈਂਡਿੰਗ ਹੈ ਚਾਹੇ ਅਸੀਂ ਦੇਖ ਲਈਏ ਫੂਡ ਬੈਂਕਸ ਦੇ ਬਾਹਰ ਲਾਈਨਾਂ ਲੱਗੀਆਂ ਹੋਈਆਂ ਨੇ ਚਾਹੇ ਅਸੀਂ ਦੇਖ ਲਈਏ ਕਿ ਅੱਜ ਬਹੁਤ ਸਾਰੇ ਲੋਕ ਸਿਰਫ ਖਾਣਾ ਤਾਂ ਮੰਗ ਕਰ ਹੀ ਰਹੇ ਨੇ ਬਹੁਤ ਸਾਰੇ ਲੋਕ ਐਸੇ ਨੇ ਜਿਹੜੇ ਕੱਪੜੇ ਦੀ ਵੀ ਮੰਗ ਕਰ ਰਹੇ ਨੇ ਕਿ ਉਹਨਾਂ ਨੂੰ ਕਿਸੇ ਨੂੰ ਕੱਪੜੇ ਦੀ ਜ਼ਰੂਰਤ ਹੈਗੀ ਹੈ ਸਾਡੇ ਹਸਪੀਟਲਸ ਜਾ ਕੇ ਦੇਖੋ ਕਿੰਨੇ ਚੈਲੰਜ ਹੈ ਉਹਨਾਂ ਨੂੰ ਵਾਲੰਟੀਅਰਸ ਦੀ ਜ਼ਰੂਰਤ ਹੈ ਸੋ ਅਸੀਂ ਇਹਦੇ ਵੱਲ ਵਧੀਏ ਪੰਜਵਾਂ ਔਰ ਆਖਰੀ ਮੇਰਾ ਪੁਆਇੰਟ ਬਹੁਤ ਇੰਪੋਰਟੈਂਟ ਇਹ ਹੈ ਕਿ ਅਸੀਂ ਜਿਹੜਾ ਬਹੁਤ ਸਾਰੀ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰ ਹੁੰਦਾ ਹੈ ਉਹਨੂੰ ਗੁਰੇਜ਼ ਕਰੀਏ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਮੈਸੇਜ ਮੈਨੂੰ ਵੀ ਆਉਂਦੇ ਨੇ ਮੈਂ ਉਹਨਾਂ ਨੂੰ ਫੌਰਨ ਜਾਂ ਤੇ 99% ਮੈਂ ਦੇਖਦਾ ਨਹੀਂ ਮੈਂ ਸਿੱਧੀ ਗੱਲ ਕਹਿ ਦਿੰਦਾ ਮੇਰੇ ਕੋਲ ਟਾਈਮ ਨਹੀਂ ਹੈ 99% ਮੈਸੇਜ ਦੇਖਣ ਦਾ ਟਾਈਮ ਨਹੀਂ ਹੈ ਔਰ ਅਸੀਂ ਦੇਖਦੇ ਵੀ ਹਾਂ ਖੁਦ ਨੂੰ ਡਿਸਟਰਬ ਕਰਦੇ ਹਾਂ ਫਿਰ ਦੂਜਿਆਂ ਨੂੰ 4 ਬੰਦਿਆਂ ਨੂੰ ਪਾਸ ਆਨ ਕਰਕੇ ਉਹਨਾਂ ਨੂੰ ਡਿਸਟਰਬ ਕਰਦੇ ਹਾਂ ਕਿੰਨੇ ਵਿਹਲੇ ਹਾਂ ਕਿ ਇੱਕ ਤੇ ਅਸੀਂ ਪਹਿਲਾਂ ਜਿਹੜਾ ਕੋਈ ਗਲਤ ਮੈਸੇਜ ਹੈ ਕਿਸੇ ਨੇ ਵੀ ਭੇਜਿਆ ਚਾਹੇ ਉਹ ਗਲਤ ਹੈ ਅਸੀਂ ਉਸ ਗਲਤ ਮੈਸੇਜ ਨੂੰ ਦੇਖਦੇ ਹਾਂ ਫਿਰ ਉਹਦੇ ਆਪਣਾ ਮਨ ਡਿਸਟਰਬ ਕਰਦੇ ਆ ਫਿਰ 4 ਬੰਦਿਆਂ ਨੂੰ ਹੋਰ ਫਾਰਵਰਡ ਕਰਦੇ ਆ ਦੇਖੋ ਜੀ ਇਹਨੇ ਆਹ ਬੋਲਤਾ ਆਹ ਦੇਖੋ ਜੀ ਇਹਨੇ ਆਹ ਬੋਲ ਦਿੱਤਾ ਚੰਗੀ ਗੱਲ ਨਹੀਂ ਕਰਦੇ ਚੰਗੇ ਮੈਸੇਜ ਕਿੰਨੇ ਆਪਣੇ ਆਪ ਨੂੰ ਪੁੱਛੀਏ ਲੀਡਰਸ ਨੂੰ ਦੋਸ਼ ਦੇਣ ਤੋਂ ਪਹਿਲਾਂ ਕਿ ਲੀਡਰ ਕੁਛ ਨਹੀਂ ਕਰਦੇ ਜੀ ਪੁਲਿਸ ਕੁਛ ਨਹੀਂ ਕਰਦੀ ਕਦੇ ਪੁਲਿਸ ਨੂੰ ਕਹਿ ਦਿਓ ਕਦੇ ਲੀਡਰ ਨੂੰ ਕਹਿ ਦਿਓ ਕਦੇ ਕਿਸੇ ਨੂੰ ਕਹਿ ਦਿਓ ਆਪਣੇ ਆਪ ਵੱਲ ਦੇਖੀਏ ਆਪਣੇ ਅੰਦਰ ਝਾਤੀ ਮਾਰੀਏ ਵੀ ਅਸੀਂ ਕਿੰਨੇ ਮੈਸੇਜ ਫਾਰਵਰਡ ਕਰਦੇ ਇਹਨੂੰ ਬੰਦ ਕਰੋ ਔਰ ਅਗਲਾ ਸਟੈਪ ਜਿਹੜਾ ਅਸੀਂ ਚੱਕਣ ਜਾ ਰਹੇ ਹਾਂ ਅੱਜ ਤੇ US ਇਲੈਕਸ਼ਨ ਡਿਸਕਸ ਹੋਏਗੀ ਉਹਦੇ ਤੇ ਫੋਕਸ ਕਰੀਏ ਕਿਉਂਕਿ ਦੇਖੋ ਸਾਡੇ ਸਾਹਮਣੇ ਬੜੇ ਚੈਲੰਜਸ ਨੇ ਕੱਲ ਨੂੰ US ਨੇ ਅਨਾਊਂਸ ਹੋ ਚੁੱਕਾ ਸਰ ਟਰੰਪ ਸਾਹਿਬ ਨੇ ਕਹਿਤਾ 10% ਟੈਰਿਫ ਲਗਾਉਣੇ ਔਰ ਤੁਹਾਨੂੰ ਕੀ ਲੱਗਦਾ ਕਮਲਾ ਹੈਰਿਸ ਜੀ ਸ਼ੀਜ਼ ਆਲਸੋ ਪ੍ਰੋਟੈਕਸ਼ਨਿਸਟ ਔਰ ਹੋਰ ਵੀ ਕਿਉਂ ਨਾ ਉਹ ਆਪਣੇ ਅਮਰੀਕਾ ਬਾਰੇ ਸੋਚ ਰਹੇ ਨੇ ਦੋਨੋਂ ਲੀਡਰ ਦੇ ਸਾਹਮਣੇ ਅਮਰੀਕਾ ਦੀ ਇਕਨੋਮੀ ਅਮਰੀਕਾ 'ਚ ਜੋ ਇਸ ਵੇਲੇ ਜਿੰਨੀ ਦਿੱਕਤ ਆਈ ਹੈ ਉਹਨਾਂ ਨੇ ਆਪਣਾ ਅਮਰੀਕਾ ਦਾ ਸੋਚਣਾ ਤੁਹਾਡੇ 10% ਛੱਡੋ ਜੀ 5% ਵੀ ਟੈਰਿਫ ਲੱਗ ਗਏ ਜਿਹੜੇ ਕੈਨੇਡਾ ਤੋਂ ਐਕਸਪੋਰਟ ਹੁੰਦੀ ਹੈ ਤੇ ਅਸੀਂ ਜਾਣਾ ਕਿੱਧਰ ਹੈ ਅਸੀਂ ਇਹਦੇ ਬਾਰੇ ਕੁਝ ਸੋਚ ਵਿਚਾਰ ਕਰੀਏ ਸੋ ਇਹ ਇੰਪੋਰਟੈਂਟ ਮੁੱਦੇ ਨੇ ਥਰਸਡੇ ਸ਼ਾਮ 7:30 ਅਸੀਂ ਪੈਨਲ ਮੈਂਬਰਸ ਬੁਲਾ ਰਹੇ ਹਾਂ ਔਰ ਮੈਂ ਇੱਕ ਉਹ ਪੈਨਲ ਮੈਂਬਰਸ ਜਿਹੜੇ ਹੋਣਗੇ ਉਹ ਆ ਕੇ ਸਾਡੇ ਨਾਲ ਬੜੀ ਡਿਟੇਲ ਦੇ ਵਿੱਚ ਅਸੀਂ ਉਹਨਾਂ ਨਾਲ ਗੱਲ ਕਰਾਂਗੇ ਯੈਸ ਅਸੀਂ ਆਪਸੀ ਭਾਈਚਾਰਿਕ ਸਾਂਝ ਦੀ ਜਿਹੜੀ ਪੂਰਾ ਸੰਦੇਸ਼ ਦਈਏ ਔਰ ਇਹਦੇ ਤੇ ਗੱਲ ਕਰੀਏ ਹਾਂਜੀ ਕੋਈ ਹੋਰ ਸਵਾਲ ਹੈ ਤਾਂ ਜ਼ਰੂਰ ਪੁੱਛ ਲਓ
ਜੀ ਮੈਂ ਕਾਲਰ ਹੈਗੀ ਆ ਮੈਂ ਤੁਹਾਡੇ ਜਿਹੜੇ 6.5 points ਜਿਹੜਾ ਤੁਸੀਂ ਯੁਧਵੀਰ ਜੀ ਨੇ ਹੁਣੇ ਕਿਹਾ ਆਈ ਥਿੰਕ ਦੋਜ਼ ਆਰ ਵੈਰੀ ਵੈਲਿਡ ਪਰ ਮੈਂ ਇੱਕ ਹੋਰ ਗੱਲ ਕਰਨਾ ਚਾਹੁੰਦੀ ਹਾਂ ਕਿ ਅਸੀਂ ਦੇਖਦੇ ਹਾਂ ਕਈ ਵਾਰੀ ਸੋਸ਼ਲ ਮੀਡੀਆ ਵਗੈਰਾ ਤੇ ਹੁਣ ਜਿਹੜਾ ਵੀ ਇਹ ਇੰਸੀਡੈਂਟ ਹੋਇਆ ਐਟ ਦ ਹਿੰਦੂ ਸਭਾ ਮੰਦਰ ਔਨ ਦ ਵੀਕਐਂਡ ਅਸੀਂ ਕਹਿ ਰਹੇ ਅਟੈਕ ਓਨ ਹਿੰਦੂ ਟੈਂਪਲ ਦਿਸ ਐਂਡ ਦੈਟ ਜੋ ਵੀ ਉਹਦੇ ਚ ਟੈਗ ਲਾਈਨਸ ਆ ਰਹੇ ਪਰ ਕਿਸੇ ਨੇ ਉਹ ਵੈਲੀਡੇਟ ਕੀਤਾ ਬਿਫੋਰ ਸੇਇੰਗ ਦੈਟ ਈਵਨ ਵਾਈ ਮੀਡੀਆ ਹੈਜ਼ ਕੋਟਡ ਦੈਟ ਟੂ ਕਿਸੇ ਨੇ ਵੈਲੀਡੇਟ ਕੀਤਾ ਕਿ ਐਕਚੁਅਲ ਇੰਸੀਡੈਂਟ ਕੀ ਸੀ ਕੀ ਹੋਇਆ ਜਿਹੜੇ ਉਹ ਸੋਸ਼ਲ ਮੀਡੀਆ ਤੇ ਪੋਸਟ ਆ ਰਹੇ ਹੈਜ਼ ਸਮਬਡੀ ਵੈਲੀਡੇਟਡ ਐਕਚੁਅਲ ਇਵੈਂਟ ਬਿਫੋਰ ਰਿਪੋਰਟਿੰਗ ਸ਼ਾਇਦ ਸਾਡੇ ਕੋਲ ਬੈਕਗਰਾਉਂਡ ਇਨਫੋਰਮੇਸ਼ਨ ਨਹੀਂ ਹੀ ਹੋਏਗਾ ਜੋ ਵੀ ਸੀਗਾ ਦੇ ਵੇ ਸਮ ਖਾਲਿਸਤਾਨੀ ਪ੍ਰੋਟੈਸਟਰਸ ਐਂਡ ਆਈ ਵਿਲ ਯੂਜ਼ ਦੈਟ ਵਰਡ ਉਹ ਗਏ ਸੀਗੇ ਆਪਣਾ ਪ੍ਰੋਟੈਸਟ ਕਰ ਰਹੇ ਸੀਗੇ ਉਹ ਕੋਈ 50 ਬੰਦੇ ਸੀਗੇ ਦੈਨ ਦੇ ਵਾਜ਼ ਅ ਮੋਬ ਆਫ 300 ਅਦਰ ਪ੍ਰੋਟੈਸਟਰਸ ਦ ਮੋਬ ਸਟੇਡ ਬੈਕ ਆਫਟਰ 3:30 ਵੈਨ ਦ ਖਾਲਿਸਤਾਨੀ ਪ੍ਰੋਟੈਸਟਰਸ ਹੈਡ ਲੈਫਟ ਸੋ ਕੱਲ ਰਾਤ ਨੂੰ ਗੋਰ ਸੇਮ ਆਊਟਸਾਈਡ ਦਾ ਮੰਦਿਰ ਫੇਰ ਪ੍ਰੋਟੈਸਟ ਹੋ ਰਿਹਾ ਸੀ ਉੱਥੇ ਤਾਂ ਕੋਈ ਖਾਲਿਸਤਾਨੀ ਪ੍ਰੋਟੈਸਟਰਸ ਨਹੀਂ ਸੀਗੇ 300-400 ਹੋਰ ਪ੍ਰੋਟੈਸਟਰਸ ਸੀਗੇ ਉਹਨਾਂ ਨੇ ਗੱਡੀਆਂ ਡੈਮੇਜ ਕੀਤੀਆਂ ਦ ਹੋਲ ਏਰੀਆ ਵਾਜ ਅੰਡਰ ਅ ਸ਼ਟ ਡਾਊਨ ਪੀਪਲ ਹੈਡ ਡਿਫੀਕਲਟੀ ਮੂਵਿੰਗ ਇਨ ਐਂਡ ਆਊਟ ਜਿਹੜੇ ਕੰਮ ਤੋਂ ਆ ਰਹੇ ਸੀਗੇ ਬੱਚੇ ਜਿਹੜੇ ਯੂਨੀਵਰਸਿਟੀ ਤੋਂ ਆ ਰਹੇ ਸੀਗੇ ਉਹਨਾਂ ਨੂੰ ਅੰਦਰ ਆਉਣ ਜਾਣ ਦਾ ਪ੍ਰੋਬਲਮ ਹੋ ਰਹੀ ਸੀਗੀ ਪਰ ਕਿਸੇ ਨੇ ਇਹਦੀ ਇਨਵੈਸਟੀਗੇਸ਼ਨ ਕੀਤੀ ਹੈ ਕਿਉਂ ਹੋ ਰਿਹਾ ਆ ਸੋ ਇਹ ਬੜਾ ਇੰਪੋਰਟੈਂਟ ਗੱਲ ਆ ਅਸੀਂ ਇਸ ਕੰਟਰੀ ਚ ਰਹਿ ਰਹੇ ਹਾਂ ਆਪਣੇ ਕੰਟਰੀ ਜਿੱਥੇ ਅਸੀਂ ਆਏ ਆ ਫੋਰ ਵਟ ਐਵਰ ਰੀਜ਼ਨ ਅਸੀਂ ਕਿਉਂ ਆਏ ਆ ਸਾਰੇ ਆਪਣੇ ਅੱਡ ਰੀਜ਼ਨਸ ਹੈਗੇ ਇੱਥੇ ਛੱਡ ਕੇ ਅਸੀਂ ਬੈਕ ਹੋਮ ਦੇ ਏਜੰਡਾ ਲੈ ਕੇ ਇੱਥੇ ਡਿਸਟਰਬ ਕਰ ਰਹੇ ਹਾਂ ਆਵਰ ਲਾਈਫ ਆਵਰ ਚਿਲਡਰਨਸ ਲਾਈਫ ਆਵਰ ਫਿਊਚਰ ਐਂਡ ਥਿੰਗਸ ਲਾਈਕ ਦੈਟ ਆਈ ਥਿੰਕ ਬਿਫੋਰ ਰਿਪੋਰਟਿੰਗ ਸ਼ੇਅਰਿੰਗ ਔਨ ਸੋਸ਼ਲ ਮੀਡੀਆ ਔਰ ਸ਼ੋਇੰਗ ਇਵਨ ਦਾ ਪਿਕਚਰਸ ਰਾਈਟ ਨਾਓ ਤੁਹਾਡੇ ਸਕਰੀਨ ਚ ਜਿਹੜੇ ਪਿਕਚਰਸ ਦਿਸ ਰਹੇ ਆ ਉਹ ਕਿਸੇ ਦੀ ਖਿੱਚੀ ਹੋਈ ਉਹਦੇ ਮੋਬਾਈਲ ਹੈਗੀ ਆ ਆਪਣੇ ਆਪਣੇ ਪ੍ਰੋਸਪੈਕਟਿਵ ਤੋਂ ਕਿਸੇ ਨੇ ਵੈਲੀਡੇਟ ਕੀਤਾ ਉਹ ਕਿਹੜੇ ਐਂਗਲ ਤੋਂ ਕੀ ਹੈਗਾ ਆ ਆਈ ਡੋਂਟ ਥਿੰਕ ਵੀ ਸ਼ੁਡ ਪੁੱਟ ਇਟ ਇਵਨ ਔਨ ਦਾ ਸੋਸ਼ਲ ਮੀਡੀਆ ਲੈਟ ਅਲੋਨ ਪੁੱਟ ਇਟ ਔਨ ਦਾ ਨਿਊਜ਼ ਚੈਨਲਸ ਅਸੀਂ ਕਿਉਂ ਇਹ ਪ੍ਰੋਪਗੇਟ ਕਰ ਰਹੇ ਆ ਦਿਖਾ ਰਹੇ ਆ ਵੀ ਆਰ ਸ਼ੇਅਰਿੰਗ ਦੈਟ ਰਾਈਟ ਨਾਓ ਆਈ ਕੈਨ ਸੀ ਇਟ ਔਨ ਦਾ ਸਕਰੀਨ ਵਾਈ ਆਰ ਵੀ ਪ੍ਰੋਪਗੇਟਿੰਗ ਦੈਟ ਇਹਨੂੰ ਬੰਦ ਕਰੋ ਨਾ ਸ਼ੇਅਰ ਕਰੋ ਐਂਡ ਵੀ ਡੋਂਟ ਗਿਵ ਵਿੰਡ ਟੂ ਦਿਸ ਇਸ਼ੂ ਐਟ ਆਲ ਦੈਟਸ ਮਾਈ ਟੂ ਸੈਂਸ ਔਨ ਦਿਸ ਟੋਪਿਕ
ਹਾਂਜੀ ਬਹੁਤ ਤੁਹਾਡਾ ਵਧੀਆ ਸਵਾਲ ਹੈ ਭੈਣ ਜੀ ਮੈਨੂੰ ਨਾਮ ਤੁਹਾਡਾ ਨਹੀਂ ਪਤਾ ਪਰ ਮੈਂ ਭੈਣ ਜੀ ਤੁਹਾਨੂੰ ਇਹਦਾ ਸਾਰੀ ਚੀਜ਼ ਇੱਕ ਇੱਕ ਕਰਕੇ ਦੱਸਦਾ ਪਹਿਲੀ ਚੀਜ਼ ਤੇ ਇਹ ਹੈ ਕਿ ਜਿਸ ਦਿਨ ਇੰਸੀਡੈਂਟ ਹੋਇਆ ਤੁਹਾਡਾ ਸਵਾਲ ਹੈ ਕਿ ਜੀ ਕੀ ਅਸੀਂ ਉੱਥੇ ਗਏ ਸੀਗੇ ਬਿਲਕੁਲ ਅਸੀਂ ਉੱਥੇ ਗਏ ਸੀਗੇ ਮੈਂ ਪਰਸਨਲੀ ਉੱਥੇ ਗਿਆ ਜਾ ਕੇ ਸਾਰਾ ਦੇਖਿਆ ਕੀ ਹੋਇਆ ਨੰਬਰ 1 ਠੀਕ ਹੈ ਨੰਬਰ 2 ਜਿਹੜੀ ਕੱਲ ਦੀਆਂ ਵੀ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਸਾਡੀ ਟੀਮ ਕੱਲ ਵੀ ਉੱਥੇ ਮੌਜੂਦ ਸੀ ਕੱਲ ਮੈਂ ਹੋਰ ਜਗ੍ਹਾ ਬਿਜ਼ੀ ਸੀਗਾ ਸੋ ਇਸ ਲਈ ਸਾਡੀ ਟੀਮ ਦਾ ਬੰਦਾ ਉੱਥੇ ਗਿਆ ਦੇ ਟੁੱਕ ਦਾ ਫੁਟੇਜ ਦੈਮਸੈਲਫ ਅਸੀਂ ਸੋਸ਼ਲ ਮੀਡੀਆ ਦੀ ਕੋਈ ਫੁਟੇਜ ਨਹੀਂ ਚਲਾ ਰਹੇ ਹਾਂ ਜਿਹੜੀ ਪਰਸੋਂ ਤੁਸੀਂ ਵੀਡੀਓਜ਼ ਦੇਖੀਆਂ ਹੈਗੀਆਂ ਉਹ ਵੀ ਮੈਂ ਆਪਣੇ ਹੱਥੀਂ ਬਣਾਈਆਂ ਨੇ ਉੱਥੇ ਜਾ ਕੇ ਠੀਕ ਹੈ ਔਰ ਜਿਹੜੀ ਅੱਜ ਦੀ ਵੀ ਜਿਹੜੀ ਤੁਸੀਂ ਫੁਟੇਜ ਦੇਖ ਰਹੇ ਹੋ ਕੱਲ ਦਾ ਜਿਹੜਾ ਹੋਇਆ ਇਵੈਂਟ ਕੱਲ ਵੀ ਮੈਂ ਉਹਨੂੰ ਆਪਣੇ ਸਾਡੀ ਟੀਮ ਗਈ ਸੀ ਉਹਨਾਂ ਨੇ ਲਿਆ ਕੇ ਸਾਰੀ ਫੁਟੇਜ ਸਾਨੂੰ ਦਿੱਤੀ ਹੈ ਉਹ ਅਸੀਂ ਚਲਾ ਰਹੇ ਹਾਂ ਇੱਥੇ ਠੀਕ ਹੈ ਸੋ ਪਹਿਲੀ ਚੀਜ਼ ਤਾਂ ਇਹ ਜਿਹੜੀ ਸੋਚ ਅਗਲਾ ਪੁਆਇੰਟ ਕਿ ਜਿਹੜਾ ਵਰਡ ਅਟੈਕ ਹੈ ਨਾ ਅਸੀਂ ਬਿਲਕੁਲ ਵੀ ਇਹ ਵਰਡ ਜਿਹੜਾ ਅਟੈਕ ਹੈ ਉਹ ਨਹੀਂ ਯੂਜ਼ ਕਰ ਰਹੇ ਕਿਤੇ ਵੀ ਨਹੀਂ ਅਸੀਂ ਲਿਖਿਆ ਕਿ ਜੀ ਅਟੈਕ ਹੋ ਗਿਆ ਮੰਦਿਰ ਤੇ ਹੋ ਕੀ ਰਿਹਾ ਕਿ ਯੈਸ ਅਸੀਂ ਹੁਣ ਇੰਡੀਆ ਦੇ 400-500 ਚੈਨਲ ਚੱਲਦੇ ਨੇ ਜਿਹੜੇ ਇੰਡੀਆ ਦੇ 400-500 ਚੈਨਲ ਚੱਲਦੇ ਨੇ ਉਹ ਵਰਡ ਇਹ ਅਟੈਕ ਯੂਜ਼ ਕਰ ਰਹੇ ਨੇ ਠੀਕ ਹੈ ਨੀ ਉਹ ਵਰਡ ਅਟੈਕ ਯੂਜ਼ ਕਰ ਰਹੇ ਨੇ ਠੀਕ ਹੈ ਉਹ ਹੁਣ ਕਰ ਰਹੇ ਨੇ ਅਸੀਂ ਉਹਨਾਂ ਨੂੰ ਤਾਂ ਨਹੀਂ ਰੋਕ ਸਕਦੇ ਸੋਸ਼ਲ ਮੀਡੀਆ ਤੇ ਅਟੈਕ ਵਰਡ ਯੂਜ਼ ਹੋ ਰਿਹਾ ਸੋਸ਼ਲ ਮੀਡੀਆ ਤੇ ਲਾਈਵ ਬ੍ਰੌਡਕਾਸਟ ਹੋ ਰਿਹਾ ਇੱਕ ਬੜਾ ਇੰਪੋਰਟੈਂਟ ਚੀਜ਼ ਹੈ ਕਿ ਤੁਸੀਂ ਸੋਸ਼ਲ ਮੀਡੀਆ ਤੇ ਕਿੱਦਾਂ ਰੋਕੋਗੇ ਸੋਸ਼ਲ ਮੀਡੀਆ ਤੇ ਲਾਈਵ ਬ੍ਰੌਡਕਾਸਟ ਹੋਇਆ ਸੋਸ਼ਲ ਮੀਡੀਆ ਤੇ ਇਹ ਵਰਡ ਇਹ ਸਾਰੀ ਵੀਡੀਓਜ਼ ਲਗਾਤਾਰ ਚੱਲੀਆਂ ਨੇ ਠੀਕ ਹੈ ਨੀ ਸੋਸ਼ਲ ਮੀਡੀਆ ਤੇ ਲਾਈਵ ਉਹਨਾਂ ਨੇ ਦਿਖਾਇਆ ਹਰ ਸੋਸ਼ਲ ਮੀਡੀਆ ਤੇ ਹਰ ਵਟਸਐਪ ਤੇ ਹੈ
ਬਿਲਕੁਲ ਮੇਰੇ ਕੋਲ ਸਹੀ ਗੱਲ ਕਹਿ ਰਹੇ ਹੋ ਤੁਸੀਂ
ਹਾਂ ਮੈਂ ਹੋਰ ਭੈਣ ਜੀ ਇੱਕ ਬਿਲਕੁਲ ਠੀਕ ਹੈ ਭੈਣ ਜੀ ਮੈਂ ਹੋਰ ਤੁਹਾਡੀ ਗੱਲ ਅੱਗੇ ਵਧਾ ਦਿੰਦਾ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ ਮੈਂ ਹੁਣੇ 2 ਮਿੰਟ ਪਹਿਲਾਂ ਕਹਿ ਕੇ ਹਟਿਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਤੁਹਾਡੀ ਗੱਲ ਨੂੰ ਅੱਗੇ ਵਧਾ ਦਿੰਦਾ ਭੈਣ ਜੀ ਕਿ ਮੈਂ ਹੁਣੇ ਇਹ ਗੱਲ ਕਹਿ ਕੇ ਹਟਿਆ ਮੈਨੂੰ ਘੱਟੋ ਘੱਟ ਪਤਾ ਨੀ ਕਿੰਨੇ ਬੰਦਿਆਂ ਨੇ ਮੈਨੂੰ ਉਸੇ ਵੇਲੇ ਅਸੀਂ ਇੱਥੇ ਖੜੇ ਹਾਂ ਜੀ ਵੀਡੀਓ ਭੇਜ ਰਹੇ ਹਾਂ ਸਭ ਕੁਝ ਕਰ ਰਹੇ ਹਾਂ ਉਹ ਜਿਹੜੇ ਵੀਡੀਓਜ਼ ਨੇ ਜੇ ਕਿਸੇ ਬਿਲਕੁਲ ਔਰ ਅਸੀਂ ਕੰਡੈਮ ਕਰਦੇ ਹਾਂ ਮੈਂ ਇੱਕ ਇੱਕ ਕਰਕੇ ਸਾਰੀਆਂ ਪੁਆਇੰਟਸ ਤੇ ਆਉਣਾ ਭੈਣ ਜੀ ਔਰ ਤੁਸੀਂ ਆਪਣੇ ਵਿਚਾਰ ਦੇਣਾ ਤੁਸੀਂ ਲਾਈਨ ਹੋਲਡ ਕਰਨਾ ਜਿੰਨਾ ਵੀ ਟਾਈਮ ਲੈਣਾ ਤੁਸੀਂ ਲਓ ਸਾਡੇ ਕੋਲ ਟਾਈਮ ਹੈ ਬਾਕੀ ਕਾਲਰ ਵੀ ਹੈਗੇ ਨੇ ਤੁਸੀਂ ਟਾਈਮ ਲਓ
ਅੱਛਾ
ਪਹਿਲੀ ਚੀਜ਼ ਤੇ ਹੈਗੀ ਹੈ ਕਿ ਅਸੀਂ ਕਲੀਅਰਲੀ ਕੰਡੈਮ ਕੀਤਾ ਔਰ ਸਭ ਨੇ ਕੀਤਾ ਕਲੀਅਰਲੀ ਕੰਡੈਮ ਕਿ ਜਿਹੜਾ ਉਹ ਹਿੰਦੂ ਸਭਾ ਮੰਦਿਰ ਦੇ ਉੱਤੇ ਜਿਹੜੀ ਵਾਇਲੈਂਸ ਕੀਤੀ ਔਰ ਵੈਸੇ ਤੇ ਮੇਰੇ ਸਾਰਿਆਂ ਪਾਸੇ ਲਿੰਕ ਹੈਗੇ ਆ ਈਵਨ ਜਿਹੜੇ ਇੱਕ ਤਾਂ ਹੁੰਦਾ ਨਾ ਵੈਸੇ ਖਾਲਿਸਤਾਨੀ ਹੈ ਇੱਕ ਹੁੰਦੇ ਜਿਹੜੇ ਪੱਕੇ ਹਾਰਡਕੋਰ ਖਾਲਿਸਤਾਨੀ ਹੈ ਉਹਨਾਂ ਦੇ ਪੇਰੈਂਟਸ ਵੀ ਜੁੜੇ ਹੋਏ ਨੇ, ਆਪ ਵੀ ਜੁੜੇ ਹੋਏ ਨੇ, ਉਹਨਾਂ ਤੱਕ ਨੇ ਵੀ ਕਿਹਾ ਯਾਰ ਅਸੀਂ ਮਤਲਬ ਕੀ ਲੋੜ ਸੀ ਮੰਦਿਰ ਦੇ ਅੱਗੇ ਜਾਣ ਦੀ, ਉਹ ਤੱਕ ਇਹ ਗੱਲ ਕਹਿ ਰਹੇ ਨੇ, ਠੀਕ ਹੈ ਨੀ। ਸੋ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਲੋੜ ਹੀ ਨਹੀਂ ਹੈ, ਪਹਿਲੀ ਗੱਲ, ਕੋਈ ਵੀ ਨਾ ਜਾਵੇ, ਨੰਬਰ ਇੱਕ। ਔਰ ਜੇ ਫਰਜ਼ ਕਰ ਲਓ ਕਿ ਹੁਣ ਦੇਖੋ ਸਾਰਿਆਂ ਦੀ ਸਿੰਪਤੀ ਤੁਹਾਨੂੰ ਮਿਲ ਗਈ, ਠੀਕ ਹੈ ਨੀ, ਆਪਣੇ ਮੈਂ ਧੰਨਵਾਦ ਕਰਨਾ ਚਾਹੁੰਦਾ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦਾ, ਬਹੁਤ ਜ਼ਿੰਮੇਵਾਰ ਸੱਜਣ ਉੱਥੇ ਬੈਠੇ ਨੇ, ਓਂਕਾਰ ਸਿੰਘ ਗਰੇਵਾਲ ਸਾਹਿਬ ਹੋ ਗਏ, ਆਪਣੇ ਗੋਵਿੰਦਰ ਸਿੰਘ ਰੰਧਾਵਾ ਹੋ ਗਏ, ਮਨਜੀਤ ਪਰਮਾਰ ਸਾਹਿਬ ਹੋ ਗਏ, ਇੰਦਰਦੀਪ ਸਿੰਘ ਹੋ ਗਏ, ਸਾਰਿਆਂ ਨਾਲ ਮੈਂ ਗੱਲ ਕੀਤੀ, ਸਭ ਨਾਲ ਫੋਨ ਤੇ ਗੱਲ ਕੀਤੀ ਹੈ। ਗੋਵਿੰਦਰ ਰੰਧਾਵਾ ਸਾਹਿਬ ਨਾਲ ਮੇਰੀ ਨਹੀਂ ਹੋ ਸਕੀ, ਪਰ ਬਾਕੀ ਕਿਉਂਕਿ ਮੈਨੂੰ ਪਤਾ ਹੈ ਕਿ ਉਹ ਬਿਜ਼ੀ ਨੇ, ਪਰ ਮੇਰੀ ਬਾਕੀ ਸਾਰਿਆਂ ਨਾਲ ਗੱਲ ਕੀਤੀ ਮੈਂ, ਠੀਕ ਹੈ ਜੀ, ਫੋਨ ਦੇ ਉੱਤੇ ਗੱਲ ਕੀਤੀ ਸਾਰਿਆਂ ਦੇ ਨਾਲ। ਬਹੁਤ ਮੈਂ ਧੰਨਵਾਦ ਕਰਦਾ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਦਾ, ਉਹਨਾਂ ਨੇ ਵੀ ਕੰਡੈਮ ਕੀਤਾ ਕਿ ਨਹੀਂ ਭਾਈ ਹਿੰਦੂ ਸਭਾ ਮੰਦਿਰ ਤੇ ਵਾਇਲੈਂਸ ਗਲਤ ਹੈ, ਠੀਕ ਹੈ। ਜਦੋਂ ਤੁਹਾਨੂੰ ਪ੍ਰਾਈਮ ਮਿਨਿਸਟਰ ਨੇ ਕੰਡੈਮ ਕਰ ਦਿੱਤਾ, ਜਦੋਂ ਤੁਹਾਨੂੰ ਪ੍ਰੀਮੀਅਰ ਨੇ ਕੰਡੈਮ ਕਰ ਦਿੱਤਾ, ਜਦੋਂ ਓਨਟੇਰੀਓ ਸਿੱਖ ਐਂਡ ਗੁਰਦੁਆਰਾ ਕੌਂਸਲ ਨੇ ਕੰਡੈਮ ਕਰ ਦਿੱਤਾ, ਤੁਹਾਡਾ ਕੀ ਮਤਲਬ ਬੰਦਾ ਸੀ ਤੁਸੀਂ ਅੱਧੀ ਰਾਤ ਨੂੰ ਜਾ ਕੇ ਉੱਥੇ ਮਲਟਨ ਗੁਰਦੁਆਰਾ ਸਾਹਿਬ ਦੇ ਬਾਹਰ ਜਾ ਕੇ ਹੁੱਲੜਬਾਜ਼ੀ ਕਰੋ? ਫਿਰ ਮੈਂ ਧੰਨਵਾਦ ਕਰਦਾ ਮਲਟਨ ਗੁਰਦੁਆਰਾ ਸਾਹਿਬ ਦੀ ਮੈਨੇਜਮੈਂਟ ਦਾ, ਮੇਰੀ ਭਗਤ ਬਰਾਰ ਸਾਹਿਬ ਦੇ ਨਾਲ ਫੋਨ ਤੇ ਗੱਲ ਵੀ ਹੋਈ ਹੈ, ਉੱਥੇ ਆਪਣੇ ਦਲਜੀਤ ਸਿੱਖੋ ਸਾਹਿਬ ਨੇ ਉਹ ਹੈਗੇ ਨੇ, ਹੋਰ ਮਾਲਟਨ ਗੁਰਦੁਆਰਾ ਸਾਹਿਬ ਆਪਣੇ ਅਮਰਜੀਤ ਸਾਹਿਬ ਹੈਗੇ ਨੇ, ਠੀਕ ਹੈ ਜੀ, ਉਹਨਾਂ ਦਾ ਅਸੀਂ ਧੰਨਵਾਦ ਕਰਦੇ ਹੈਗੇ ਹਾਂ, ਸਾਰਾ ਹੀ ਮਾਲਟਨ ਗੁਰਦੁਆਰਾ ਦੀ ਮੈਨੇਜਮੈਂਟ ਦਾ ਧੰਨਵਾਦ ਵੀ ਦੇ ਆਫਰਡ ਰਿਸਟ੍ਰੇਂਟ, ਉਹਨਾਂ ਨੇ ਠੀਕ ਹੈ ਆਪਣਾ ਉੱਥੇ ਰੱਖਿਆ ਸਾਰਾ ਹਿਸਾਬ ਦਾ, ਪਰ ਗੁਰੂ ਘਰ ਦੇ ਅੰਦਰ ਤੁਸੀਂ ਉੱਥੇ ਬਾਹਰ ਖੜੇ ਉੱਥੇ ਆਵਾਜ਼ਾਂ ਮਾਰ ਰਹੇ ਹੋ, ਚੀਕਾਂ ਮਾਰ ਰਹੇ ਹੋ, ਕੀ ਮਤਲਬ ਤੁਸੀਂ ਤਾਂ ਨਾਲੇ ਤਾਂ ਵਿਕਟਮ ਹੋ, ਫਿਰ ਤੁਸੀਂ ਕਹਿੰਦੇ ਹੋ ਅਸੀਂ ਅਗਰੈਸਰ ਵੀ ਬਣਨਾ ਹੈ, ਠੀਕ ਹੈ ਨੀ, ਤਾਂ ਵਿਕਟਮ ਤੁਹਾਨੂੰ ਸਾਰਿਆਂ ਦੀ ਸਿੰਪਤੀ ਤੁਹਾਡੇ ਨਾਲ ਨੇ, ਸਭ ਨੇ ਤੁਹਾਨੂੰ ਕਹਿਤਾ, ਤੁਹਾਨੂੰ ਕੀ ਲੋੜ ਪਈ ਹੈ ਜਾ ਕੇ ਉੱਥੇ ਮਲਟਨ ਗੁਰੂ ਘਰੇ ਕਰਨ ਦੀ? ਅਗਲਾ ਪੁਆਇੰਟ, ਕੱਲ ਤੁਸੀਂ ਪੀਸ ਰੈਲੀ ਕਰ ਰਹੇ ਹੋ, ਇਹ ਪੀਸ ਰੈਲੀ ਸੀਗੀ ਜਿਹੜੀ ਕੱਲ ਹੋਈ ਹੈ? ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਭੈਣ ਜੀ, ਮੈਂ ਤੁਹਾਡੇ ਨਾਲ ਹੈ, ਮੈਨੂੰ ਪਤਾ ਹੈ ਕਿ ਉੱਥੇ ਮੇਰੇ ਬਹੁਤ ਸਾਰੇ ਵਾਕਫ ਬੰਦੇ ਉਹਨਾਂ ਸਟਰੀਟ ਤੇ ਰਹਿੰਦੇ, ਐਂਡ ਆਈ ਐਮ ਸ਼ੋਰ ਤੁਹਾਡੀ ਆਵਾਜ਼ ਤੋਂ ਵੀ ਲੱਗ ਰਿਹਾ ਕਿ ਭੈਣ ਜੀ ਸ਼ਾਇਦ ਤੁਸੀਂ ਵੀ ਉਸ ਏਰੀਆ 'ਚ ਰਹਿੰਦੇ ਹੋਵੋਗੇ, ਕਿ ਉੱਥੇ ਤੁਸੀਂ ਕਿੰਨੀ ਪਰੇਸ਼ਾਨੀ ਕੀਤੀ ਉੱਥੇ ਆਮ ਲੋਕਾਂ ਨੂੰ ਆਉਣ ਜਾਣ ਲਈ, ਤੁਸੀਂ ਗੱਡੀਆਂ ਉੱਥੇ ਤੋੜ ਫੋੜ ਮਚਾਈ ਹੈ, ਕਿਉਂ? ਦਿਸ ਵਾਜ਼ ਨਾਟ ਅ ਪੀਸ ਰੈਲੀ ਵਿਚ ਹੈਪਨ ਯੈਸਟਰਡੇ। ਸੋ ਇਸ ਲਈ ਅਸੀਂ ਤੁਹਾਡੇ ਕਹਿਣ ਤੋਂ ਪਹਿਲਾਂ ਹੀ ਮੈਂ ਭੈਣ ਜੀ ਕਹਿ ਚੁੱਕਾ ਹਾਂ ਕਿ ਬੰਦ, ਦੇਖੋ ਪ੍ਰੋਟੈਸਟ ਆਰ ਐਨ ਇੰਟੈਗਰਲ ਪਾਰਟ ਆਫ ਐਨੀ ਡੈਮੋਕ੍ਰੇਸੀ, ਪਰ ਇਹ ਪ੍ਰੋਟੈਸਟ ਨਹੀਂ ਹੈ, ਇਹ ਤੇ ਹੁੱਲੜਬਾਜ਼ੀ ਹੈ ਜੋ ਹਿੰਦੂ ਸਭਾ ਮੰਦਿਰ ਦੇ ਬਾਹਰ ਤੁਸੀਂ ਕੀਤਾ, ਕਿਉਂ, ਕੀ ਲੋੜ ਪਈ ਹੈ ਤੁਹਾਨੂੰ ਕਿਸੇ? ਔਰ ਇਸ ਲਈ ਹੁਣ ਮੇਅਰ ਸਾਹਿਬ ਕਹਿ ਰਹੇ ਨੇ, ਮੇਅਰ ਸਾਹਿਬ ਕਹਿ ਰਹੇ ਨੇ ਕਿ ਜੀ ਅਸੀਂ ਕਿਸੇ ਧਾਰਮਿਕ ਸਥਾਨ ਦੇ ਬਾਹਰ ਪ੍ਰੋਟੈਸਟ ਬੰਦ ਕਰ ਦੇਣਾ। ਸੋ ਸਾਡੀ ਬੇਨਤੀ ਹੈ ਕਿ ਕੋਈ ਰੈਲੀ, ਚਾਹੇ ਤੁਹਾਡੀ ਤੁਸੀਂ ਕਹਿੰਦੇ ਹੋ ਪੀਸਫੁਲ ਰੈਲੀ, ਇਹ ਤੁਹਾਡਾ 2-4-5 ਹਜ਼ਾਰ ਬੰਦਾ ਇਕੱਠਾ ਹੋ ਜਾਂਦਾ, 5-10 ਬੰਦੇ ਇੱਧਰ ਦੌੜ ਰਹੇ ਆ, 5-10 ਬੰਦੇ ਉੱਧਰ ਨਾਰੇਬਾਜ਼ੀ ਕਰੀ ਜਾ ਰਹੇ ਨੇ, ਤੁਹਾਨੂੰ ਸਮਝ ਆਉਂਦੀ ਨਹੀਂ ਕਿ ਕਿਸੇ ਦੇ ਖਿਲਾਫ ਇੱਕ ਸੈਂਸਿਟਿਵ ਮੁੱਦਾ ਆ? ਸੋ ਇਹਨੂੰ ਬਿਲਕੁਲ ਮੇਰੇ, ਮੈਂ ਤਾਂ ਕਹਿੰਦਾ ਜੀ ਜਿੱਦਾਂ ਇੰਡੀਆ ਚੋਂ ਲਗਾ ਦਿੰਦੇ ਸੀ ਨਾ ਦਫਾ 144, ਇੱਥੇ ਵੀ ਇਹਨਾਂ ਨੂੰ ਸਿਟੀ ਵੱਲੋਂ, ਔਰ ਮੇਰੀ ਤਾਂ ਹੱਥ ਜੋੜ ਕੇ ਬੇਨਤੀ ਵੀ ਘਰਾਂ 'ਚ ਬੈਠ ਜਾਓ, ਬਿਨਾਂ ਮਤਲਬ ਸੈਲਫ ਸਟਾਈਲ ਚੌਧਰੀ ਨਾ ਬਣੋ ਲੋਕਾਂ ਨੂੰ। ਇਸ ਵੇਲੇ ਦੇਖੋ ਸਾਡੀ ਟਰੱਕਿੰਗ ਇੰਡਸਟਰੀ ਨੂੰ ਕਿੰਨਾ ਚੈਲੇਂਜ ਆਇਆ ਹੋਇਆ, ਮੈਂ ਕੋਈ ਟਰੱਕ ਨਹੀਂ ਚਲਾਉਂਦਾ, ਠੀਕ ਹੈ ਨੀ, ਬਟ ਸਾਡੀ ਟਰੱਕਿੰਗ ਇੰਡਸਟਰੀ ਨੂੰ ਬੜਾ ਚੈਲੇਂਜ ਹੈ ਜੀ ਭੈਣ ਜੀ, ਸਾਡੇ ਨਾਲ ਉਹ ਆਪਣੇ ਟੈਕਸੀ ਵਾਲੇ ਵੀਰ ਜੀ ਰਹਿੰਦੇ ਨੇ, ਉਹ ਹਜੇ ਕੱਲ ਤੱਕ ਜਿਹੜੀਆਂ ਮਿਲੀਅਨ ਡਾਲਰ ਦੀਆਂ ਪਲੇਟਾਂ ਸੀ ਅੱਜ ਕਿਤੇ ਨਹੀਂ ਰਹਿ ਗਈਆਂ।
ਹਾਂਜੀ, ਆਈ ਐਗਰੀ, ਇਹਨਾਂ 'ਚ ਸਭ ਤੋਂ ਵੱਡਾ ਆਈ ਥਿੰਕ ਇਫੈਕਟ ਇਟ ਇਜ਼ ਔਨ ਦ ਕਿਡਸ। ਹੁਣ ਸਾਡੇ ਬੱਚੇ ਦੇਖਦੇ ਆ, ਉਹਨਾਂ ਨੂੰ ਨਹੀਂ ਪਤਾ, ਆਈ ਐਮ ਗੋਇੰਗ ਟੂ ਸੇ ਦਿਸ ਬਟ ਆਈ ਐਮ ਸੋਰੀ, ਉਹਨਾਂ ਨੂੰ ਨਹੀਂ ਪਤਾ ਇੰਡੀਆ 'ਚ ਕੀ ਹੁੰਦਾ ਆ, ਉਹ ਗਏ ਨਹੀਂ ਆ, ਛੋਟੇ ਹੁੰਦੇ ਕਦੇ ਗਏ ਸੀਗੇ, ਹੁਣ ਨਹੀਂ ਗਏ ਆ, ਦੇ ਡੂ ਨਾਟ ਫੋਲੋ ਦੈਟ। ਪਰ ਜਦ ਉਹ ਇਹ ਦੇਖਦੇ ਆ ਕਿ ਉਹਨਾਂ ਦੇ ਖਾਣ ਦੇ ਮੁੰਡੇ, ਬੱਚੇ, ਕੁੜੀਆਂ ਇਹ ਸਾਰਾ ਕੁਝ ਕਰ ਰਹੇ ਆ, ਜੋ ਵੀ ਆਈ ਐਮ ਨੋਟ ਗੋਇੰਗ ਟੂ ਨੇਮ, ਚਾਹੇ ਉਹ ਹਿੰਦੂ ਇਨ ਸਪੋਰਟ ਆਫ ਇੰਡੀਆ, ਉਹ ਪ੍ਰੋ ਖਾਲਿਸਤਾਨ, ਉਹ ਅਗੇਂਸਟ ਖਾਲਿਸਤਾਨ, ਜੋ ਵੀ ਹੈਗੇ ਆ, ਜਦ ਉਹ ਦੇਖਦੇ ਆ, ਉਹ ਉਹਨਾਂ ਦੇ ਲਈ ਤੇ ਇਹ ਆਪਣੇ ਹੈਗੇ ਆ, ਕੈਨੇਡੀਅਨਸ ਹੈਗੇ ਆ ਜਿਹੜੇ ਇੱਥੇ ਦੇ ਹੈਗੇ ਆ, ਬੋਰਨ ਬਰੋਟ ਅਪ, ਉਹ ਜਿਹੜੇ ਆਏ ਆ ਜਿਨ੍ਹਾਂ ਨੇ ਆਪਣਾ ਫਿਊਚਰ ਬਣਾਉਣਾ ਹੈ, ਫਿਰ ਉਹ ਸਾਨੂੰ ਆ ਕੇ ਪੁੱਛਦੇ ਕਿ ਇਹ ਕਿਉਂ ਹੋ ਰਿਹਾ, ਇੱਦਾਂ ਕਿਉਂ ਹੁੰਦਾ ਆ, ਕਿਉਂਕਿ ਉਹਨਾਂ ਨੂੰ ਲੱਗਦਾ ਇਹ ਤਾਂ ਸਾਡੇ ਆਪਣੇ ਹੈਗੇ ਨਾ, ਬਿਕੋਜ਼ ਵੀ ਆਲਰੇਡੀ ਫੇਸ ਸਰਟਨ ਕਾਇੰਡ ਆਫ ਡਿਸਕ੍ਰਿਮੀਨੇਸ਼ਨ ਅਗੇਂਸਟ ਆਵਰ ਕਲਰ ਇਨ ਔਨ ਆਲ ਦੈਟ ਇਨ ਅਦਰ ਏਰੀਆਜ਼, ਸੋ ਵੀ ਬਾਈਂਡ ਟੁਗੇਦਰ। ਫਿਰ ਅਸੀਂ ਸੋਚਦੇ ਕਿ ਅਸੀਂ ਆਪਸ 'ਚ ਵੀ ਇਹ ਲੜਾਈ ਕਰ ਰਹੇ ਹਾਂ, ਕਿਉਂ ਕਰਦੇ ਹਾਂ, ਹੁਣ ਹਾਊ ਡੂ ਵੀ ਡਿਫਰੈਂਸ਼ੀਏਟ ਦੈਟ ਐਂਡ ਸੇ ਕਿ ਇਹ ਗਲਤ ਆ। ਸੋ ਇਹਦਾ ਜਿਹੜਾ ਇਫੈਕਟ ਹੋ ਰਿਹਾ ਹੈ ਆਉਣ ਵਾਲੇ ਬੱਚਿਆਂ 'ਤੇ ਪੈ ਰਿਹਾ ਆ, ਬਿਕੋਜ਼ ਉਹਨਾਂ ਨੂੰ ਨਹੀਂ ਪਤਾ ਇਹ ਕਿਉਂ ਹੋ ਰਿਹਾ, ਦੇ ਡੋਂਟ ਅੰਡਰਸਟੈਂਡ ਦਾ ਹਿਸਟਰੀ ਬਿਹਾਇੰਡ ਇਟ। ਸੋ ਉਹਨਾਂ ਨੂੰ ਲੱਗਦਾ ਕਿ ਵੀ ਆਰ ਡਿਵਾਈਡਿੰਗ ਦਿਸ ਕੰਟਰੀ, ਸੋ ਇਹ ਗਲਤ ਜੋ ਵੀ ਹੋ ਰਿਹਾ, ਇਟਸ ਰੋਂਗ।
ਬਿਲਕੁਲ ਠੀਕ ਹੈ ਜੀ ਭਾਈ ਤੁਹਾਡਾ ਕੰਸਰਨ, ਦੇਖੋ ਮੈਂ ਇਹੀ ਗੱਲ ਕਹਿਣ ਲੱਗਾ ਸੀਗਾ ਕਿ ਪਿਛਲੇ ਕਈ ਸਾਲਾਂ ਤੋਂ ਮੈਂ ਡਾਊਨ ਟਾਊਨ ਜਾਂਦਾ, ਉੱਥੇ ਮੀਟਿੰਗਸ ਅਟੈਂਡ ਕਰਦਾ, ਲੋਕਾਂ ਨੂੰ ਮਿਲਦਾ, ਪ੍ਰੋਗਰਾਮਸ ਅਟੈਂਡ ਕਰਦਾ, ਇਟਸ ਅ ਵੈਰੀ ਡਿਫਰੈਂਟ ਇਨਵਾਇਰਮੈਂਟ ਦੇਅਰ, ਪੀਪਲ ਫਰੋਮ ਪਾਕਿਸਤਾਨ, ਇੰਡੀਆ, ਇਰਾਨ, ਗ੍ਰੀਕ, ਚਾਈਨੀਜ਼ ਕਮਿਊਨਿਟੀ ਇੱਥੇ ਅਸੀਂ ਬੜਾ ਕੁਝ ਕਰਦੇ ਰਹਿੰਦੇ ਹਾਂ ਜੀ, ਚਾਈਨਾ ਇੰਡੀਆ ਬਾਰਡਰ ਤੇ ਹੋ ਗਿਆ, ਇੰਡੀਆ ਪਾਕਿਸਤਾਨ, ਉੱਥੇ ਕੁਝ ਨਹੀਂ ਹੈ, ਉੱਥੇ ਸਾਰੇ ਆਪਣਾ ਵਧੀਆ ਕੰਮ ਕਰਦੇ ਨੇ। ਔਰ
ਐਬਸੋਲੂਟਲੀ ਐਗਰੀ, ਮੈਂ ਡਾਊਨ ਟਾਊਨ ਕੰਮ ਕਰਦੀ ਹਾਂ, 5 ਦਿਨ ਮੈਂ ਡਾਊਨ ਟਾਊਨ ਜਾਂਦੀ ਹਾਂ, ਇਟਸ ਅ ਡਿਫਰੈਂਟ ਇਨਵਾਇਰਮੈਂਟ ਵੈਨ ਆਈ ਕਮ ਇਨ ਟੂ ਬ੍ਰੈਂਪਟਨ, ਇਟਸ ਅ ਡਿਫਰੈਂਟ ਇਨਵਾਇਰਮੈਂਟ, ਯੂ ਫੀਲ ਦ ਡਿਫਰੈਂਸ। ਬੱਚਿਆਂ ਨੂੰ ਲੱਗਦਾ ਹੈ, ਉਹ ਯੂਨੀਵਰਸਿਟੀ ਬਾਹਰ ਜਾਂਦੇ ਆ, ਜਦ ਘਰ ਆਉਂਦੇ ਉਹਨਾਂ ਨੂੰ ਲੱਗਦਾ ਇੱਥੇ ਫਰਕ ਆ, ਉੱਥੇ ਸਾਡੀ ਲਾਈਫ ਅੱਡ ਹੈਗੀ ਆ, ਇੱਥੇ ਅੱਡ ਹੈਗੀ ਆ, ਕਿਉਂਕਿ ਦੇ ਸੈਂਸ ਵਟ ਇਜ਼ ਹੈਪਨਿੰਗ ਇਨ ਦ ਇਨਵਾਇਰਮੈਂਟ। ਔਰ ਅਨਫੋਰਚੁਨੇਟਲੀ ਆਪਣੇ ਪੀਲ ਰੀਜਨ ਚ ਫੋਰ ਦ ਲਾਸਟ ਲਿਟਲ ਵਾਇਲ ਥੋੜਾ ਜ਼ਿਆਦਾ ਕੁਛ ਹੋ ਰਿਹਾ ਹੈ, ਲਿਟਲ ਦੀਜ ਇੰਸੀਡੈਂਟਸ ਆਰ ਹੈਪਨਿੰਗ। ਸੋ ਯੂ ਨੋ, ਮੈਂ ਤਾਂ ਇਹੀ ਕਹੂੰਗੀ ਕਿ ਪਲੀਜ਼ ਲੈਟਸ ਨੋਟ ਡਿਵਾਈਡ ਦਿਸ ਕੰਟਰੀ ਐਂਡ ਹੋਪਫੁਲੀ ਵੀ ਕੈਨ ਕੋ ਐਗਜ਼ਿਸਟ। ਇਸੇ ਕਰਕੇ ਤਾਂ ਅਸੀਂ ਇੱਥੇ ਆਏ ਹਾਂ, ਉਹ ਸਾਰਾ ਕੁਛ ਪਿੱਛੇ ਛੱਡ ਕੇ, ਫਿਰ ਇੱਥੇ ਵੀ ਉਹੀ ਕਰਨਾ ਹੈ ਤਾਂ ਫਿਰ ਸਾਡੀ ਲਾਈਫ ਦੀ ਪਰਪਸ ਹੀ ਡਿਫੀਟ ਹੋ ਗਈ।
ਬਿਲਕੁਲ ਭੈਣ ਜੀ, ਔਰ ਮੈਂ ਇੱਥੇ ਬਸ ਇੰਨੀ ਗੱਲ ਕਹਾਂਗਾ ਕਿ ਜਿਹੜਾ ਵੀ ਕੋਈ ਬੰਦਾ ਬਿਆਨ ਦਿੰਦਾ ਜਾਂ ਜਿਹੜਾ ਵੀ ਕੋਈ ਬੰਦਾ ਕੁਛ ਸੋਸ਼ਲ ਮੀਡੀਆ ਤੇ ਬੋਲਦਾ, ਪਹਿਲੀ ਚੀਜ਼ ਤੇ ਇਹੀ ਫਰਕ ਹੈ ਨਾ। ਦੇਖੋ ਹੁਣ ਵਨ ਆਫ ਦਾ ਰੀਜ਼ਨ, ਅਸੀਂ ਤਾਂ ਯਕੀਨ ਕਰਨਾ, ਮੈਂ ਕੱਲ ਗੱਲ ਕਰ ਰਿਹਾ ਸੀ, ਮੇਰਾ ਤੇ ਨਿਊਜ਼ ਜਦੋਂ ਅਸੀਂ ਕਵਰ ਕਰਦੇ ਹਾਂ ਨਾ, ਸਾਡਾ ਬੜਾ ਬੜਾ ਚੈਲੇਂਜਿੰਗ ਕੰਮ ਹੈ ਨਿਊਜ਼ ਕਵਰ ਕਰਨਾ, ਬਹੁਤ ਹੀ ਜ਼ਿਆਦਾ ਚੈਲੇਂਜਿੰਗ ਕੰਮ ਹੈ। ਉਹਦਾ ਕਾਰਨ ਇਹ ਹੈ ਕਿ ਯੂ ਆਰ ਡੈਮਡ ਈਦਰ ਵੇ, ਤੁਸੀਂ
ਸਹੀ ਗੱਲ ਹੈ,
ਬੜਾ ਚੈਲੇਂਜਿੰਗ ਹੈ ਜੀ। ਕੱਲ ਕੋਈ ਸਾਨੂੰ ਆ ਕੇ ਕਹਿ ਦਿੰਦਾ ਜੀ ਤੁਸੀਂ ਖਾਲਿਸਤਾਨੀ ਹੋ ਔਰ ਤੁਸੀਂ ਖਾਲਿਸਤਾਨੀਆਂ ਦੀ ਹੀ ਗੱਲਾਂ ਕਰੀ ਜਾ ਰਹੇ ਹੋ, ਸਾਡੇ ਹਿੰਦੂ ਦੀ ਗੱਲ ਨਹੀਂ ਸੁਣ ਰਹੇ ਇੱਥੇ ਦੀ। ਕੱਲ ਸਾਡੇ ਇੱਕ ਭੈਣ ਜੀ, ਜਿਸ ਤਰ੍ਹਾਂ ਭੈਣ ਜੀ ਤੁਸੀਂ ਕਾਲ ਕੀਤੀ ਹੈ, ਕੱਲ ਭੈਣ ਜੀ ਨੇ ਇੱਕ ਟੀਵੀ ਤੇ ਕਾਲ ਕੀਤੀ, ਲਾਈਵ ਇਸ ਤਰ੍ਹਾਂ, ਔਰ ਉਹ ਕਹਿੰਦੇ ਸੀਗੇ ਕਿ ਉਹਨਾਂ ਨੇ ਕਿਹਾ ਪ੍ਰਾਈਮ ਮਿਨਿਸਟਰ ਵੀ ਖਾਲਿਸਤਾਨੀ ਹੈ, ਪੁਲਿਸ ਵੀ ਖਾਲਿਸਤਾਨੀ ਹੈ, ਤੁਸੀਂ ਵੀ ਖਾਲਿਸਤਾਨੀ ਹੋ। ਮੈਂ ਕਿਹਾ ਭੈਣ ਜੀ ਅਸੀਂ ਤਾਂ ਸਭ ਤੁਹਾਡਾ ਹਿੰਦੀ ਚ ਗੱਲ ਕਰ, ਮੈਂ ਕਿਹਾ ਮੈਂ ਤਾਂ ਆਪਣੀ ਕਾਲ ਰੋਕੀ ਨਹੀਂ ਹੈ, ਆਪ ਆਪਣੀ ਬਾਤ ਕਰੇ, ਨਹੀਂ ਹਮਾਰੇ ਹਿੰਦੂ ਕੀ ਕੋਈ ਬਾਤ ਨਹੀਂ ਸੁਣਾ, ਕਿ ਹਿੰਦੂ ਕੀ ਹਮ ਬਾਤ ਸੁਣ ਰਹੇ ਹਾਂ, ਆਪ ਆਪਣੀ ਕਾਲ, ਜਦੋਂ ਤੱਕ ਉਹਨਾਂ ਨੇ ਆਪਣੀ ਗੱਲ ਫਿਨਿਸ਼ ਨਹੀਂ ਕੀਤੀ ਮੈਂ ਉਹਨਾਂ ਨੂੰ ਪੂਰਾ ਟਾਈਮ ਦਿੱਤਾ। ਸੋ ਪ੍ਰੋਬਲਮ ਇਹ ਹੈ ਕਿ ਕੋਈ ਇਹ ਸਮਝਦਾ ਹੈ ਕਿ ਜੀ ਅਸੀਂ ਖਾਲਿਸਤਾਨੀ ਹੈ, ਕੋਈ ਸਮਝਦਾ ਹੈ ਜੀ ਅਸੀਂ ਖਾਲਿਸਤਾਨੀ ਦੇ ਖਿਲਾਫ਼ ਬੋਲ ਰਹੇ ਹਾਂ। ਆਈ ਹੈਵ ਫਰੈਂਡਸ ਅਕ੍ਰੋਸ, ਔਰ ਮੈਂ ਇੱਥੇ ਮੈਂ ਕੋਈ ਕਿਸੇ ਦੀ ਸਾਈਡ ਨਹੀਂ ਲੈਣਾ ਚਾਹੁੰਦਾ, ਮੈਂ ਸਿਰਫ ਇੰਨੀ ਗੱਲ ਕਹਿਣਾ ਚਾਹੁੰਦਾ ਹੈਗਾ ਹੈ ਕਿ ਹਰ ਬੰਦਾ ਇਹ ਚਾਹੁੰਦਾ ਹੈਗਾ ਹੈ ਕਿ ਅਸੀਂ ਉਹਨਾਂ ਦੇ ਮੁਤਾਬਿਕ ਬੋਲੀਏ। ਔਰ ਵਨ ਆਫ ਦਾ ਰੀਜ਼ਨਸ, ਸਾਡਾ ਬਹੁਤ ਚੈਲੇਂਜ ਹੈ, ਯਕੀਨ ਕਰਨਾ ਬੜਾ ਚੈਲੇਂਜ ਹੈ ਸਾਨੂੰ ਇਸ ਵੇਲੇ। ਅੱਜ US ਦੇ ਵਿੱਚ ਅਸੀਂ ਜੋ ਦੇਖਦੇ ਹਾਂ ਉਹ ਇੱਥੇ ਵੀ ਹੋਣ ਲੱਗ ਪਿਆ। US ਦੇ ਵਿੱਚ ਜਿਹੜੇ ਰਿਪਬਲਿਕਨ ਸਪੋਰਟਰਸ ਨੇ ਉਹ ਚਾਹੁੰਦੇ ਆ ਕਿ ਟਰੰਪ ਦੀ ਜਿਹੜੀ ਗੱਲ ਨਹੀਂ ਕਰ ਰਿਹਾ, ਜਿਹੜਾ ਮੀਡੀਆ ਟਰੰਪ ਦੀ ਗੱਲ ਨਹੀਂ ਕਰ ਰਿਹਾ ਜੀ, ਉਹ ਮੀਡੀਆ ਬਾਇਸਡ ਆ। ਜਿਹੜੇ ਡੈਮੋਕ੍ਰੈਟਸ ਨੇ ਦੇ ਵਾਂਟ ਟੂ ਲਿਸਨ ਓਨਲੀ ਅਗੇਂਸਟ ਟਰੰਪ।
ਆਈ ਅਗਰੀ 100% ਭਾਜੀ, ਜਿਹੜੀ ਤੁਸੀਂ ਗੱਲ ਕੀ ਹੈ, ਇਸੇ ਕਰਕੇ ਮੈਂ ਦੁਬਾਰਾ ਕਹਿ ਰਹੀ ਹਾਂ, ਅਸੀਂ ਸਾਰਾ ਕੁਛ ਜੋ ਵੀ ਹੋਇਆ ਇੰਡੀਆ ਚ ਜਦ ਵੀ ਹੋਇਆ, ਅਸੀਂ 1947 ਤੇ ਹੀ ਚਲੀ ਜਾਈਏ, ਯੂ ਨੋ ਇੰਡੀਆ ਪਾਕਿਸਤਾਨ ਐਂਡ ਫਰੋਮ ਦੇ ਆ ਚਾਈਨਾ, ਜੋ ਵੀ ਉਹਨੇ ਪਿੱਛੇ ਚਲੇ ਜਾਈਏ ਜਾਂ ਉਹ ਤੋਂ ਪਹਿਲਾਂ ਵੀ ਚਲੇ ਜਾਈਏ, ਪਰ ਉਹ ਸਾਰਾ ਕੁਛ ਅਸੀਂ ਛੱਡ ਕੇ ਵੀ ਕੇਮ ਟੂ ਦਿਸ ਕੰਟਰੀ ਬਿਕੋਜ਼ ਵੀ ਵਾਂਟਡ ਅ ਬੈਟਰ ਲਾਈਫ ਫੋਰ ਆਵਰ ਸੈਲਵਸ, ਆਵਰ ਕਿਡਸ ਐਂਡ ਆਰ ਫਿਊਚਰ ਜਨਰੇਸ਼ਨ। ਪਰ ਅਗਰ ਅਸੀਂ ਉਹੀ ਬੈਗੇਜ ਲੈ ਕੇ ਇੱਥੇ ਤੁਰਾਂਗੇ, ਇੱਥੇ ਘੁੰਮਾਂਗੇ, ਉਹੀ ਕੰਮ ਇੱਥੇ ਕਰਾਂਗੇ, ਤਾਂ ਅਨਫੋਰਚੁਨੇਟਲੀ ਵੀ ਵਿਲ ਨੋਟ ਅਚੀਵ ਦੈਟ ਗੋਲ। ਸੋ ਇਹ ਤੁਹਾਡੀ ਮੈਂ ਬਿਲਕੁਲ ਸਹਿਮਤ ਹੁੰਦੀ ਹਾਂ ਜੋ ਤੁਸੀਂ ਕਹਿ ਰਹੇ ਹੋ ਕਿ ਵੀ ਸ਼ੁਡ ਫੋਕਸ ਔਨ ਆਵਰ ਕਰੰਟ ਇਸ਼ੂਜ, ਕੈਨੇਡੀਅਨ ਇਸ਼ੂਜ, lack of jobs, lack of housing, transportation, infrastructure, hospitals. COVID se si dekhiya si Brampton ke hospitals kitna pare paye sige. So we should focus on our needs, jede sade current needs hai. ਇਹਦੇ ਬਜਾਏ ਕਿ ਅਸੀਂ ਦੇਖੀਏ ਕਿ ਹੁਣ ਇਹ ਕੀ ਕਹਿ ਰਿਹਾ ਆ, ਉਹ ਕੀ ਕਹਿ ਰਿਹਾ ਆ, ਬੈਕ ਹੋਮ ਕੀ ਹੋ ਰਿਹਾ, ਦੈਟ ਇਜ਼ ਮਾਈ ਪਲੀ, ਦੈਟ ਵਾਜ਼ ਆਲ ਆਈ ਵਾਸ ਟ੍ਰਾਇੰਗ ਟੂ ਸੇ।
ਹਾਂਜੀ ਬਿਲਕੁਲ ਠੀਕ ਹੈ ਭੈਣ ਜੀ, ਔਰ ਅਸੀਂ ਇਸੇ ਲਈ ਹੁਣ 6 ਪੁਆਇੰਟ ਸੋਲੂਸ਼ਨ ਜਿਹੜਾ ਦਿੱਤਾ ਨਾ, 6 ਪੁਆਇੰਟ ਦਾ, ਆਈ ਐਮ ਸ਼ੋਰ ਤੁਸੀਂ ਮੈਨੂੰ ਸੁਣਿਆ ਹੋਣੇ ਕਿ ਸਾਡਾ ਜਿਹੜਾ 6 ਪੁਆਇੰਟ ਸੋਲੂਸ਼ਨ ਆ, ਉਹਦੇ ਵਿੱਚ ਪਹਿਲਾ ਪੁਆਇੰਟ ਇਹ ਹੈ ਕਿ ਪਲੀਜ਼ ਆਪਣੇ ਘਰਾਂ ਚ ਬੈਠੋ, ਆਪਣੇ ਕੈਨੇਡੀਅਨ ਇਸ਼ੂਜ਼ ਤੇ ਫੋਕਸ ਕਰੋ, ਸਾਡੇ ਬੱਚਿਆਂ ਨੂੰ ਜਾ ਕੇ ਡਿਸਕਸ਼ਨ ਕਰੋ ਰਾਦਰ ਦੈਨ ਸਪੈਂਡਿੰਗ ਟਾਈਮ। ਮੈਨੂੰ ਤਾਂ ਇਹ ਸਮਝ ਨਹੀਂ ਆਉਂਦੀ ਕਿ ਇਹਨਾਂ ਲੋਕਾਂ ਕੋਲ ਇੰਨਾ ਟਾਈਮ ਕਿੱਥੋਂ ਆ ਜਾਂਦਾ ਹੈ ਕਿ ਕੋਈ ਇੱਥੇ ਇਰਾਨ ਦੇ ਮਸਲੇ ਤੇ ਪੰਗੇ ਪਾ ਰਿਹਾ, ਕੋਈ ਇਜ਼ਰਾਈਲ ਦੇ ਮਸਲੇ ਤੇ ਹਾਸਪਿਟਲ ਨੂੰ ਘੇਰ ਰਿਹਾ, ਕੋਈ ਖਾਲਿਸਤਾਨ ਦੇ ਮੁੱਦੇ ਤੇ ਕਿਸੇ ਨੂੰ ਘੇਰਾ ਪਾ ਰਿਹਾ, ਕੋਈ ਇੰਡੀਆ ਦੇ ਮੁੱਦੇ ਤੇ ਬੀਜੇਪੀ ਦੇ ਮੁੱਦੇ ਤੇ ਕੋਈ ਗੁਰਦੁਆਰੇ ਨੂੰ ਘੇਰਾ ਪਾਈ, ਮਤਲਬ ਇਹਨਾਂ ਲੋਕਾਂ ਕੋਲ ਇੰਨਾ ਟਾਈਮ ਕਿੱਥੋਂ ਆਉਂਦਾ, ਇਹ ਮੇਰੀ ਸਮਝ ਤੋਂ ਬਾਹਰ ਹੈ। ਔਰ
ਦੇ ਸ਼ੁਡ ਜਸਟ ਪੈਕ ਅਪ ਐਂਡ ਗੋ, ਫਿਰ ਜਿੱਥੇ ਰਹਿਣਾ ਆ ਉੱਥੇ ਜਾ ਕੇ ਆਪਣੇ ਮੁੱਦੇ ਠੀਕ ਕਰਨ, ਉੱਥੇ ਹੀ ਜਿੱਥੇ ਦੇ ਮੁੱਦੇ ਹੈਗੇ ਆ।
ਆਈ
ਐਮ ਸੋਰੀ, ਆਈ ਨੋ ਆਈ ਐਮ ਬੀਇੰਗ ਲਿਟਲ ਰੂਟ ਹੋ ਗਿਆ, ਬਟ ਦੈਟਸ ਦੀ ਕੇਸ ਹੈ ਨਾ।
ਨੋ ਨੋ ਬੀਇੰਗ ਰੂਟ ਭੈਣ ਜੀ, ਤੁਹਾਡੀ ਗੱਲ ਠੀਕ ਹੈ ਕਿ ਜੇ ਤੁਹਾਨੂੰ ਇੰਨਾ ਹੀ ਡਰਦਾ ਹੈ ਉੱਥੇ ਗਜ਼ਾ ਦਾ, ਇਜ਼ਰਾਈਲ ਦਾ, ਤਾਂ ਉੱਥੇ ਜਾ ਕੇ ਉਹਨਾਂ ਨੂੰ ਏਡ ਦੇ ਦਿਓ, ਉਹਨਾਂ ਨੂੰ ਰੋਟੀ ਦੀ ਜ਼ਰੂਰਤ ਹੈ। ਯਮਨ ਦੇ ਵਿੱਚ ਬੱਚੇ ਅਸੀਂ ਕਵਰ ਕਰ ਰਹੇ ਹਾਂ, ਯਮਨ ਦੇ ਵਿੱਚ ਬੱਚੇ ਪੱਤੇ ਖਵਾ ਰਹੇ ਨੇ ਮਾਵਾਂ ਆਪਣੇ ਬੱਚਿਆਂ ਨੂੰ ਅਵਰ ਹਾਰਟ ਗੋਜ਼ ਆਊਟ ਟੂ ਦੈਮ ਮੈਂ ਹੈਰਾਨ ਹੁੰਦਾ ਸੋਚ ਸੋਚ ਕੇ
ਨਹੀਂ ਤੁਸੀਂ ਇੱਥੇ ਆ ਕੇ ਇਨ ਜਨਰਲ ਸੈਂਸ ਆਈ ਐਮ ਗੋਇੰਗ ਟੂ ਸੇ ਤੁਸੀਂ ਇੱਥੇ ਆ ਕੇ ਤੁਸੀਂ ਵਾਂਟ ਦ ਬੈਸਟ ਆਫ ਦ ਵਰਲਡ ਇਸੇ ਕਰਕੇ ਤੁਸੀਂ ਇੱਥੇ ਆਏ ਕਿ ਤੁਸੀਂ ਚਾਹੁੰਦੇ ਹੋ ਤੁਹਾਡੇ ਕੋਲ ਵਧੀਆ ਸਾਰਾ ਕੁਝ ਹੋਵੇ ਪਰ ਫੇਰ ਵੀ ਤੁਸੀਂ ਇੱਥੇ ਬੈਠ ਕੇ ਯੂ ਆਰ ਕੰਡੈਮਿੰਗ ਦਿਸ ਕੰਟਰੀ ਇੱਥੇ ਦੀ ਪੁਲਿਸ ਨੂੰ ਇੱਥੇ ਦੇ ਸਿਸਟਮ ਨੂੰ ਤੁਸੀਂ ਯੂ ਨੋ ਯੂ ਯੂਜ਼ਿੰਗ ਵਰਡਸ ਦੈਟ ਆਈ ਡੋਂਟ ਵਾਂਟ ਟੂ ਯੂਜ਼ ਔਨ ਦ ਟੀਵੀ ਬਟ ਫਿਰ ਤੁਸੀਂ ਕਹਿ ਰਹੇ ਹੋ ਯੂ ਨੋ ਬੈਕ ਹੋਮ ਇੱਦਾਂ ਹੈਗਾ ਆ ਜਾਂ ਇੱਦਾਂ ਹੋ ਰਿਹਾ ਆ ਦਿਸ ਫਿਰ ਤੁਸੀਂ ਇੱਥੇ ਯੂ ਸ਼ੁਡਨਟ ਬੀ ਹੇਅਰ ਯੂ ਸ਼ੁਡਨਟ ਟੇਕ ਦ ਐਡਵਾਂਟੇਜ ਆਫ ਦਿਸ ਕੰਟਰੀ ਐਂਡ ਦੈਨ ਸਟਿਲ ਕੰਡੈਮ ਦਿਸ ਕੰਟਰੀ ਇਹ ਗਲਤ ਗੱਲ ਆ ਪਰ ਇਹ ਅਨਫੋਰਚੁਨੇਟਲੀ ਇਹੀ ਹੁੰਦਾ ਆ ਸਾਰੇ ਪਾਸੇ ਆਈ ਐਗਰੀ
ਜੀ ਕੈਨੇਡਾ ਇਸ ਦਾ ਸਾਡਾ ਬੜੇ ਸਾਲਾਂ ਦੀ ਮੇਰਾ ਮੰਨਣਾ ਹੈ ਔਰ ਮੇਰਾ ਸਟਰੋਂਗ ਬਿਲੀਵ ਕਨਵਿਕਸ਼ਨ ਹੈ ਹੋ ਸਕਦਾ ਮੈਂ ਗਲਤ ਹੋਵਾਂ ਕੈਨੇਡਾ ਇਜ਼ ਦਾ ਮੋਸਟ ਬਿਊਟੀਫੁਲ ਕੰਟਰੀ ਇਨ ਦਾ ਵਰਲਡ ਮੋਸਟ ਇਸ ਤੋਂ ਬਿਹਤਰੀਨ ਕੰਟਰੀ ਨਹੀਂ ਹੈ ਹਾਂ ਹੁਣ ਚੈਲੇਂਜਸ ਹੈਗੇ ਨੇ ਅਸੀਂ ਉਹਨੂੰ ਬਿਲਕੁਲ ਐਡਰੈਸ ਕਰਾਂਗੇ ਸਾਡੇ ਕ੍ਰਾਈਮ ਦੇ ਇਸ਼ੂਜ਼ ਨੇ ਬਟ ਜੇ ਅਸੀਂ ਬਾਹਰ ਦੇ ਇਸ਼ੂਜ਼ ਇੱਥੇ ਲਿਆਏ ਠੀਕ ਹੈ ਨੀ ਜਿੰਨੀ ਤੁਸੀਂ ਨੋਟਿਸ ਕਰ ਲਓ 90% ਜਿਹੜੀ ਹੈ ਵਾਇਲੈਂਸ ਹੋ ਰਹੀ ਹੈ 90% ਇਹ ਬਾਹਰ ਦੇ ਇਸ਼ੂਜ਼ ਦੇ ਕਾਰਨ ਹੋ ਰਹੀ ਹੈ ਕੋਈ ਇਜ਼ਰਾਈਲ ਪੈਲੇਸਟਾਈਨ ਦੇ ਚੱਕਰ ਚੱਲ ਰਿਹਾ ਹੈ ਕੋਈ ਰਸ਼ੀਆ ਦੇ ਲਈ ਇੱਥੇ ਪ੍ਰੋਟੈਸਟ ਹੋ ਰਹੇ ਨੇ ਕੋਈ ਯੂਕਰੇਨ ਲਈ ਕੋਈ ਖਾਲਿਸਤਾਨ ਲਈ ਕੋਈ ਕਸ਼ਮੀਰ ਲਈ ਇਹਨਾਂ ਲੋਕਾਂ ਕੋਲ ਮੈਨੂੰ ਇਹ ਸਮਝ ਹੀ ਨਹੀਂ ਆਉਂਦੀ ਵੀ ਟਾਈਮ ਕਿੱਥੋਂ ਇੰਨਾ ਜ਼ਿਆਦਾ ਔਰ ਦੂਸਰੀ ਗੱਲ ਇਹ ਹੈ ਕਿ ਆਮ ਬੰਦਾ ਅਸੀਂ ਨਾ ਸਟੋਪ ਸਾਈਨ ਹੁੰਦਾ ਨਾ ਬੰਦਾ ਸਟੋਪ ਆਈ ਐਮ ਸ਼ੋਰ ਕਿ ਸਟੋਪ ਸਾਈਨ ਤੇ ਕੋਈ ਪੁਲਿਸ ਵਾਲੇ ਨੇ ਖੜੇ ਬਹੁਤ ਘੱਟ ਹੀ ਹੋਣਗੇ ਅਸੀਂ ਸਾਰਾ ਬੰਦਾ ਜਿਹੜਾ ਆਮ ਸਹੀ ਬੰਦਾ ਨਾ ਬੇਸਿਕ ਜਿਹਾ ਉਹ ਸਟੋਪ ਸਾਈਨ ਤੇ ਵੀ ਖੜਾ ਹੋ ਜਾਂਦਾ ਕਿ ਭਾਈ ਸਾਹਿਬ ਮੇਰਾ ਫਰਜ਼ ਬਣਦਾ ਹੈ ਕੋਈ ਬੰਦਾ ਰਸਤੇ ਚ ਵਾਕ ਕਰਦਾ ਮਿਲ ਜਾਏ ਬਾਹਰ ਸਮਝ ਤੇ ਉਹਨੂੰ ਸਮਾਈਲ ਕਰਦਾ ਹੈ ਇਹ ਕਿਹੜੇ ਲੋਕ ਨੇ ਮੇਰੀ ਸਮਝ ਤੋਂ ਬਾਹਰ ਆਇਆ ਵੀ ਜਿਹੜੇ ਇਸ ਗੱਲ ਤੋਂ ਮਤਲਬ ਪੁਲਿਸ ਦੀ ਮੌਜੂਦਗੀ ਚ ਇਹ ਲੋਕ ਹੁੜਦੰਗਬਾਜ਼ੀਆਂ ਕਰ ਰਹੇ ਨੇ ਪੀਲ ਪੁਲਿਸ ਖੜੀ ਆ ਪੀਲ ਪੁਲਿਸ ਨੂੰ ਤੁਸੀਂ ਉੱਥੇ ਜਾ ਕੇ ਇਹ ਸਾਰਾ ਕੁਝ ਕਰ ਰਹੇ ਹੋ ਐਂਡ ਵੈਰੀ ਇੰਪੋਰਟੈਂਟਲੀ ਸਾਡੇ ਧਾਰਮਿਕ ਸਥਾਨ ਜਿਹੜੇ ਨੇ ਮੈਂ ਤੇ ਇਸ ਗੱਲ ਤੇ ਵੀ ਹੈਰਾਨ ਹੁੰਦਾ ਕਿ ਸਾਡੇ ਜਿਹੜੇ ਧਾਰਮਿਕ ਸਥਾਨ ਨੇ ਉਹ ਅਸੀਂ ਇੱਕ ਸਿਆਸਤ ਦੇ ਅੱਡੇ ਬਣਾ ਦਿੱਤੇ ਨੇ ਮੈਂ ਜਨਰਲ ਗੱਲ ਕਰ ਰਿਹਾ ਮੈਂ ਕਿਸੇ ਪਰਟੀਕੁਲਰ ਉੱਥੇ ਨਹੀਂ ਗੱਲ ਕਰ ਰਿਹਾ ਇਹ ਧਾਰਮਿਕ ਸਥਾਨ ਅਸੀਂ ਸਿਆਸਤ ਦੇ ਅੱਡੇ ਬਣਾ ਦਿੱਤੇ ਨੇ ਕਿਉਂ ਆਈ ਥਿੰਕ ਇਹ ਜਿਹੜੇ ਸਾਡਾ ਫੋਕਸ ਅੱਛਾ ਹੁਣ ਮੈਂ ਵਾਪਸ ਲੈ ਕੇ ਆਉਣਾ ਚਾਹੁੰਦਾ ਜਿੱਥੇ ਮੈਂ ਗੱਲਬਾਤ ਲੈ ਕੇ ਆਉਣਾ ਚਾਹੁੰਦਾ ਅੱਜ ਸਵੇਰੇ ਹੀ ਸਾਡੇ ਨਾਲ ਸ਼ਿਫਾਲੀ ਜੀ ਸੀਗੇ ਮੈਸੀਚਿਊਟਸ ਇੰਸਟੀਟਿਊਟ ਆਫ ਟੈਕਨੋਲੋਜੀ MIT ਵਨ ਆਫ ਦਾ ਬ੍ਰਿਲੀਅੰਟ ਇੰਸਟੀਟਿਊਟਸ ਉਹਦੇ ਪ੍ਰੋਫੈਸਰ ਉੱਥੇ ਕੋਈ ਸਟੂਡੈਂਟ ਨਹੀਂ ਜੀ ਉੱਥੇ ਦੇ ਪ੍ਰੋਫੈਸਰ ਚਾਈਨੀਜ਼ ਓਰੀਜਨ ਦੇ ਅਸੀਂ ਲੈ ਕੇ ਆਏ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਗੱਲ ਕੀਤੀ ਹਾਰਡਲੀ 2 ਕਾਲਾਂ 4 ਕਾਲਾਂ ਸਾਨੂੰ ਜ਼ਰੂਰ ਐਪਰੀਸ਼ੀਏਟ ਕੀਤਾ ਗਿਆ 10-12 ਨੇ ਕਰ ਦਿੱਤਾ ਐਜੂਕੇਟ ਪੰਜਾਬ ਦੇ ਸਿੰਘ ਸਾਹਿਬ ਨੇ ਉਹ ਸਰਦਾਰ ਸਾਹਿਬ ਉੱਥੋਂ ਆਉਂਦੇ ਨੇ ਅੰਮ੍ਰਿਤ ਛਕਿਆ ਉਹਨਾਂ ਨੇ ਇੰਗਲੈਂਡ ਤੋਂ ਹਰ ਸਾਲ ਆਉਂਦੇ ਨੇ ਇੱਥੇ ਹੁਣ ਵੀ ਆਏ ਹੋਏ ਨੇ ਅਸੀਂ ਉਹਨਾਂ ਨੂੰ ਲੈ ਕੇ ਆਉਂਦੇ ਹਾਂ ਠੀਕ ਹੈ ਥੋੜੀ ਬਹੁਤ ਮਦਦ ਮਿਲ ਜਾਂਦੀ ਹੈ ਇੱਥੇ ਡਰੱਗਸ ਅਵੇਅਰਨੈਸ ਸੁਸਾਇਟੀ ਨਾਲ ਅਸੀਂ ਕੰਮ ਕਰਦੇ ਹਾਂ ਉਹਨੂੰ ਅਸੀਂ ਟੀਵੀ ਤੇ ਲੈ ਕੇ ਆਉਂਦੇ ਹਾਂ ਆਪਣੇ ਧਰਮਪਾਲ ਸੰਧੂ ਸਾਹਿਬ ਔਰ ਉਹਨਾਂ ਦੇ ਸਾਰੇ ਗੁਰੂ ਨੂੰ ਠੀਕ ਹੈ ਥੋੜੀ ਜਿਹੀ ਕਾਲਾਂ ਆ ਜਾਂਦੀਆਂ ਨੇ ਸਾਨੂੰ ਮਤਲਬ ਅਸੀਂ 52 ਵੀਕਸ ਅਸੀਂ ਹਰ ਹਫ਼ਤੇ ਨਵਾਂ ਪ੍ਰੋਜੈਕਟ ਲੈ ਕੇ ਆ ਰਹੇ ਹਾਂ ਕਿਉਂਕਿ ਅਸੀਂ ਕੈਲਕੂਲੇਟ ਕੀਤਾ ਕਿ ਅਸੀਂ ਕਿੰਨੀ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਦਾ ਕੰਮ ਕੀਤਾ ਪਹਿਲਾਂ ਅਸੀਂ ਅਰਾਊਂਡ 20 ਸੀਗੀਆਂ ਫਿਰ 32 ਹੋਈਆਂ 40 ਕ੍ਰੋਸ ਕਰ ਗਏ ਹਾਂ ਅਸੀਂ ਅਗਲੇ ਸਾਲ ਦਾ ਟਾਰਗੇਟ ਰੱਖਿਆ 50 ਨਾਲ ਪਰ ਭੈਣ ਜੀ ਯਕੀਨ ਕਰਨਾ ਸਿੱਧੀ ਜੀ ਗੱਲ ਮੈਂ ਕਹਿੰਦਾ ਕਿ ਜੇ ਅਸੀਂ 52 ਨਾਨ ਪ੍ਰੋਫਿਟ ਨਾਲ ਅਸੀਂ ਹੁਣ ਬ੍ਰੈਂਪਟਨ ਹਾਸਪਿਟਲ ਲਈ ਸਾਡਾ ਟਾਰਗੇਟ ਆ ਕਿ ਅਸੀਂ $50,000 ਤੋਂ $1,00,000 ਅਸੀਂ ਕਹਿੰਦੇ ਹਾਸਪਿਟਲ ਨਹੀਂ ਪਰ ਅਸੀਂ ਕੀ ਕਰ ਰਹੇ ਹਾਂ ਹਾਸਪਿਟਲ ਵਾਸਤੇ ਸੋ ਉੱਥੇ ਉਹਨਾਂ ਨੂੰ ਮਿਲੀਅਨਸ ਆਫ ਡਾਲਰ ਚਾਹੀਦਾ ਕਮਿਊਨਿਟੀ ਨੂੰ ਫੰਡਿੰਗ ਚਾਹੀਦੀ ਹੈ ਸੋ ਅਸੀਂ ਪਰਸਨਲੀ ਵਾਈ ਮੀਡੀਆ ਵੱਲੋਂ ਟਾਰਗੇਟ ਲੈ ਕੇ ਚੱਲ ਰਹੇ ਹਾਂ ਕਿ $50,000 ਤੋਂ $1,00,000 ਅਸੀਂ ਪਰਸਨਲੀ ਇਕੱਠਾ ਕਰਕੇ ਉੱਥੇ ਦੇਣਾ ਹੀ ਦੇਣਾ ਲੋਕਾਂ ਨੂੰ ਇਨਕਰੇਜ ਕਰਨਾ ਬਟ 10% 5% ਸਾਨੂੰ ਕੋਈ ਇਹਦੀ ਕਾਲ ਆਉਂਦੀ ਹੈ ਕੋਈ ਰਿਸਪੌਂਸ ਮਿਲਦਾ ਹੈ ਇਹੀ ਜੇ ਅਸੀਂ ਕੋਈ ਇੱਥੇ ਕੋਈ ਸੋਸ਼ਲ ਮੀਡੀਆ ਤੇ ਇੱਕ ਐਸੀ ਵੀਡੀਓ ਹੁੰਦੀ ਹੈ ਜਿਹੜੀ 10 ਸਾਲ ਪੁਰਾਣੀ ਹੁੰਦੀ ਹੈ ਹਿੰਦੂ ਨੇ ਮੁਸਲਿਮ ਨੂੰ ਕਹਿ ਦਿੱਤਾ ਤੇ ਮੁਸਲਿਮ ਨੇ ਹਿੰਦੂ ਨੂੰ ਕਹਿ ਦਿੱਤਾ ਉਹ ਭੈਣ ਜੀ ਮੈਂ 10 ਸਾਲ ਪੁਰਾਣੀ ਵੀਡੀਓ ਸੋਸ਼ਲ ਮੀਡੀਆ ਤੇ ਤੁਸੀਂ ਅੱਜ ਫਲੋਟ ਕਰ ਦਿਓ ਆਪਣੇ ਫੇਸਬੁੱਕ ਤੇ ਪਾ ਦਿਓ ਫਿਰ ਬਸ ਕੁਝ ਕਰਨ ਦੀ ਲੋੜ ਨਹੀਂ ਹੈ ਉੱਥੇ ਕਮੈਂਟ ਤੇ ਕਮੈਂਟ ਉੱਥੇ ਮੈਸੇਜ ਤੇ ਮੈਸੇਜ ਸਭ ਕੁਝ ਹੋਏਗਾ ਤੋ ਇਹ ਸਾਡਾ ਸਮਾਜ ਇਹ ਸਾਨੂੰ ਖੁਦ ਨੂੰ ਕੁਸ਼ਚਨ ਕਰਨਾ ਚਾਹੀਦਾ ਹੈ ਕਿ ਸਾਡਾ ਸਮਾਜ ਜਾ ਕਿੱਥੇ ਰਿਹਾ ਮੈਂ ਭੈਣ ਜੀ ਤੁਸੀਂ ਆਪਣੀ ਗੱਲ ਕਹਿਣਾ ਚਾਹੀਦਾ ਕਹਿਣਾ ਮੈਂ 1 ਮਿੰਟ ਹੋਰ ਲਾਂਗਾ ਜਦੋਂ ਅਸੀਂ ਘਰਾਂ ਦੇ ਵਿੱਚ ਆਰਟੀਫਿਸ਼ੀਅਲ ਇੰਟੈਲੀਜੈਂਸ ਤੇ ਕਿੰਨੀ ਵਾਰ ਗੱਲ ਕਰਦੇ ਹਾਂ ਉਹ ਤੁਹਾਡੇ ਵੀ ਆਈ ਐਮ ਸ਼ੋਰ ਬੱਚੇ ਨੇ ਸਾਡੀਆਂ ਆਉਣ ਵਾਲੀਆਂ ਜਨਰੇਸ਼ਨ ਦੇ ਨਾਲ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਜਿਹੜੀ ਆ ਰਹੀ ਹੈ ਦੇਖੋ ਅਚਾਨਕ ਉਬਰ ਆਈ ਆਈ ਐਮ ਨੋਟ ਅਗੇਂਸਟ ਐਨੀ ਟੈਕਨੋਲੋਜੀਕਲ ਚੇਂਜ ਬਹੁਤ ਵਧੀਆ ਗੱਲ ਹੈ ਉਹਨਾਂ ਨੇ ਟੈਕਨੋਲੋਜੀ ਕੱਢੀ ਪਰ ਅਚਾਨਕ ਉਬਰ ਆਈ ਸਾਡੇ ਟੈਕਸੀ ਚਲਾਉਣ ਵਾਲੇ ਜਿਹੜੇ ਭਰਾ ਨੇ ਉਹਨਾਂ ਦੇ ਅਚਾਨਕ ਜੋਬ ਨੂੰ ਸਿਚੁਏਸ਼ਨ ਆ ਗਈ ਅੱਜ ਹਲਕੀ ਜਿਹੀ ਇਕਾਨਮੀ ਦੇ ਚੈਲੇਂਜ ਆਏ ਨੇ, ਇਨਫਲੇਸ਼ਨ ਨੂੰ ਕੰਟਰੋਲ ਕਰਦਿਆਂ ਕਰਦਿਆਂ ਇਹਨਾਂ ਨੇ ਇਕਾਨਮੀ ਨੂੰ ਜੋ ਵੀ ਕੀਤਾ ਉਹ ਇੱਕ ਅਲੱਗ ਵਿਸ਼ਾ ਫਿਰ ਮੈਂ ਬੜੀ ਵਾਰ ਡਿਸਕਸ ਕਰ ਚੁੱਕਾ। ਬਟ ਅੱਜ ਸਾਡੀ ਟਰੱਕਿੰਗ ਇੰਡਸਟਰੀ ਨੂੰ, ਰੀਅਲ ਸਟੇਟ ਇੰਡਸਟਰੀ ਜਿਹੜਾ ਸਾਡਾ ਹੱਬ ਹੈ, ਸਾਡੀ ਬਹੁਤ ਕਮਿਊਨਿਟੀ ਟਰੱਕਿੰਗ ਚ ਲੱਗੀ ਹੈ, ਰੀਅਲ ਸਟੇਟ ਚ ਲੱਗੀ ਹੈ, ਨਾਲ ਰਿਲੇਟਡ ਬਿਜ਼ਨਸ ਚ, ਅੱਜ ਟਰੱਕਿੰਗ ਗਿਆ ਟਰੱਕਿੰਗ ਚੈਲੇਂਜ ਦੇ ਵਿੱਚ, ਫਾਈਨੈਂਸ ਸਾਡਾ ਚੈਲੇਂਜ ਦੇ ਵਿੱਚ, ਅੱਜ ਸਾਡੀ ਰੀਅਲ ਸਟੇਟ ਚੈਲੇਂਜ ਦੇ ਵਿੱਚ, ਅੱਜ ਸਾਡੀ ਟੈਕਸ ਇੰਡਸਟਰੀ ਚੈਲੇਂਜ ਦੇ ਵਿੱਚ। ਕੱਲ ਨੂੰ ਟਰੰਪ ਸਾਹਿਬ ਨੇ 4% ਵੀ ਲਗਾਤਾ, 10% ਕਿਹਾ ਉਹਨਾਂ ਨੇ, 5% ਵੀ ਲਾਤਾ, ਮੇਰੇ ਕੋਲ ਮਾਡਲ ਪਿਆ ਜੀ, ਅਸੀਂ ਗ੍ਰਾਫ ਰੈਡੀ ਕੀਤੇ ਹੋਏ ਨੇ, ਮੈਂ ਤੁਹਾਨੂੰ ਗ੍ਰਾਫ ਦਿਖਾ ਦਿੰਦਾ ਕਿ 2.1%, 2.8% 2024, 2025, 2026, 2028 ਟੀ ਡੀ ਇਕੋਨਮਿਕਸ, ਟੀ ਡੀ ਨੇ ਕੱਢੇ ਜੀ ਗ੍ਰਾਫ, ਲੈਟ ਮੀ ਗਿਵ ਕ੍ਰੈਡਿਟ ਵੇਅਰ ਇਟਸ ਡਿਊ, ਉਹਦਾ ਗ੍ਰਾਫ ਮੈਂ ਟੀ ਡੀ ਦਾ ਕਾਪੀ ਕਰਕੇ ਉਹ ਤਿਆਰ ਕਰਕੇ ਡਿਸਕਸ਼ਨ ਕਰਨੀ ਹੈ। ਹੁਣ ਅਸੀਂ ਇਹ ਡਿਸਕਸ਼ਨ ਕਰੀਏ, ਸਾਨੂੰ ਇਹ ਆਰਟੀਫਿਸ਼ਲ ਇੰਟੈਲੀਜੈਂਸ ਤੇ ਕਰੀਏ, ਇਨਫਲੇਸ਼ਨ ਤੇ ਕਰੀਏ, ਜਾਂ ਇਹਦੇ ਬਾਰੇ ਡਿਸਕਸ਼ਨ ਕਰੀਏ ਕਿ ਟਰੰਪ ਸਾਹਿਬ ਨੇ ਜੋ ਉੱਥੇ ਲਾਗੂ ਕਰ ਦਿੱਤਾ ਟੈਰਿਫ ਤੇ, ਭਾਈ ਸਾਹਿਬ ਹੋਰ ਬੜੀ ਵੱਡੀ ਦਿੱਕਤ ਆਣੀ ਹੈ। ਕਮਲਾ ਹੈਰਿਸ ਜੀ, ਸ਼ੀ ਇਜ਼ ਅਗੇਨ ਅ ਪ੍ਰੋਟੈਕਸ਼ਨਿਸਟ, ਉਹ ਤੁਹਾਡੇ ਇੱਥੇ ਡੇਅਰੀ ਮਾਰਕੀਟ ਤੇ ਐਕਸੈਸ ਚਾਹੁਣਗੇ, 2026 ਚ ਦੁਬਾਰਾ ਨੈਗੋਸ਼ੀਏਟ ਹੋਣੇ ਇਹ ਡੀਲ, ਕਿ ਦੋਨਾਂ ਚੋਂ ਜਿਹੜਾ ਵੀ ਰਾਸ਼ਟਰਪਤੀ ਬਣ ਗਿਆ, ਇਟਸ ਨਾਟ ਗੋਇੰਗ ਟੂ ਬੀ ਈਜ਼ੀ ਫਾਰ ਕੈਨੇਡਾ।
ਬੋਟਮ ਲਾਈਨ ਜਿੱਦਾਂ ਹੁਣ ਸਿੰਪਲ ਐਗਜ਼ਾਮਪਲ ਲੈ ਲਓ, ਜਿੱਦਾਂ ਤੁਸੀਂ ਆਪਣੇ ਘਰ ਦਾ ਆਪੇ ਰਾਖੀ ਕਰਦੇ ਹੋ, ਭਾਵੇਂ ਤੁਸੀਂ ਗੁਆਂਢੀਆਂ ਨੂੰ ਕਹਿ ਦੋ ਕਿ ਅਸੀਂ ਬਾਹਰ ਜਾ ਰਹੇ ਹਾਂ, ਬਟ ਨੋਬਡੀ ਇਜ਼ ਗੋਇੰ ਟੂ ਕਮ ਐਂਡ ਜੰਪ ਇਨ ਅ ਫਾਇਰ ਇਫ ਦੇ ਇਜ਼ ਅ ਫਾਇਰ। ਸੋ ਉਹੀ ਗੱਲ ਜੇ ਅਸੀਂ ਇੱਥੇ ਜਿੱਥੇ ਅਸੀਂ ਆਏ ਹਾਂ, ਬੋਟਮ ਲਾਈਨ ਇਜ਼ ਦੈਟ ਬਿਕੋਜ਼ ਵੀ ਵਾਂਟ ਅ ਫਿਊਚਰ ਫਾਰ ਆਵਰ ਸੈਲਫ, ਆਵਰ ਕਿਡਸ ਐਂਡ ਫਾਰ ਦਾ ਜਨਰੇਸ਼ਨ, ਇਫ ਵੀ ਡੂ ਨੋਟ ਪ੍ਰੋਟੈਕਟ ਦਿਸ ਕੰਟਰੀ in the future of this country, nobody else will protect. Paame assi Khalistan de nara la laiye, paame assi India de nara la laiye, paame assi kise hor country da nara la laiye, but nobody will come and protect. So we need to build our own future in a country where we are. Je, if we don't feel like that, then yes, other options are there. You can go. The world is a big place, wherever you want to go. But bottom line is that. And I totally agree with what you are saying. So thank you so much, Paji, for taking my call and my time. Thank you,
Penji. Thank you for your call and thank you for sharing your views. Thank you. You have a wonderful day. Agli call ji hai Gurmail Singh ji, aur Balwinder sahab bhi wait kar rahe ne. ਉਹਨਾਂ ਦੀ ਕਾਲ ਵੀ ਅਸੀਂ ਲਵਾਂਗੇ, ਹਰਪਾਲ ਜੀ ਵੇਟ ਕਰ ਰਹੇ ਨੇ, ਸਾਰੀਆਂ ਕਾਲ ਅਸੀਂ ਵਾਰੀ ਵਾਰੀ
ਲਵਾਂਗੇ।
ਲੇਕਿਨ ਮੈਨੂੰ ਹੁਣ ਆਈ ਥਿੰਕ ਇਸ਼ਾਰਾ ਹੋ ਰਿਹਾ ਕਿ ਸਾਡੇ ਸਪੌਂਸਰ ਉਹ ਕਹਿੰਦੇ ਜੀ ਵੇਟ ਕਰ ਰਹੇ ਨੇ। ਹਾਂਜੀ ਹੈਲੋ ਤਾਨੀਆ ਜੀ, ਕੌਣ ਕੁਝ ਸਪੌਂਸਰ ਵੇਟ ਕਰ ਰਹੇ ਨੇ
ਜੀ? ਜੀ ਜੀ, ਆਪਣੇ ਨਾਲ ਸੌਰਵ ਚੱਡਾ ਜੀ ਜੁੜ ਚੁੱਕੇ ਨੇ, ਵੈਰੀ ਵਾਰਮ ਵੈਲਕਮ ਟੂ ਰੇਡੀਓ ਵਾਇਸ ਸੌਰਵ ਜੀ।
ਓਕੇ ਚੱਡਾ ਸਾਹਿਬ ਦੇ ਨਾਲ,
ਥੈਂਕ ਯੂ ਵੈਰੀ ਮਚ
ਜੀ। ਹਾਂਜੀ ਬਿਲਕੁਲ, ਇਹਨਾਂ ਦੀ ਜ਼ਰੂਰਤ ਹੈ ਕਿਉਂਕਿ ਰਾਤ। ਅੱਛਾ ਮੈਂ ਚੱਡਾ ਸਾਹਿਬ ਦੇ ਲੈਣ ਤੋਂ ਪਹਿਲਾਂ ਸਿਰਫ 30 ਸੈਕਿੰਡ ਲਵਾਂਗਾ, ਤਿੰਨ ਮੇਜਰ ਅਨਾਊਂਸਮੈਂਟਸ ਕਰ ਦਵਾਂ 30 ਸੈਕਿੰਡ ਦੇ ਵਿੱਚ। ਪਹਿਲੀ ਮੇਜਰ ਅਨਾਊਂਸਮੈਂਟ, ਸ਼ਾਮ 6 ਵਜੇ ਲਾਈਵ ਹੁੰਦਾ ਹੈ, ਹਰ ਰੋਜ਼ ਸ਼ਾਮ ਨੂੰ 7:30 ਵਜੇ ਲਾਈਵ ਹੁੰਦਾ ਹੈ। ਸੋ ਅੱਜ ਜਿਹੜਾ ਸ਼ਾਮ ਨੂੰ ਲਾਈਵ ਹੋ ਜਾਏਗਾ 6 ਵਜੇ। ਸੋ ਸ਼ਾਮ 6 ਵਜੇ ਲਾਈਵ ਹੋਏਗਾ ਸਾਡੇ ਸਾਰੇ ਹੀ ਪਲੇਟਫਾਰਮ ਦੇ ਉੱਤੇ, ਤੁਸੀਂ ਸ਼ਾਮ 6 ਵਜੇ ਲਾਈਵ ਦੇਖਣਾ ਹੈਗਾ। ਸੋ ਤੁਸੀਂ ਹਰ ਪਲੇਟਫਾਰਮ ਦੇ ਉੱਤੇ ਅਸੀਂ ਲਾਈਵ ਹੋਵਾਂਗੇ ਸ਼ਾਮ 6 ਵਜੇ ਤੋਂ। ਜੇ ਤੁਸੀਂ ਰੇਡੀਓ ਤੇ ਸੁਣਨਾ ਚਾਹੁੰਦੇ ਹੋ 647-910-5000 647-910-5000 ਫੋਨ ਨੰਬਰ ਪਰ। ਬੈਸਟ ਤਰੀਕਾ ਹੈ ਜੀ, ਐਪ ਡਾਊਨਲੋਡ ਕਰੋ, ਫਿਰ ਟੀਵੀ ਦੇਖੋ ਜਾਂ ਉਹਦੇ ਤੇ ਤੁਸੀਂ ਰੇਡੀਓ ਵੀ ਸੁਣ ਸਕਦੇ ਹੋ। ਵਾਈ ਮੀਡੀਆ ਐਪ ਡਾਊਨਲੋਡ ਕਰ ਲਓ, ਸਭ ਤੋਂ ਬੈਸਟ ਤਰੀਕਾ ਹੈ। ਘਰ ਦੇ ਵਿੱਚ ਬੈਠੇ ਹੋ ਤਾਂ ਆਰਾਮ ਦੇ ਨਾਲ ਚੈਨਲ ਵਾਈ ਆਨ ਕਰ ਲਓ, ਤੁਹਾਨੂੰ ਪੂਰਾ ਇਕੱਲਾ ਇਕੱਲਾ ਅਸੀਂ ਦੱਸਾਂਗੇ ਇਲੈਕਟਰਲ ਕਾਲਜ ਕੀ ਹੈ, ਵਟ ਇਜ਼ ਇਲੈਕਟਰਲ ਕਾਲਜ, ਪੂਰਾ ਡਿਟੇਲ ਚ ਐਕਸਪਲੇਨ ਕਰਾਂਗੇ, ਵਟ ਇਜ਼ ਵਾਈ 270 ਇਜ਼ ਦਾ ਮੈਜਿਕ ਨੰਬਰ, ਹਾਰ ਜਿੱਤ ਕਿੱਦਾਂ ਡਿਸਾਈਡ ਹੋਏਗੀ, ਕਿਹੜੀਆਂ ਸਵਿੰਗ ਸਟੇਟਸ ਨੇ, ਨਾਰਥ ਕੈਰੋਲਾਈਨਾ, ਸਾਊਥ ਕੈਰੋਲਾਈਨਾ ਦਾ ਕੀ ਇੰਪੋਰਟੈਂਸ ਹੈ, ਜਾਰਜੀਆ, ਵਿਸਕੌਨਸਿਨ, ਨੇਵਾਡਾ, ਸਾਰੀ ਕੈਲੀਫੋਰਨੀਆ, ਕਿੱਥੇ ਕਿੱਥੇ ਕੀ ਕੀ ਕੁਝ ਹੋ ਰਿਹਾ ਹੈਗਾ, ਉਹ ਸਾਰੀ ਬੜੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ। ਔਰ ਗਲੋਬਲ ਲੈਵਲ ਦੇ ਉੱਤੇ ਜੀਓ ਪੋਲੀਟੀਕਲ ਸਿਚੁਏਸ਼ਨ ਕੀ ਬਣੇਗੀ, ਉਹ ਵੀ ਬੜੀ ਡਿਟੇਲ ਦੇ ਵਿੱਚ ਅਸੀਂ ਤੁਹਾਨੂੰ ਐਕਸਪਲੇਨ ਕਰਾਂਗੇ। ਸੋ ਨੰਬਰ 1, ਨੰਬਰ 2 ਅਸੀਂ ਦੱਸ ਦਈਏ ਕਿ 2 ਦਿਨ ਤੇ ਸਾਡਾ ਫੋਕਸ US ਇਲੈਕਸ਼ਨ ਦੇ ਉੱਤੇ ਹੈਗਾ। ਥਰਸਡੇ ਨੂੰ ਅਸੀਂ ਬਹੁਤ ਵਧੀਆ ਗੈਸਟ ਬੁਲਾ ਰਹੇ ਹਾਂ ਜਿਹੜੇ ਕਿ ਬੜੀ ਡਿਟੇਲ ਦੇ ਵਿੱਚ ਗੱਲ ਕਰਨਗੇ ਕਿ ਜਿਹੜੀ ਕਰੰਟ ਸਿਚੁਏਸ਼ਨ ਹੈ, ਜਿੱਦਾਂ ਹੁਣੇ ਭੈਣ ਜੀ ਨੇ ਬੜੀ ਵਧੀਆ ਗੱਲ ਕੀਤੀ, ਸਾਡੇ ਪ੍ਰੀਵੀਅਸ ਕਾਲਰ ਸਾਰੇ ਬੜੀ ਵਧੀਆ ਗੱਲ ਕਰ ਰਹੇ, ਬਟ ਵੈਲ ਐਜੂਕੇਟਡ, ਕਿਉਂਕਿ ਜਦੋਂ ਅਸੀਂ ਡਾਊਨਟਾਊਨ ਜਾਂਦੇ ਨਾ, ਕਾਰਪੋਰੇਟ ਚ ਮਾਹੌਲ ਬੜਾ ਡਿਫਰੈਂਟ ਹੈ। ਉਹ ਪੜ੍ਹੇ ਲਿਖੇ ਲੋਕ ਉੱਚੇ ਅਹੁਦਿਆਂ ਤੇ ਪਹੁੰਚੇ, ਉੱਥੇ ਕੋਈ ਪਾਕਿਸਤਾਨੀ ਹੈ, ਕੋਈ ਕ੍ਰਿਸਚਨ ਹੈ, ਕੋਈ ਸਿੱਖ ਹੈ, ਕੋਈ ਕਿੱਥੋਂ ਆ ਰਹੇ, ਉਹ ਤੇ ਇਹਦੀ ਤਾਂ ਗੱਲ ਹੀ ਨਹੀਂ ਹੁੰਦੀ, ਉਹ ਇੱਕ ਵੱਖਰੇ ਮਾਹੌਲ ਚ ਡੀਲ ਕਰ ਰਹੇ। ਅਸੀਂ ਇੱਥੇ ਵਿਦ ਡਿਊ ਰਿਸਪੈਕਟ, ਮੈਂ ਅਦਬ ਸਤਿਕਾਰ ਨਾਲ ਕਹਿਣਾ ਚਾਹੁੰਦਾ, ਅਸੀਂ ਪਤਾ ਨਹੀਂ ਕਿਹੜੀ ਸੋਚ ਇੱਥੇ ਕਿੱਦਾਂ ਦੀ ਲੜਾਈ, ਔਰ ਮੈਨੂੰ ਬਹੁਤ ਹੈਰਾਨੀ ਹੁੰਦੀ ਹੈ, ਮੈਂ ਬੜਾ ਹੈਰਾਨ ਹੁੰਦਾ ਕਿ ਇੰਨਾ ਕੰਮ ਕਰਨ ਵਾਲਾ ਪਿਆ ਹੈ, ਕਿਸੇ ਨੂੰ ਹੰਗਰ ਦਾ ਇਸ਼ੂ ਹੈਗਾ, ਕਿਸੇ ਨੂੰ ਪੜ੍ਹਾਈ ਲਿਖਾਈ ਚ ਹੈ, ਉਹ ਪੈਸਾ ਜਿਹੜੇ ਨਾ ਇਜ਼ਰਾਈਲ ਨੇ ਤੁਹਾਡੀ ਇੱਥੇ ਸੁਣਨੀ ਹੈ, ਨਾ ਫਲਸਤੀਨੀਆਂ ਨੇ ਤੁਹਾਡੀ ਇੱਥੇ ਸੁਣਨੀ ਹੈ, ਨਾ ਕਸ਼ਮੀਰੀਆਂ ਨੇ, ਨਾ ਖਾਲਿਸਤਾਨੀਆਂ ਨੇ, ਨਾ ਇੰਡੀਆ ਵਾਲਿਆਂ ਨੇ ਤੁਹਾਡੀ ਸੁਣਨੀ, ਤਾਂ ਨਾ ਇਮਰਾਨ ਖਾਨ ਸਾਹਿਬ ਦੇ ਪਾਕਿਸਤਾਨ, ਉਹਨਾਂ ਨੇ ਆਪਣੇ ਆਪ ਡੀਲ ਕਰ ਲੈਣਾ ਸਾਰਾ ਕੁਝ, ਉਹਨੂੰ ਛੱਡ ਦਿਓ। ਪਤਾ ਨਹੀਂ, ਮੈਂ ਹੁਣ ਅੱਜ ਕਹਿਣਾ ਨਹੀਂ ਚਾਹੁੰਦਾ, ਸਖਤ ਲਫ਼ਜ਼ ਨਾ ਬੋਲ ਜਾਵਾਂ ਕਿਤੇ, ਵੀ ਵਿਹਲੇ ਕੰਮ ਛੱਡ ਦਿਓ, ਵਿਹਲੇ ਕੰਮ, ਵਿਹਲਿਆਂ ਦੇ ਕੰਮ ਹੈਗੇ ਆ, ਪਤਾ ਨੀ ਕਿਹਨੇ ਤੁਹਾਨੂੰ ਸੋਝੀ ਦਿੱਤੀ ਹੋ ਕਿ ਜਾ ਕੇ ਇਸ ਪਾਸੇ ਲੜਾਈਆਂ ਪੜਾਈਆਂ ਕਰਨ ਲੱਗੇ ਹੋ, ਔਰ ਸਾਰੀ ਦੁਨੀਆਂ ਨੂੰ ਤੁਸੀਂ ਪਰੇਸ਼ਾਨ ਕੀਤਾ ਹੋਇਆ। ਬਸ ਕਰੋ, ਬਹੁਤ ਹੋ ਗਿਆ। ਕੈਨੇਡਾ ਫਸਟ, ਕੈਨੇਡਾ ਫਸਟ, ਆ ਜਾਓ ਇੱਥੇ ਹਸਪੀਟਲ ਬਣਾਉਣਾ, ਉਹਨਾਂ ਨੂੰ ਪੈਸੇ ਦੀ ਲੋੜ ਹੈ, ਵਲੰਟੀਅਰ ਦੀ ਲੋੜ ਹੈ। ਇੱਥੇ ਲੋਕ ਫੂਡ ਬੈਂਕਸ ਦੇ ਬਾਹਰ ਲਾਈਨਾਂ ਲੱਗੇ ਆ, ਤੁਹਾਡੇ ਘਰ ਖਾਣਾ, ਗਰੋਸਰੀ 100% ਆਈ ਐਮ ਸ਼ੋਰ ਕਿ ਗਰੋਸਰੀ, ਕੱਪੜੇ, ਜੁਰਾਬਾਂ ਮੰਗ ਰਹੇ ਨੇ ਜੀ। ਕਹਿੰਦੇ ਜੀ ਉੱਪਰਲਾ ਕੱਪੜਾ ਨਾ ਵੀ ਮਿਲੇ, ਪੈਰਾਂ ਨੂੰ ਠੰਡ ਬਚਾਅ ਹੋ ਜਾਏਗਾ, ਘੱਟੋ ਘੱਟ ਜੁਰਾਬ ਹੀ ਮਿਲ ਜਾਏ ਕੋਈ। ਇਹ ਬੰਦੇ ਜੁਰਾਬਾਂ ਮੰਗ ਰਹੇ ਨੇ, ਬੰਦੇ ਖਾਣਾ ਮੰਗ ਰਹੇ ਨੇ, ਤੇ ਅਸੀਂ ਕਹਿ ਰਹੇ ਨਹੀਂ, ਅਸੀਂ ਪੈਲੇਸਟਾਈਨ ਸੈੱਟ ਕਰ ਦੇਣਾ, ਅਸੀਂ ਇਜ਼ਰਾਈਲ ਸੈੱਟ ਕਰਨਾ, ਅਸੀਂ ਕਸ਼ਮੀਰ, ਅਸੀਂ ਪੰਜਾਬ, ਅਸੀਂ ਇੱਦਾਂ ਕਰ ਦੇਣਾ, ਅਸੀਂ ਪਾਕਿਸਤਾਨ ਸੈੱਟ ਕਰ ਦੇਣਾ। ਇੱਥੇ ਕੈਨੇਡਾ ਸਾਡੇ ਫੈਲੋ ਕੈਨੇਡੀਅਨਸ ਇਹ ਆ, ਸੋ ਇਹ ਦਿਖਾਵਾ ਨਾ ਕਰੋ, ਸੈਲਫ ਸਟਾਈਲ ਚੌਧਰੀ ਨਾ ਬਣੋ, ਔਰ ਸੋਸ਼ਲ ਮੀਡੀਆ ਤੇ ਕੋਈ ਵੀ ਚੀਜ਼ ਹੈ ਉਹਨੂੰ ਅਨਸੈਸਰੀ ਸ਼ੇਅਰ ਨਾ ਕਰੋ ਜੀ। ਮੈਂ ਬਾਕੀ ਕਾਲਰ ਨੂੰ ਰਿਕੁਐਸਟ ਕਰਾਂਗਾ ਲਾਈਨ ਹੋਲਡ ਕਰ ਲੈਣ, ਬਲਵਿੰਦਰ ਜੀ ਤੁਹਾਡੀ ਕਾਲ, ਗੁਰਮੇਲ ਸਾਹਿਬ ਤੁਹਾਡੀ ਕਾਲ, ਹਰਪਾਲ ਜੀ ਸਭ ਦੀ ਕਾਲ ਲਵਾਂਗੇ, ਬਟ ਬਿਫੋਰ ਵੀ ਡੂ ਦੈਟ, ਬੜਾ ਇੰਪੋਰਟੈਂਟ ਹੈ, ਅੱਜ ਸਵਾਲ ਪੁੱਛਦੇ ਆ ਜੀ। ਚੱਡਾ ਸਾਹਿਬ ਵੈਲਕਮ, ਕੀ ਹਾਲ ਹੈ ਸਰ? ਠੀਕ ਹੈ ਜੀ,
ਬਹੁਤ ਵਧੀਆ ਜਸਵੀਰ ਜੀ, ਸਾਡੇ ਸਾਰੇ ਲਿਸਨਰਸ ਨੂੰ ਨਮਸਕਾਰ, ਸਤਿ ਸ੍ਰੀ ਅਕਾਲ।
ਨਮਸਕਾਰ, ਸਤਿ ਸ੍ਰੀ ਅਕਾਲ ਸਰ। ਤੁਸੀਂ ਆਪਣੀ ਲਾਈਫ ਬੜੀ ਵਧੀਆ ਬਣਾਈ ਹੋਈ ਹੈ, ਡਾਊਨਟਾਊਨ ਚ ਤੁਸੀਂ ਵੀ ਰਹਿੰਦੇ ਹੋ, ਠੀਕ ਹੈ ਕਿ ਨਹੀਂ? ਮੈਂ ਆਇਆ ਤਾਂ ਨਹੀਂ, ਪਰ ਮੈਨੂੰ ਗੁਰਪ੍ਰੀਤ ਜੀ ਤੋਂ ਖਬਰ ਮਿਲਦੀ ਰਹਿੰਦੀ ਹੈ। ਤੁਹਾਡੇ ਵੀ ਕੋਈ ਨਾ ਕੋਈ ਸਕੂਲ ਹੋਣਗੇ, ਕੋਈ ਪ੍ਰਿੰਸੀਪਲ ਹੋਣਗੇ ਕਿ ਤੁਸੀਂ ਆਪਣੀ ਲਾਈਫ ਬੈਟਰ ਬਣਾਈ, ਆਪਣੇ ਫਾਈਨੈਂਸ ਬੈਟਰ ਕੀਤੇ ਨੇ। 15 ਮਿੰਟ ਦਾ ਸਾਡੇ ਕੋਲ ਸਮੇਂ ਹੈ, ਤੁਹਾਡੇ ਚੰਗੇ ਵਿਚਾਰ, ਜ਼ਿਆਦਾ ਸਮੇਂ ਹੈ ਨਹੀਂ ਸਾਡੇ ਕੋਲ, ਅੱਗੇ 15 ਮਿੰਟ ਸੁਣਦੇ ਹਾਂ। ਚੱਡਾ ਸਾਹਿਬ 416-350-5555, ਚੱਡਾ ਸਾਹਿਬ ਦੀ ਤੁਸੀਂ ਗੱਲਾਂ ਬਾਤਾਂ ਸੁਣੋਗੇ ਨਾ, ਮੈਂ ਤਾਂ ਇਹਨਾਂ ਨੂੰ ਲਿਆਂਦਾ ਹੁੰਦਾ ਫਾਈਨੈਂਸ ਲਈ, ਪਰ ਹੁਣ ਜ਼ਿਆਦਾ ਮੈਨੂੰ ਮਜ਼ਾ ਆਉਂਦਾ ਇਹਨਾਂ ਦੀ ਗੱਲ ਸੁਣ ਕੇ, ਕਿਉਂਕਿ ਜਦੋਂ ਤੁਸੀਂ ਆਪਣੀ ਲਾਈਫ ਦੇ ਵਿੱਚ ਕੁਝ ਪ੍ਰਿੰਸੀਪਲਸ ਲਾਗੂ ਕਰੋਗੇ, ਉਹਨਾਂ ਨਾਲ ਤੁਹਾਡੀ ਲਾਈਫ ਵੀ ਬੈਟਰ ਹੋ ਸਕਦੀ ਹੈ, ਫਾਈਨੈਂਸਿਸ ਤੁਹਾਡੇ ਬੈਟਰ ਹੋਣਗੇ। ਚੱਡਾ ਸਾਹਿਬ ਦੱਸੋ ਕਿਹੜੇ ਚੀਜ਼ਾਂ ਲਾਗੂ ਕੀਤੀਆਂ ਕਿ ਫਾਈਨੈਂਸਿਸ ਤੁਸੀਂ ਆਪਣੇ ਠੀਕ ਕਰ ਲਏ, ਦੱਸੋ ਜਰਾ
ਜੀ। ਇਸ ਵਿੱਚ ਦੇਖੋ ਕਾਫੀ ਸਾਰੇ ਪ੍ਰਿੰਸੀਪਲਸ ਹੁੰਦੇ ਨੇ, ਲੇਕਿਨ ਅਫਕੋਰਸ 10-12-15 ਮਿੰਟ ਸਾਰੇ ਤਾਂ ਨਹੀਂ ਕਵਰ ਕਰ ਸਕਦੇ, ਲੇਕਿਨ ਜਿੰਨੇ ਕਰ ਸਕਦੇ ਉਹਨੇ ਕਰਦੇ ਆ। ਪਹਿਲੀ ਚੀਜ਼ ਕਿਹੜੀ ਹੈਗੀ, ਜਿੱਦਾਂ ਤੁਸੀਂ ਇਹਨੂੰ ਪਹਿਲੇ ਕੀ ਕਹਾਂਗੇ, ਇਹਨੂੰ ਕਹਿੰਦੇ ਅਸੀਂ ਰਿਵਰਸ ਥਿੰਕਿੰਗ ਪ੍ਰਿੰਸੀਪਲ, ਮਤਲਬ ਰਿਵਰਸ ਦੇ ਵਿੱਚ ਸੋਚਾਂ। ਜਿੱਦਾਂ ਤੁਸੀਂ ਡਾਊਨਟਾਊਨ ਦੀ ਗੱਲ ਕੀਤੀ ਹੈ, ਰਿਵਰਸ ਦਾ ਕੀ ਮਤਲਬ ਹੈ ਕਿ ਰੋਜ਼ ਜਦੋਂ ਮੈਂ ਸਵੇਰੇ ਆਉਂਦਾ ਗਾਰਡਨਰ ਤੋਂ ਆਉਂਦਾ, ਮਿਸਿਸ ਆਗਾ ਮੇਰਾ ਆਫਿਸ ਹੈ, ਤਾਂ ਸਾਰਾ ਟ੍ਰੈਫਿਕ, ਅੱਜ ਸਵੇਰੇ ਮੈਂ ਆਇਆ ਤਾਂ ਪੂਰੀ ਆਪੋਜਿਟ ਸਾਈਡ ਤੋਂ ਪੂਰਾ ਟ੍ਰੈਫਿਕ ਹੀ ਟ੍ਰੈਫਿਕ ਸੀਗਾ, ਲੇਕਿਨ ਮੈਂ ਜਿਸ ਸਾਈਡ ਤੋਂ ਆ ਰਿਹਾ ਸੀਗਾ ਬਿਲਕੁਲ ਸਮੂਥ ਪ੍ਰੋਸੈਸ ਸੀਗਾ, ਕੋਈ ਟ੍ਰੈਫਿਕ ਨਹੀਂ ਸੀਗਾ, ਉਧਰ 10 ਕਿਲੋਮੀਟਰ ਪਰ ਆਵਰ ਤੇ ਗੱਡੀਆਂ ਚੱਲਦੀਆਂ ਸੀਗੀਆਂ, ਇੱਧਰ 100 ਕਿਲੋਮੀਟਰ ਤੇ ਚੱਲਦੀਆਂ। ਜਦੋਂ ਮੈਂ ਆਫਿਸ ਤੋਂ ਘਰ ਜਾਂਦਾ ਫਿਰ ਰਿਵਰਸ ਹੋ ਜਾਂਦਾ, ਫਿਰ ਜਦੋਂ ਮੈਂ ਆਪੋਜ਼ਿਟ ਜਾ ਰਿਹਾ ਹੁੰਦਾ ਦੂਸਰੀ ਸਾਈਡ ਤੇ ਟ੍ਰੈਫਿਕ ਹੁੰਦਾ, ਇਧਰੋਂ ਸਮੂਥ ਪ੍ਰੋਸੈਸ ਹੁੰਦਾ, ਉਹਨੇ ਰਿਵਰਸ ਥਿੰਕਿੰਗ, ਪਰ ਥੋਟਫੁਲੀ ਸੋਚਿਆ ਹੋਇਆ ਸਾਲੋਂ ਪਹਿਲੇ ਦਾ ਸਾਰਾ ਬਿਜ਼ਨਸ ਕਰਨ ਦਾ ਉਹਦਾ ਪ੍ਰਿੰਸੀਪਲ ਅਪਲਾਈ ਕੀਤਾ ਸੀਗਾ। ਇਹਦਾ ਮਤਲਬ ਕੀ ਹੁੰਦਾ ਕਿ ਰਿਵਰਸ ਥਿੰਕਿੰਗ ਦੇ ਵਿੱਚ ਜਿਹੜਾ ਹੁੰਦਾ ਪ੍ਰੋਸੈਸ ਬੜਾ ਸਮੂਥ ਹੁੰਦਾ, ਦੇਰ ਇਜ਼ ਨੋ ਕੰਪੀਟੀਸ਼ਨ ਔਨ ਦੀ ਅਦਰ ਸਾਈਡ ਆਫ ਐਨੀ ਥੋਟ ਪ੍ਰੋਸੈਸ। ਇਹਨੂੰ ਪ੍ਰਿੰਸੀਪਲ ਨੂੰ ਵੈਸੇ ਅਸੀਂ ਕਹਿੰਦੇ ਇਨਵਰਜਨ, ਇਨਵਰਜਨ ਦਾ ਮਤਲਬ ਕੀ ਹੁੰਦਾ ਹਰ ਚੀਜ਼ ਨੂੰ ਰਿਵਰਸ ਦੇ ਵਿੱਚ ਸੋਚਣਾ। ਫੋਰ ਐਗਜ਼ਾਮਪਲ ਤੁਸੀਂ ਇੱਕ ਪੱਥਰ ਹੈ, ਤੁਸੀਂ ਉਹਨੂੰ ਮੂਵ, ਬੜਾ ਹੈਵੀ ਪੱਥਰ, ਉਹਨੂੰ ਮੂਵ ਕਰਨ ਦੀ ਕੋਸ਼ਿਸ਼ ਕਰੋ, ਨਹੀਂ ਹੁੰਦਾ, ਬੰਦਾ ਕੀ ਕਰਦਾ ਦੂਜੀ ਸਾਈਡ ਤੇ ਜਾ ਕੇ ਉਧਰੋਂ ਵੀ ਮੂਵ ਕਰਦਾ। ਉੱਥੇ ਦੇਖੋ ਉਹਦੇ ਚ ਨਾ ਫਿਜ਼ਿਕਸ ਦਾ ਲਾਅ ਅਪਲਾਈ ਹੋ ਜਾਏਗਾ, ਉਹ ਪੱਥਰ ਮੂਵ ਹੋਣਾ ਸ਼ੁਰੂ ਹੋ ਜਾਏਗਾ। ਇੱਕੋ ਸਾਈਡ ਤੋਂ ਫੋਰਸ ਦਿੰਦੇ ਜਾਓਗੇ, ਸ਼ਾਇਦ ਉਹ ਪੱਥਰ ਨਾ ਮੂਵ ਕਰੇ, ਦੂਸਰੀ ਸਾਈਡ ਤੋਂ ਮੂਵ ਕਰਨਾ ਜ਼ਰੂਰੀ ਹੁੰਦਾ। ਸੇਮ ਥਿੰਗ ਫਾਈਨੈਂਸਿਸ ਦੇ ਵਿੱਚ ਕੀ ਹੁੰਦਾ, ਇਸ ਅਪਰੋਚ ਨੂੰ ਤੁਸੀਂ ਐਪਲੀਕੇਬਲ ਕਰ ਸਕਦੇ ਹੋ। ਜਿੱਦਾਂ ਬੜੇ ਸਾਰੇ ਲੋਕੀ ਆਪਣੇ ਐਕਸਪੈਂਸਿਸ ਨੂੰ ਕੱਟ ਡਾਊਨ ਕਰਨਾ ਚਾਹੁੰਦੇ ਨੇ, ਉਹਨਾਂ ਦੀ ਪ੍ਰੋਬਲਮ ਹੈ ਔਰ ਕੋਸ਼ਿਸ਼ ਕਰਦੇ ਨੇ ਆਪਣੇ ਐਕਸਪੈਂਸਿਸ ਵੱਲ ਧਿਆਨ ਦੇਣ ਦੀ, ਤੁਸੀਂ ਐਕਚੁਅਲੀ ਬਜਟਿੰਗ ਕਰ ਸਕਦੇ ਹੋ ਬਿਨਾਂ ਐਕਸਪੈਂਸਿਸ ਨੂੰ ਧਿਆਨ ਦਿੱਤੇ ਹੋਏ। ਤੁਸੀਂ ਇਹਦਾ ਰਿਵਰਸ ਕਰ ਲੈਣਾ, ਤੁਸੀਂ ਆਪਣੀ ਬਜਟਿੰਗ ਕਰਨੀ ਹੈ ਕਿ ਕਿਹੜੀਆਂ ਚੀਜ਼ਾਂ ਤੇ ਆਈ ਲਵ ਸਪੈਂਡਿੰਗ ਮਨੀ ਔਨ, ਔਰ ਉਹ ਚੀਜ਼ਾਂ ਤੇ ਪੈਸਾ ਸਪੈਂਡ ਕਰੋ, ਲੇਕਿਨ ਉਸਦਾ ਧਿਆਨ ਲੈ ਜਾਓ। ਤੁਸੀਂ ਦੇਖੋਗੇ ਛੋਟੇ ਛੋਟੇ ਐਕਸਪੈਂਸਿਸ ਆਟੋਮੈਟਿਕਲੀ ਤੁਹਾਡੇ ਜਿਹੜੇ ਐਡਜਸਟ ਹੋਣੇ ਸ਼ੁਰੂ ਹੋ ਜਾਣਗੇ, ਕਿਉਂਕਿ ਐਕਸਪੈਂਸਿਸ ਤੋਂ ਧਿਆਨ ਲਿਜਾ ਕੇ ਐਕਸਪੈਂਸਿਸ ਵੱਲ ਹੀ ਧਿਆਨ ਹੈ। ਲੇਕਿਨ ਕਿਹੜੀਆਂ ਚੀਜ਼ਾਂ ਤੇ ਮੈਂ ਪੈਸਾ ਸਪੈਂਡ ਕਰਨਾ ਪਸੰਦ ਕਰਦਾ, ਰਾਦਰ ਦੈਨ ਕਿੱਥੇ ਕਿੱਥੇ ਮੈਂ ਕੱਟ ਡਾਊਨ ਕਰ ਸਕਦਾ, ਇਹ ਚੀਜ਼ ਦੇ ਨਾਲ ਵੀ ਆਟੋਮੈਟਿਕਲੀ ਬਜਟਿੰਗ ਜਿਹੜੀ ਹੈ ਉਹ ਹੋ ਜਾਂਦੀ ਹੈ, ਉਹਨੂੰ ਕਹਿੰਦੇ ਆ ਰਿਵਰਸ ਥਿੰਕਿੰਗ ਦੇ ਵਿੱਚ। ਅੱਛਾ, ਦੂਸਰਾ ਹੁੰਦਾ ਹੈ ਇਨਰਸ਼ੀਆ। ਇਨਰਸ਼ੀਆ ਕੀ ਹੈ? ਇੱਕ ਫੰਡਾਮੈਂਟਲ ਹੈ, ਫਿਜ਼ਿਕਸ ਹੈ, ਪ੍ਰਿੰਸੀਪਲ ਆਫ ਮੋਸ਼ਨ ਹੈ ਕਿ ਜਦੋਂ ਕੋਈ ਓਬਜੈਕਟ ਕਿਸੇ ਡਾਇਰੈਕਸ਼ਨ ਚ ਮੂਵ ਕਰ ਰਿਹਾ ਹੁੰਦਾ, ਕਿਸੇ ਵੀ ਸਪੀਡ ਦੇ ਨਾਲ ਇੱਕ ਡਾਇਰੈਕਸ਼ਨ ਦੇ ਵਿੱਚ, ਜੇ ਤੁਸੀਂ ਉਹਨੂੰ ਸਲੋ ਡਾਊਨ ਕਰਨਾ ਚਾਹੁੰਦੇ ਹੋ ਜਾਂ ਉਹਦੀ ਡਾਇਰੈਕਸ਼ਨ ਚੇਂਜ ਕਰਨਾ ਚਾਹੁੰਦੇ ਹੋ, ਉਹਦੇ ਮੋਸ਼ਨ ਨੂੰ ਸਟਾਪ ਕਰਨਾ ਚਾਹੋਗੇ, ਤੇ ਕੋਈ ਐਕਸਟਰਨਲ ਫੋਰਸ ਲੱਗੇਗੀ ਲੱਗੇਗੀ। ਦੇਖੋ ਯੂਨੀਵਰਸ ਜਿਹੜਾ ਐਕਸਪੈਂਡ ਹੋ ਰਿਹਾ ਇੱਕ ਸਰਟਨ ਫੋਰਸ ਤੇ, ਇਹਦੀ ਡਾਇਰੈਕਸ਼ਨ ਨਹੀਂ ਚੇਂਜ ਹੁੰਦੀ ਅਨਲੈਸ ਇਕੁਅਲ ਔਰ ਹਾਇਰ ਇੰਪੈਕਟ ਆ ਕੇ ਉਹਨੂੰ ਰੋਕੇ ਜਾਂ ਉਹਦੀ ਡਾਇਰੈਕਸ਼ਨ ਨੂੰ ਚੇਂਜ ਕਰੇ, ਹਨਾ। ਅੱਛਾ, ਜਿੰਨਾ ਇਨੀਸ਼ੀਅਲ ਜਿਹੜਾ ਮੋਸ਼ਨ ਹੁੰਦਾ ਜਿੰਨਾ ਸਟਰੋਂਗ ਹੋਏਗਾ, ਓਨੀ ਸਟਰੋਂਗ ਐਕਸਟਰਨਲ ਫੋਰਸ ਚਾਹੀਦੀ ਹੈ ਉਹਨੂੰ ਚੇਂਜ ਕਰਨ ਵਾਸਤੇ। ਇਹ ਹੈਗਾ ਕਿ ਫਿਜ਼ਿਕਸ ਦਾ ਜਿਹੜਾ ਹੈਗਾ ਇੱਕ ਲਾਅ ਹੈਗਾ। ਹੁਣ ਦੇਖੋ ਸੇਮ ਥਿੰਗ ਫਾਈਨੈਂਸ ਦੀ ਗੱਲ ਕਰੀ, ਜਦੋਂ ਵੀ ਕੋਈ ਬੰਦਾ ਕੋਈ ਸਡਨ ਉਹਦੀ ਡਿਜ਼ਾਇਰ ਹੈ ਕਿ ਮੈਂ ਆਪਣਾ ਲਾਈਫ ਸਟਾਈਲ ਚੇਂਜ ਕਰਾਂ, ਮੈਂ ਲਾਈਫ ਸਟਾਈਲ ਹੈਬਿਟ ਚੇਂਜ ਕਰਾਂ, ਮੈਂ ਆਪਣੇ ਖਰਚੇ ਘਟਾਉਣਾ ਕੋਈ ਟਰੋਮੈਟਿਕ ਕੋਈ ਐਸਾ ਟਰੋਮਾ ਹੋਏਗਾ ਜਾਂ ਕੋਈ ਈਵੈਂਟ ਹੋਏਗਾ, ਕੋਈ ਐਸੀ ਸਪੋਰਟਸ ਹੋਏਗੀ ਜਾਂ ਜੋਬ ਲੋਸ ਹੋਏਗਾ ਜਾਂ ਬੈਂਕ ਕਰਪਸੀ ਹੋਏਗੀ ਜਾਂ ਬਿਜ਼ਨਸ ਜਾਂ ਕੋਈ ਲਾਈਫ ਥ੍ਰੈਟਨਿੰਗ ਈਵੈਂਟ ਹੀ ਇਹ ਚੀਜ਼ਾਂ ਨੂੰ ਚੇਂਜ ਕਰੇਗਾ। ਲੇਕਿਨ ਦਾ ਪੁਆਇੰਟ ਇਜ਼, ਜਦੋਂ ਬੰਦਾ ਖੁਦ ਡਿਸੀਜਨ ਲੈਂਦਾ ਯਾਰ ਮੈਂ ਆਪਣੀ ਹੈਬਿਟਸ ਨੂੰ ਚੇਂਜ ਕਰਨਾ, ਤੁਸੀਂ ਨੋਟਿਸ ਕਰੋਗੇ ਦੇਖੋ ਚੇਂਜ ਹੋਏਗੀ ਨਹੀਂ, ਕਿਉਂਕਿ ਕੋਈ ਐਕਸਟਰਨਲ ਫੋਰਸ ਵੀ ਚਾਹੀਦੀ ਹੈ। ਤੁਹਾਡੀ ਆਪਣੀ ਇੰਟਰਨਲ ਫੋਰਸ ਇਜ਼ ਨੋਟ ਗੁੱਡ ਇਨਫ ਟੂ ਚੇਂਜ ਯੋਰ ਹੈਬਿਟ। ਤੁਸੀਂ ਆਪਣੀ ਹੈਬਿਟਸ ਨੂੰ ਚੇਂਜ ਕਰਨਾ ਚਾਹੁੰਦੇ ਹੋ ਆਪਣੀ ਵਿਲ ਦੇ ਨਾਲ, ਆਪਣੇ ਡਿਜ਼ਾਇਰ ਦੇ ਨਾਲ। ਤੁਸੀਂ ਨੋਟਿਸ ਕਰਨਾ ਹਰ ਬੰਦੇ ਚ ਵਿਲ ਵੀ ਹੁੰਦੀ ਹੈ, ਡਿਜ਼ਾਇਰ ਵੀ ਹੁੰਦੀ ਹੈ, ਚੀਜ਼ਾਂ ਫੇਰ ਨਹੀਂ ਚੇਂਜ ਹੁੰਦੀਆਂ, ਕਿਉਂਕਿ ਉੱਥੇ ਪ੍ਰਿੰਸੀਪਲ ਹੈ, ਉੱਥੇ ਲਾਅ ਹੈ ਕਿ ਇੱਕ ਡਾਇਰੈਕਸ਼ਨ ਚ ਤੁਸੀਂ ਚੱਲ ਰਹੇ ਹੋ ਆਪਣੇ ਫਾਈਨੈਂਸ ਨੂੰ ਲੈ ਕੇ ਮਹੀਨਿਆਂ ਤੋਂ ਸਾਲਾਂ ਤੋਂ ਡੈਕੇਡਸ ਤੋਂ, ਦੇਖੋ ਤੁਸੀਂ ਧਿਆਨ ਦਿੰਦੇ ਹੋ ਕਿ ਨਹੀਂ ਦਿੰਦੇ। ਐਕਸਟਰਨਲ ਫੋਰਸ ਨੇ ਆ ਕੇ ਉਹਨੂੰ ਚੇਂਜ ਕਰਨਾ। ਐਕਸਟਰਨਲ ਫੋਰਸ ਨੌਲੇਜ ਹੋ ਸਕਦੀ ਹੈ, ਕੋਈ ਪ੍ਰੋਫੈਸ਼ਨਲ ਹੋ ਸਕਦਾ, ਕੋਈ ਈਵੈਂਟ ਹੋ ਸਕਦਾ, ਕੁਛ ਨਾ ਕੁਛ ਹੋਣਾ ਜ਼ਰੂਰੀ ਹੈ। ਜਦੋਂ ਤੁਸੀਂ ਚੱਲ ਰਹੇ ਹੋ, ਲੈਸੇ ਇੱਕ ਬੰਦਾ ਕਹਿੰਦਾ ਯਾਰ ਮੈਂ ਗੱਡੀ ਨੈਕਸਟ ਟਾਈਮ ਨਹੀਂ ਵੀ ਅਪਗ੍ਰੇਡ ਕਰਾਂਗਾ ਨਾ, ਦੋ ਚਾਰ ਸਾਲ ਬਾਅਦ, ਕੋਈ ਵੱਡੀ ਗੱਲ ਨਹੀਂ ਹੈਗੀ, ਇਨਰਸ਼ੀਆ ਦਾ ਸਾਈਨ ਹੈਗਾ, ਇਟ ਡਜ਼ਨਟ ਸਾਊਂਡ ਲਾਈਕ ਅ ਬਿਗ ਡੀਲ। ਲੇਕਿਨ ਕਿਉਂਕਿ ਐਨਰਸ਼ੀਆ ਦੇ ਅੰਦਰ ਜਦੋਂ ਟਾਈਮ ਆਣਾ, ਬੰਦੇ ਨੇ ਗੱਡੀ ਅਪਗ੍ਰੇਡ ਕਰਨੀ ਹੀ ਕਰਨੀ ਹੈ, ਚੇਂਜ ਕਰਨੀ ਹੀ ਕਰਨੀ ਹੈ, ਤਾਂ ਬੜੀ ਕਾਮਨ ਮਿਸਕਨਸੈਪਸ਼ਨ ਹੁੰਦੀ ਹੈ ਕਿ ਮੇਰੀ ਜਿਹੜੀ ਡਿਜ਼ਾਇਰ ਉਹ ਗੁੱਡ ਇਨਫ ਹੈ ਮੇਰੇ ਆਪਣੇ ਆਪ ਨੂੰ ਚੇਂਜ ਕਰਨ ਲਈ। ਹਰ ਬੰਦਾ ਕਹਿੰਦਾ ਜੇ ਮੇਰੇ ਚ ਡਿਜ਼ਾਇਰ ਆ ਗਈ ਆਪਣੇ ਆਪ ਨੂੰ ਬਦਲ ਦੀ, ਮੈਂ ਬਦਲ ਲੂੰਗਾ। ਤੁਸੀਂ ਨੋਟਿਸ ਕਰੋਗੇ ਕਿ ਐਕਸਟਰਨਲ ਮੋਟੀਵੇਸ਼ਨ ਚਾਹੀਦੀ ਹੈ ਜਾਂ ਅਲਟਰੇਸ਼ਨ ਚਾਹੀਦੀ ਹੈ ਇਸ ਚੀਜ਼ ਨੂੰ ਚੇਂਜ ਕਰਨ ਲਈ, ਅਦਰਵਾਈਜ਼ ਜਿਹੜਾ ਉਹ ਨਹੀਂ ਹੁੰਦਾ। ਅੱਛਾ, ਹੁਣ ਉਹਦੇ ਬਾਅਦ ਚੋਂ ਕੀ ਹੁੰਦਾ ਕਿ ਇੱਕ ਹੋਰ ਪ੍ਰਿੰਸੀਪਲ ਹੈਗਾ, ਬੜੇ ਸਾਰੇ ਲੋਕਾਂ ਨੇ ਸੁਣਿਆ ਹੋਇਆ, ਇਹਨੂੰ ਕਹਿੰਦੇ 80-20 ਦਾ ਰੂਲ। 80-20 ਦਾ ਰੂਲ ਕੀ ਹੈਗਾ ਕਿ ਇਟਲੀ ਦੇ ਵਿੱਚ 20th century ਚ ਇਟਲੀ ਚ ਉਹਨਾਂ ਨੇ ਨੋਟਿਸ ਕੀਤਾ ਸੀ ਕਿ ਜਿਹੜੇ 20% ਲੋਕ ਹੈਗੇ ਨਾ, ਉਹ 80% ਲੈਂਡ ਨੂੰ ਕੰਟਰੋਲ ਕਰ ਜਾਂਦੇ, ਉਹਨਾਂ ਨੂੰ ਓਨ ਕਰਦੇ ਆ। 20% ਲੋਕ 80% ਲੈਂਡ ਨੂੰ ਜਿਹੜਾ ਹੈਗਾ ਓਨ ਕਰਦੇ ਆ, ਤੇ ਉਹਨਾਂ ਨੇ ਦੇਖਿਆ ਕਿ ਪੈਟਰਨ ਜਿਹੜਾ ਹੈਗਾ ਲਾਈਫ ਦਾ ਹਰ ਪਾਰਟ ਚ ਐਪਲੀਕੇਬਲ ਹੋ ਰਿਹਾ। ਸੋਸ਼ਲ ਦੇ ਵਿੱਚ, ਨੈਚੁਰਲ ਡਿਜ਼ਾਸਟਰ ਦੇ ਵਿੱਚ, ਕੰਪਨੀ ਦੇ ਵਿੱਚ ਜਿਹੜੀ 20% ਕੰਪਨੀ ਜਿਹੜੀ ਲੋਕ ਹੁੰਦੇ, ਇੰਪਲੋਈ ਹੁੰਦੇ, ਸੇਲਸ ਪਰਸਨ ਹੁੰਦੇ, ਉਹ 80% ਰਿਟਰਨ ਉਹਨਾਂ ਦੇ ਥਰੂ ਆ ਰਹੀ ਹੈ। ਜਦੋਂ ਜਿੰਨੇ ਵੀ ਨੈਚੁਰਲ ਡਿਜ਼ਾਸਟਰ ਹੋਏ ਨੇ, ਉਹਦੇ ਜਿਹੜੇ 20% ਡਿਜ਼ਾਸਟਰ ਹੋਏ ਨੇ, 80% ਡਿਸਟਰਕਸ਼ਨ ਉਹਨਾਂ ਨੇ ਕੀਤੀ ਸੀਗੀ। ਜਦੋਂ ਤੁਸੀਂ ਆਪਣੀ ਸਪੈਂਡਿੰਗ ਵੀ ਦੇਖੋਗੇ, ਆਪਣੇ ਫਾਈਨੈਂਸ ਨੂੰ ਵੀ ਦੇਖੋਗੇ, ਉਹ ਪੂਰਾ 100% ਅਟੈਂਸ਼ਨ ਦੇਣ ਦੀ ਲੋੜ ਨਹੀਂ ਹੈਗੀ, ਉਹ 20% ਫਿਗਰ ਆਊਟ ਕਰਨਾ ਹੁੰਦਾ ਕਿ ਕਿਹੜੀ ਚੀਜ਼ ਹੈ ਜਿਹੜੀ ਮੇਰੀ ਫਾਈਨੈਂਸ ਨੂੰ ਇਫੈਕਟ ਕਰ ਰਹੀ ਹੈ। ਉਹ ਤੁਹਾਡੀ $2-4 ਦੀ ਕਾਫੀ ਨਹੀਂ ਇਫੈਕਟ ਕਰ ਰਹੀ, ਉਹ $10-15 ਦੀ ਨੈਟਫਲਿਕਸ ਦੀ ਸਬਸਕ੍ਰਿਪਸ਼ਨ ਨਹੀਂ ਇਫੈਕਟ ਕਰ ਰਹੀ। ਉਹ 20% ਨੂੰ ਫਿਗਰ ਆਊਟ ਕਰਨਾ ਕਿ ਉਹ 20% ਜੇ ਉੱਤੇ ਵਰਕ ਕਰੋਗੇ, ਜੇ ਪ੍ਰਿੰਸੀਪਲ ਨੂੰ ਅਪਲਾਈ ਕਰੋਗੇ, ਤਾਂ ਯੂ ਵਿਲ ਸੀ ਕਿ ਰਿਜ਼ਲਟ ਜਿਹੜੇ ਹੈਗੇ ਬੈਟਰ ਹੋ ਜਾਣਗੇ। ਰਾਦਰ ਦੈਨ ਸਪੈਂਡ ਟਾਈਮ ਕਰਨਾ, ਐਨਰਜੀ ਸਪੈਂਡ ਕਰਨਾ 80% ਚੀਜ਼ਾਂ ਤੇ, ਜਾਂ ਮੈਂ ਸਾਰੀ ਬਜਟਿੰਗ ਕਰਾਂਗਾ, ਤੁਸੀਂ ਕਰੋਗੇ ਤੁਸੀਂ ਦੇਖੋਗੇ 1-2 ਮਹੀਨੇ ਬਾਅਦ ਤੁਸੀਂ ਛੱਡ ਦੋਗੇ ਬਜਟਿੰਗ ਕਰਨਾ, ਕਿਉਂਕਿ ਤੁਸੀਂ ਲੋ ਦੇ ਇੰਗੇਜ ਜਾ ਰਹੇ ਹੋ, ਕੁਝ ਪ੍ਰਿੰਸੀਪਲ ਇੰਗੇਜ ਜਾ ਰਹੇ ਹੋ, ਵਰਕ ਹੀ ਨਹੀਂ ਕਰਨਾ। ਤਾਂ 20% ਜਿਹੜਾ ਫੋਕਸ ਜਿਹੜਾ ਹੁੰਦਾ ਕਰਨਾ ਹੁੰਦਾ ਕਿ ਉਹ ਚੀਜ਼ਾਂ ਕਿਹੜੀਆਂ ਹੈਗੀਆਂ। ਉਹਦੇ ਬਾਅਦ ਚੋਂ ਫਿਰ ਪ੍ਰਿੰਸੀਪਲ ਹੁੰਦਾ ਬੈਕਅਪ ਸਟ੍ਰੈਟਜੀ ਪ੍ਰਿੰਸੀਪਲ। ਬੈਕਅਪ ਸਟ੍ਰੈਟਜੀ ਪ੍ਰਿੰਸੀਪਲ ਦਾ ਕੀ ਮਤਲਬ ਹੈ? ਦੇਖੋ, ਇੰਜੀਨੀਅਰਿੰਗ ਦੀ ਟਰਮਸ ਵਿੱਚ ਰਿਡੰਡੈਂਸੀ ਬੋਲਦੇ ਹਨ। ਇਹਦਾ ਕੀ ਹੁੰਦਾ ਕਿ ਇਹਦਾ ਮਤਲਬ ਕੀ ਹੁੰਦਾ ਕਿ ਇੰਟੈਂਸ਼ਨਲ ਤੁਸੀਂ ਡੁਪਲੀਕੇਸ਼ਨ ਕਰਦੇ ਹੋ ਉਸ ਚੀਜ਼ਾਂ ਦੀ, ਉਸ ਕੰਪੋਨੈਂਟ ਦੀ ਜਿਹੜੀ ਰਿਕੁਆਇਰਮੈਂਟ ਨਹੀਂ ਹੈ, ਲੇਕਿਨ ਸਿਸਟਮ ਚੱਲਦਾ ਰਹੇ ਭਾਵਾਂ ਉਹ ਕੱਲ ਨੂੰ ਕੰਪੋਨੈਂਟ ਜਿਹੜਾ ਫੇਲ ਹੋ ਜਾਏ, ਸਿਸਟਮ ਨਹੀਂ ਰੁਕਣਾ ਚਾਹੀਦਾ। ਫੋਰ ਐਨ ਐਗਜ਼ਾਮਪਲ, ਜਦੋਂ ਤੁਸੀਂ ਬ੍ਰਿਜ ਵਗੈਰਾ ਦੇਖਦੇ ਹੋ, ਸਸਪੈਂਸ਼ਨ ਬ੍ਰਿਜ, ਉੱਥੇ ਵਾਇਰ ਕੇਬਲ ਲੱਗੀਆਂ ਹੁੰਦੀਆਂ, ਉਹ ਹਰ ਕੇਬਲ ਉਹਦਾ ਵੇਟ ਨਹੀਂ ਚੁੱਕ ਰਹੀ, ਉਹਨੂੰ ਕੰਟਰੋਲ ਨਹੀਂ ਕਰ ਰਹੀ, ਉਹ ਜਸਟ ਇਨ ਕੇਸ ਵਾਸਤੇ ਐਡੀਸ਼ਨਲ ਕੇਬਲ ਲੱਗੀਆਂ ਹੋਈਆਂ ਉਹਦੇ ਵਾਸਤੇ। ਉਹ ਇੱਕ ਇੰਜੀਨੀਅਰਿੰਗ ਦਾ ਰੂਲ ਹੈ। ਹਾਸਪਿਟਲ ਹੈਗੇ ਨੇ, ਜਿਹੜੀਆਂ ਫੈਸਿਲਿਟੀਜ਼ ਮੈਨੇਜਰਸ ਹੈਗੇ ਨੇ, ਉਹਨਾਂ ਨੇ ਬੈਕਅਪ ਜਨਰੇਟਰ ਲਗਾਏ ਹੋਏ ਨੇ, ਕਿਉਂਕਿ ਜਿਹੜੀ ਲਾਈਫ ਸੇਵਿੰਗ ਇਕਵਿਪਮੈਂਟ ਹੈ, ਸਡਨਲੀ ਪਾਵਰ ਗਈ ਤਾਂ ਸੈਕਿੰਡ ਬੈਕਅਪ ਚਾਹੀਦਾ ਕਿ ਨਹੀਂ ਚਾਹੀਦਾ? ਬੈਕਅਪ ਸਟ੍ਰੈਟਜੀ ਹੋਣੀ ਚਾਹੀਦੀ ਹੈ। ਜੇ ਤੁਸੀਂ ਪਲੇਨ ਫਲਾਈਟ ਦੇ ਵਿੱਚ ਜਾਂਦੇ ਹੋ, ਉੱਥੇ ਬੈਕਅਪ ਸਿਸਟਮ ਹੈ ਕਿ ਤੁਹਾਡਾ ਲੈਂਡਿੰਗ ਗੇਅਰ ਜੇ ਇਨ ਕੇਸ ਹਾਈਡ੍ਰੋਲਿਕ ਸਿਸਟਮ ਫੇਲ ਹੋ ਜਾਏ, ਤਾਂ ਉਹਨੂੰ ਐਕਸਟੈਂਡ ਕਰਨ ਵਾਸਤੇ ਇੱਕ ਬੈਕਅਪ ਸਿਸਟਮ ਵੀ ਲੱਗਾ ਹੋਇਆ। ਸੇਮ ਵੇ ਤੁਹਾਡੇ ਫਾਈਨੈਂਸ ਦੇ ਵਿੱਚ ਵੀ ਇੱਕ ਇਨਕਮ ਦੇ ਉੱਪਰ ਰਿਲਾਈ ਕਰਨਾ, ਜਿੱਥੇ ਮੈਜੋਰਿਟੀ ਆਫ ਲੋਕ ਅਪਲਾਈ ਕਰ ਜਾਂਦੇ ਨੇ, ਉਹ ਰਾਈਟ ਅਪਰੋਚ ਨਹੀਂ ਹੈਗੀ, ਰਾਈਟ ਪ੍ਰਿੰਸੀਪਲ ਨਹੀਂ ਹੈਗਾ, ਤੇ ਉਹਦੇ ਵਿੱਚ ਇਹ ਡੁਪਲੀਕੇਸੀ ਕੰਪੋਨੈਂਟ, ਤੁਹਾਡਾ ਇਨਕਮ ਜਿਹੜਾ ਬੜਾ ਇੰਪੋਰਟੈਂਟ ਕੰਪੋਨੈਂਟ ਹੈਗਾ। ਇਸ ਲਈ ਤੁਸੀਂ ਅੱਜ ਤੱਕ ਹਮੇਸ਼ਾ ਸਾਲਾਂ ਤੋਂ ਸੁਣਿਆ, ਜਿੰਨੇ ਵੀ ਸਕਸੈਸਫੁਲ ਲੋਕ ਹੋਏ ਨੇ, ਕਿ ਇਹ ਮਲਟੀਪਲ ਸੋਰਸ ਆਫ ਇਨਕਮ ਚਾਹੀਦੇ ਆ, ਕਮਾਓ ਤੁਹਾਡੀ ਇਨਵੈਸਟਮੈਂਟ ਤੋਂ ਹੋ, ਜੋਬ ਤੋਂ ਹੋ, ਬਿਜ਼ਨਸ ਤੋਂ ਹੋ। ਔਨ ਐਨ ਐਵਰੇਜ 5-6-7 ਜਿੰਨੇ ਵੀ ਮਿਲੀਨੀਅਰ ਹੈਗੇ, ਦੇ ਹੈਵ ਔਨ ਐਨ ਐਵਰੇਜ 7 ਸੋਰਸਿਸ ਆਫ ਇਨਕਮ। ਉਹ ਕਿਉਂਕਿ ਉਹ ਸੇਮ ਰੂਲ ਅਪਲਾਈ ਹੋ ਰਿਹਾ। ਇਹਨੂੰ ਇੰਟੈਂਸ਼ਨਲ ਡੁਪਲੀਕੇਸ਼ਨ ਕਹਿੰਦੇ, ਮਤਲਬ ਖੁਦ ਇੰਟੈਂਸ਼ਨਲੀ ਕ੍ਰੀਏਟ ਕੀਤਾ ਜਾਂਦਾ ਹੈ। ਲੇਕਿਨ ਜਿਹੜਾ ਬੰਦਾ ਉਸੀ ਫਲਾਈਟ 'ਤੇ ਜਾਏਗਾ ਜਿਹ 'ਚ ਬੈਕਅਪ ਨਹੀਂ ਹੈਗਾ, ਜਾਂ ਉਸ ਬ੍ਰਿਜ 'ਤੇ ਜਾਏਗਾ ਜਿੱਥੇ ਐਕਸਟਰਾ ਟੇਬਲ ਨਹੀਂ ਹੈਗੀ, ਜਾਂ ਉਸ ਹੋਸਪਿਟਲ 'ਤੇ ਜਾਏਗਾ ਜਿਸ ਦਾ ਬੈਕਅਪ ਨਹੀਂ ਹੈਗਾ, ਲਾਈਫ ਦੇ ਵਿੱਚ ਸਰਪ੍ਰਾਈਜ਼ ਜਿਹੜਾ ਮਿਲ ਸਕਦਾ। ਕ੍ਰੀਏਟ ਕਿੱਦਾਂ ਕਰਨਾ? ਆਫਕੋਰਸ ਯੂ ਮੀਟ ਪ੍ਰੋਫੈਸ਼ਨਲ ਨੌਲੇਜ ਅਕਵਾਇਰ ਕਰੋ, ਸਿੱਖੋ, ਜਿਨ੍ਹਾਂ ਨੇ ਕ੍ਰੀਏਟ ਕੀਤੀ ਉਹਨਾਂ ਨੇ ਵੀ ਸਿੱਖ ਕੇ ਕ੍ਰੀਏਟ ਕੀਤੀ ਹੈ। ਉਹਦੇ ਬਾਅਦ 'ਚ ਇੱਕ ਹੋਰ ਰੂਲ ਹੈਗਾ, ਉਹਨੂੰ ਕਹਿੰਦੇ, ਮੈਂ ਅੱਗੇ ਵੀ ਬੜੀ ਵਾਰ ਡਿਸਕਸ ਕੀਤਾ, ਦਾ ਲਾਅ ਆਫ ਡਿਮਿਨਿਸ਼, ਇਵੈਂਚੁਅਲੀ ਸੈਲਰੀ ਡਬਲ ਟ੍ਰਿਪਲ ਵੀ ਹੁੰਦੀ ਹੈ ਉਨੀ ਹੈਪੀਨੈਸ ਨਹੀਂ ਆਉਂਦੀ ਕਿਉਂਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਦਾ ਮਤਲਬ ਟਾਈਮ ਦੇ ਨਾਲ ਉਹਦਾ ਇੰਪੈਕਟ ਜਿਹੜਾ ਉਹ ਘੱਟ ਜਾਂਦਾ ਹੈਗਾ ਹਨਾ ਪਹਿਲੇ ਸ਼ਾਇਦ ਰਹਿਣ ਨੂੰ ਜਗ੍ਹਾ ਨਹੀਂ ਸੀਗੀ ਅੱਜ ਜੇ ਆਪਣਾ ਘਰ ਹੈਗਾ ਤਾਂ ਉਹ ਬੜੀ ਖੁਸ਼ੀ ਮਿਲੀ ਹੋਏਗੀ ਜਦੋਂ ਪਹਿਲਾਂ ਘਰ ਹੋਏਗਾ ਲੇਕਿਨ ਜਦੋਂ ਸਵਿਚ ਕਰਦੇ ਹਾਂ ਤਾਂ ਉਦੋਂ ਨਹੀਂ ਕਿਉਂਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਹੈ ਬਿਟਕੋਇਨ ਚ ਜਦੋਂ ਕਿਸੇ ਨੇ ਇਨਵੈਸਟ ਕੀਤਾ ਸਟਾਕ ਚ ਮਿਲੀਨੀਅਰਸ ਬਣੇ ਲੇਕਿਨ ਅੱਜ ਇਨਵੈਸਟ ਕਰੋਗੇ ਤਾਂ ਉਹਦੀ ਇੰਨੀ ਗਰੋਥ ਨਹੀਂ ਬਚੀ ਕਿ ਉਹਦੇ ਚ ਉਨਾ ਰਿਜ਼ਲਟ ਬੰਦੇ ਨੂੰ ਮਿਲੇ ਰੀਅਲ ਸਟੇਟ ਚ ਬੜਾ ਪੈਸਾ ਬਣਿਆ ਲੇਕਿਨ ਹੁਣ ਇਨਵੈਸਟ ਕਰੋਗੇ ਤਾਂ ਹੁਣ ਨਹੀਂ ਬਣੇਗਾ ਕਿਉਂਕਿ ਹੌਲੀ ਹੌਲੀ ਕੀ ਹੈ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਮਤਲਬ ਸੇਮ ਐਸੈਟ ਸੇਮ ਐਕਟੀਵਿਟੀ ਤੁਹਾਨੂੰ ਘੱਟ ਰਿਜ਼ਲਟ ਲਿਆਏਗੀ ਇਸ ਦਾ ਮਤਲਬ ਸਵਿਚ ਕਰਨਾ ਬੜਾ ਜ਼ਰੂਰੀ ਹੈ ਸਰਟਨ ਪੁਆਇੰਟ ਤੋਂ ਬਾਅਦ ਚੋਂ ਇਹ ਚੀਜ਼ ਤੁਹਾਡੇ ਕਰੀਅਰ ਦੇ ਵਿੱਚ ਵੀ ਮੈਟਰ ਕਰਦੀ ਹੈ ਕਰੀਅਰ ਦੇ ਵਿੱਚ ਇੱਕ ਪੁਆਇੰਟ ਹੁੰਦਾ ਡਿਮਿਨਿਸ਼ਿੰਗ ਰਿਟਰਨ ਦਾ ਜਿੱਥੇ ਤੁਸੀਂ ਐਡੀਸ਼ਨਲ ਇਨਪੁਟ ਦੇ ਦਿਓ ਹਾਰਡ ਵਰਕ ਕਰ ਲਓ ਇਨਵੈਸਟਮੈਂਟ ਕਰ ਲਓ ਉਹਦੇ ਨਾਲ ਤੁਹਾਡੀ ਸੈਲਰੀ ਇਨਕਰੀਜ਼ ਹੋਣੀ ਨਹੀਂ ਜਿੰਨੀ ਮਰਜ਼ੀ ਮਿਹਨਤ ਕਰ ਲਓ ਤੁਸੀਂ ਕਹੋਗੇ ਮੈਂ ਇੰਨੀ ਮਿਹਨਤ ਕਰਦਾ ਮੇਰਾ ਕਰੀਅਰ ਅੱਗੇ ਨਹੀਂ ਵਧ ਰਿਹਾ ਮੇਰੀ ਇਨਕਮ ਨਹੀਂ ਵਧਣੀ ਵਧਣੀ ਵੀ ਨਹੀਂ ਬਿਕੋਜ਼ ਯੂ ਆਰ ਫਾਈਟਿੰਗ ਵਿਦ ਦ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਇੱਕ ਨੈਚੁਰਲ ਕੈਪ ਆ ਜਾਂਦਾ ਹੁੰਦਾ ਸਰਟਨ ਕੰਪਨੀਜ਼ ਵਿੱਚ ਵੀ ਬਿਜ਼ਨਸਿਸ ਦੇ ਵਿੱਚ ਵੀ ਸਰ ਰਾਦਰ ਦੈਨ ਕਿ ਬੰਦਾ ਸੇਮ ਜੋਬ ਸੇਮ ਬਿਜ਼ਨਸ ਬਿਜ਼ਨਸ ਦੇ ਵਿੱਚ ਵੀ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਹੈਗਾ ਤਾਂ ਇਹ ਚੀਜ਼ ਨੂੰ ਰੈਕਗਨਾਈਜ਼ ਕਰਨਾ ਬੜਾ ਜ਼ਰੂਰੀ ਹੈ ਕਿ ਜੇ ਤੁਸੀਂ ਕੋਈ ਵੀ ਐਸੈਟ ਹੈ ਤੁਹਾਡੀ ਆਰ ਆਰ ਐਸ ਪੀਜ਼ ਹੈ ਇਨਵੈਸਟਮੈਂਟਸ ਹੈ ਰੀਅਲ ਸਟੇਟ ਹੈ ਉਹ ਬਿਟਕੋਇਨ ਦਾ ਸੇਮ ਐਸੈਟ ਦੇ ਵਿੱਚ ਹਮੇਸ਼ਾ ਰਹਿਣਾ 20-30 ਸਾਲ ਜੇ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਦੇ ਇਨਫਲੂਐਂਸ ਆ ਚੁੱਕਾ ਉਹ ਐਸੈਟ ਤੋਂ ਉੱਥੋਂ ਦੀ ਚੇਂਜ ਕਰਨਾ ਬੜਾ ਜ਼ਰੂਰੀ ਹੈ ਕਰੀਅਰ ਉੱਥੋਂ ਚੇਂਜ ਕਰਨਾ ਜ਼ਰੂਰੀ ਹੈ ਬੜੇ ਲੋਕ ਸਮਝਦੇ ਕਿ ਮੈਂ ਹਾਰਡ ਵਰਕ ਕਰਾਂਗਾ ਆਈ ਵਿਲ ਆਲਵੇਜ਼ ਗੈਟ ਟੂ ਦਾ ਬੈਟਰ ਰਿਜ਼ਲਟ ਰੋਂਗ ਇਹ ਸੁਣਨ ਨੂੰ ਅੱਛੀ ਲੱਗ ਰਹੀ ਹੈ ਪੋਜ਼ਿਟਿਵਿਟੀ ਲਈ ਅੱਛੀ ਹੈ ਕਿ ਬੰਦਾ ਬੜਾ ਹਾਰਡ ਵਰਕਿੰਗ ਹੈ ਬਹੁਤ ਅੱਛੇ ਰਿਜ਼ਲਟਸ ਮਿਲਣਗੇ ਸ਼ੁਰੂ ਚ ਮਿਲਣਗੇ ਇਵੈਂਚੁਅਲੀ ਮਿਲਣੇ ਬੰਦ ਹੋ ਜਾਣਗੇ ਉਹਦੀ ਇਫੈਕਟਿਵਨੈਸ ਖਤਮ ਹੋ ਜਾਏਗੀ ਕਿਉਂਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਹੈ ਤਾਂ ਆਪਣਾ ਵਰਕ ਲਾਈਫ ਬੈਲੈਂਸ ਹੈ ਸਾਰੀਆਂ ਚੀਜ਼ਾਂ ਨੂੰ ਜਿਹੜਾ ਹੈਗਾ ਇਹਦੀਆਂ ਸਟ੍ਰੈਟੇਜੀਜ਼ ਨੂੰ ਚੇਂਜ ਕਰੋ ਆਪਣੀ ਇਨਵੈਸਟਮੈਂਟ ਦੀਆਂ ਸਟ੍ਰੈਟੇਜੀਜ਼ ਨੂੰ ਚੇਂਜ ਕਰੋ ਆਪਣੀ ਫਾਈਨੈਂਸ਼ੀਅਲ ਸਟ੍ਰੈਟੇਜੀਜ਼ ਨੂੰ ਚੇਂਜ ਕਰੋ ਉਹਦੇ ਬਾਅਦ ਚੋਂ ਇੱਕ ਹੋਰ ਪ੍ਰਿੰਸੀਪਲ ਦੀ ਗੱਲ ਕਰੂੰਗਾ ਕਿਉਂਕਿ 2 ਮਿੰਟ ਰਹਿ ਗਏ ਨੇ ਦਾ ਐਵਰੇਜ ਰਿਟਰਨ ਰੂਲ ਐਵਰੇਜ ਰਿਟਰਨ ਰੂਲ ਕੀ ਹੁੰਦਾ ਜੇ ਤੁਸੀਂ ਇਸ ਟਾਈਮ ਇੱਕ ਕੋਇਨ ਲੈ ਲਓ 100 ਵਾਰ ਤੁਸੀਂ ਫਲਿਪ ਕਰਨਾ ਹੈ ਦੇਖੋ ਹੋ ਸਕਦਾ ਪਹਿਲੀ ਵਾਰ ਪਹਿਲੇ 10 ਵਾਰ ਹੈਡ 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 ਆ ਜਾਏ ਬੜਾ ਰੇਅਰ ਹੈ ਲੇਕਿਨ ਆ ਜਾਏ ਲੇਕਿਨ ਤੁਸੀਂ ਦੇਖੋਗੇ ਡਬਲ ਮੈਟਰ ਸੀਕੁਐਂਸ ਕਿੰਨੇ ਹੈਡਸ ਆ ਜਾਣ ਇਵੈਂਚੁਅਲੀ ਜਦੋਂ ਤੁਸੀਂ 100 ਦੀਆਂ 100 ਹੈਡ ਟੇਲ ਕਰ ਚੁੱਕੋਗੇ ਨਾ ਇੱਕ ਐਵਰੇਜ ਬਣ ਜਾਣੀ ਹੈ 30-40 ਹੈਡਸ ਜਾਂ 40-50 ਟੇਲ ਉਹਦੇ ਆਸ ਪਾਸ ਕੋਈ ਨਹੀਂ ਸਕਦਾ ਸਾਰੇ ਹੈਡਸ 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 ਹੀ ਚੱਲਦੇ ਰਹਿਣ ਜਾਂ ਟੇਲ ਚੱਲਦੇ ਰਹਿਣ ਕਿਉਂਕਿ ਲਾਅ ਹੈਗਾ ਇਸ ਦਾ ਮਤਲਬ ਜੇ ਤੁਹਾਡਾ ਕਦੇ ਸਟਾਕ ਚ ਆਰ ਆਰ ਐਸ ਪੀ ਚ ਰੀਅਲ ਸਟੇਟ ਚ ਬਿਟਕੋਇਨ ਚ ਕਿਸੇ ਵੀ ਇਨਵੈਸਟਮੈਂਟ ਚ ਬੜੀ ਗਰੋਥ ਆ ਵੀ ਰਹੀ ਹੈ ਤੁਸੀਂ ਸਿਰਫ ਉਹ ਵਿਨਿੰਗ ਫੈਕਟਰ ਦੇ ਉੱਪਰ ਹਮੇਸ਼ਾ ਇਨਵੈਸਟਡ ਨਹੀਂ ਰਹਿ ਸਕਦੇ ਉਹਨੂੰ ਚੇਂਜ ਕਰਨਾ ਹੁੰਦਾ ਕਿਉਂਕਿ ਇਵੈਂਚੁਅਲੀ ਲੌਂਗ ਟਰਮ ਚ ਆ ਕੇ ਉਹਨੇ ਕਿ ਐਵਰੇਜ ਜਿਹੜੀ ਹੈਗੀ ਹੈ ਉਹ ਬਣਾ ਹੀ ਦੇਣੀ ਹੈ ਜਿੱਦਾਂ ਇੱਕ ਸਿੰਪਲ ਐਗਜ਼ਾਮਪਲ ਲਾਸਟ ਐਗਜ਼ਾਮਪਲ ਲੈਣਾ ਰੀਅਲ ਸਟੇਟ ਦੀ 1921 ਤੋਂ ਲੈ ਕੇ 2021 ਤੱਕ ਜਿਹੜੀ ਰੀਅਲ ਸਟੇਟ ਕੈਨੇਡੀਅਨ ਰੀਅਲ ਸਟੇਟ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਦੀ ਜਿਹੜੀ ਗਰੋਥ ਹੈਗੀ ਉਹ 5.5% ਰਹੀ ਹੈ ਹਨਾ ਜਿਹਦੇ ਵਿੱਚ 95% ਮੈਂ ਲੈਂਡ ਪ੍ਰਾਈਸਿਸ ਨੂੰ ਫੈਕਟਰਿੰਗ ਕਰ ਰਿਹਾ ਰੈਜ਼ੀਡੈਂਸ਼ੀਅਲ ਇਕੱਲਾ ਘਰਾਂ ਦੀ ਗੱਲ ਨਹੀਂ ਕਰ ਰਿਹਾ ਇਹਦੇ ਚ ਕੋਈ ਫੈਕਟਰਿੰਗ ਨਹੀਂ ਕੀਤਾ ਕਿ ਪ੍ਰੋਪਰਟੀ ਟੈਕਸ ਵੀ ਦਿੱਤੇ ਸੀਗੇ ਨਹੀਂ ਨੈਟ ਰਿਟਰਨ 5.5 ਹੈ ਇੰਕਲੂਡਿੰਗ ਲੈਂਡ ਰੈਜ਼ੀਡੈਂਸ਼ੀਅਲ ਲੈਂਡ ਐਂਡ ਰੈਜ਼ੀਡੈਂਸ਼ੀਅਲ ਹਾਊਸਿਸ ਰੀਅਲ ਸਟੇਟ ਕਮਿਸ਼ਨ ਕਿੰਨੀਆਂ ਸੀਗੀਆਂ ਪ੍ਰੋਪਰਟੀ ਟੈਕਸ ਕਿੰਨਾ ਦਿੱਤਾ ਸੀ ਮੇਨਟੇਨ ਉਹ ਨਹੀਂ ਮਾਈਨਸ ਕੀਤਾ ਹਨਾ ਤੇ ਪਿਛਲੇ 25 ਸਾਲਾਂ ਚ ਵੀ 2000 ਤੋਂ ਲੈ ਕੇ ਹੁਣ ਤੱਕ 6.3% ਦੀ ਰਿਟਰਨ ਹੈ ਕਿਆ ਪੈਸਾ ਬਣਿਆ ਰੀਅਲ ਸਟੇਟ ਯਾਰ ਕਿਆ ਅੱਗੇ ਬਣੇਗਾ ਯੂ ਫਿਗਰ ਆਊਟ ਟਾਕ ਟੂ ਯੋਰ ਪ੍ਰੋਫੈਸ਼ਨਲ ਸੀ ਕਿ ਲਾਅ ਆਫ ਡਿਮਿਨਿਸ਼ਿੰਗ ਰਿਟਰਨ ਦੇ ਨਾਲ ਫਾਈਟ ਕਰ ਰਹੇ ਹੋ ਇੱਥੇ ਤੁਸੀਂ ਐਵਰੇਜ ਰਿਟਰਨ ਦੇ ਨਾਲ ਫਾਈਟ ਕਰ ਰਹੇ ਹੋ ਰਿਵਰਸ ਵਾਲਾ ਫਾਰਮੂਲਾ ਯੂਜ਼ ਕਰੋ ਜਿਹੜਾ ਪਹਿਲਾਂ ਸੀਗਾ ਕਿ ਬਈ ਰਿਵਰਸ ਥਿੰਕਿੰਗ ਨਹੀਂ ਹੋਣੀ ਚਾਹੀਦੀ ਇੱਕੋ ਚੀਜ਼ ਦੇ ਨਾਲ ਸਟਿਕ ਨਹੀਂ ਰਹਿਣਾ ਹੁੰਦਾ ਇੱਦਾਂ ਦੇ ਯੁਧਵੀਰ ਜੀ ਹੋਰ ਬੜੇ ਸਾਰੇ ਪ੍ਰਿੰਸੀਪਲ ਹੁੰਦੇ ਨੇ ਜਿਹੜੇ ਆਲ ਟੁਗੈਦਰ ਇਕੱਠੇ ਫੈਕਟਰਿੰਗ ਕਰਨੇ ਹੁੰਦੇ ਨੇ ਓਪਰਚੁਨਿਟੀ ਕੋਸਟ ਦਾ ਪ੍ਰਿੰਸੀਪਲ ਹੁੰਦਾ ਕਿ ਮੈਂ ਕੈਸ਼ ਬੈਂਕ 'ਚ ਹੀ ਪਿਆ ਰਿਹਾ ਓਪਰਚੁਨਿਟੀ ਕੋਸਟ ਪੈ ਰਹੀ ਹੈ ਉਸ ਟਾਈਮ ਇਸ ਟਾਈਮ ਅਸੀਂ ਟਾਕ ਸ਼ੋਅ ਕਰ ਰਹੇ ਤੇ ਓਪਰਚੁਨਿਟੀ ਕੋਸਟ ਹੈ ਕਿਉਂਕਿ ਇਸੇ ਟਾਈਮ ਕੁਝ ਹੋਰ ਵੀ ਕਰ ਸਕਦੇ ਸੀਗੇ ਸੋ ਦਾ ਪੁਆਇੰਟ ਇਸ ਇਦਾਂ ਦੇ ਹੋਰ ਬੜੇ ਪ੍ਰਿੰਸੀਪਲ ਹੈ ਕੰਪਾਊਂਡਿੰਗ ਦਾ ਪ੍ਰਿੰਸੀਪਲ ਸਾਰਿਆਂ ਨੂੰ ਪਤਾ ਹੀ ਹੈ ਐਕਸਪਲੇਨ ਕਰਨ ਦੀ ਲੋੜ ਨਹੀਂ ਲੈਵਰੇਜ ਲਾਸਟ ਐਂਡ ਵਿਲ ਫਿਨਿਸ਼ ਲੈਵਰੇਜ ਦਾ ਪ੍ਰਿੰਸੀਪਲ ਜਿਹੜਾ ਹੈ ਬੜਾ ਇੰਪੋਰਟੈਂਟ ਹੁੰਦਾ ਦੇਖੋ ਤੁਸੀਂ 2 ਟਨ ਦੀ ਕਾਰ ਨੂੰ ਚੁੱਕਣਾ ਉਹਨੂੰ ਲੈਵਰੇਜ ਕੀਤਾ ਜਾਂਦਾ ਮਕੈਨਿਕ ਦੇ ਨਾਲ ਕਾਰ ਜੈਕ ਲਗਾਓ ਉਹਨੂੰ ਚੁੱਕ ਦੋਗੇ ਜੇ ਤੁਸੀਂ ਨੇਲ ਕੱਢਣਾ ਦੀਵਾਰ ਦੇ ਵਿੱਚੋਂ ਕਿਲ ਕੱਢਣਾ ਤਾਂ ਤੁਸੀਂ ਉਹ ਹੈਮਰ ਦੇ ਨਾਲ ਕੱਢ ਸਕਦੇ ਹੋ ਲੈਵਰੇਜ ਪਾਵਰ ਯੂਜ਼ ਕੀਤੀ ਗਈ ਹੈ ਫਾਈਨੈਂਸ ਦੇ ਵਿੱਚ ਵੀ ਲੈਵਰੇਜ ਯੂਜ਼ ਕਰਨਾ ਹੁੰਦਾ ਲੇਕਿਨ ਜੇ ਤੁਹਾਨੂੰ ਲੈਵਰੇਜ ਯੂਜ਼ ਕਰਨਾ ਨਹੀਂ ਆਉਂਦਾ ਤੁਹਾਨੂੰ ਕਿਲ ਕੱਢਣਾ ਨਹੀਂ ਆਉਂਦਾ ਹੋ ਸਕਦਾ ਉਹ ਜਿਹੜਾ ਹੈਮਰ ਹੈ ਤੁਹਾਡੇ ਆਪਣੇ ਫੇਸ ਤੇ ਲੱਗਦੇ ਖਿੱਚਦੇ ਵੱਲ ਇਸ ਕਰਕੇ ਕੇਅਰਫੁਲ ਹੋਣਾ ਹੁੰਦਾ ਕਿ ਲੈਵਰੇਜ ਕਰਨੀ ਹੈ ਕਰਨੀ ਬੜੀ ਜ਼ਰੂਰੀ ਹੈ ਲੇਕਿਨ ਕਿਸ ਤਰੀਕੇ ਨਾਲ ਕਰਨੀ ਹੈ ਉਸ ਚੀਜ਼ ਨੂੰ ਅੰਡਰਸਟੈਂਡ ਕਰਨਾ ਜਿਹੜਾ ਜ਼ਰੂਰੀ ਹੈ ਅੱਜ ਲਈ ਯੁਧਵੀਰ ਜੀ ਸਿਰਫ ਇੰਨਾ ਹੀ ਬੇਸਡ ਹੁੰਦਾ ਟਾਈਮ ਬਾਕੀ ਆਪਾਂ ਸੇਮ ਟੋਪਿਕ ਨੂੰ ਵੀ ਕੈਨ ਕੰਟੀਨਿਊ
The views expressed on the preceding program may not necessarily be those of the owner or management of WTOR radio station.
ਸਿਟੀ ਆਫ ਬ੍ਰੈਂਪਟਨ 10 ਮਿਊਨਿਸਪਲ ਬਾਰਡਰ ਸੀਮਾਵਾਂ ਦੀ ਸਮੀਖਿਆ ਕਰ ਰਿਹਾ ਹੈ। ਸ਼ਹਿਰ ਨੂੰ ਬਚਾਉਣ ਜਿਵੇਂ ਕਿ ਆਬਾਦੀ ਵਧਦੀ ਹੈ, ਸਿਟੀ ਦਾ ਉਦੇਸ਼ ਨਿਰਪੱਖ ਅਤੇ ਬਰਾਬਰੀ ਦੀ ਸਥਾਪਨਾ ਕਰਨਾ ਹੈ। ਨਿਵਾਸੀਆਂ ਦੀ ਸੰਤੁਲਨ ਨੁਮਾਇੰਦਗੀ ਵਾਲੇ ਬਾਰਡਰ ਤੁਹਾਡੀ ਫੀਡਬੈਕ ਨੂੰ ਆਕਾਰ ਦੇਣ ਲਈ ਬਹੁਤ ਜ਼ਰੂਰੀ ਹੈ। ਸਾਡਾ ਛੋਟਾ ਸਰਵੇਖਣ ਕਰਨ ਲਈ brampton.ca/wbr ਤੇ ਜਾਓ ਅਤੇ ਆਉਣ ਵਾਲੇ ਵਿਅਕਤੀਗਤ ਤੌਰ ਤੇ ਇਵੈਂਟ ਜਿੱਥੇ ਤੁਸੀਂ ਸਿਟੀ ਸਟਾਫ ਤੋਂ ਸਵਾਲ ਪੁੱਛ ਸਕਦੇ ਹੋ। ਵੈਬਸਾਈਟ ਇੱਕ ਵਾਰ ਫਿਰ brampton.ca/wbr।
Sodi Furniture Store Clearance. Saving.
Sale.
Sodi Furniture Stock Clearance.
Everything on floor, to go, warehouse, furniture sale.
Ji haan, Sodi Furniture lagat ki kimat se kam kimat par furniture.